ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਵ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਇਲੈਕਸ਼ਨ ਵੀਕਐਂਡ ਦੇ ਉੱਤੇ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਰ ਰਹੇ ਹੋ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਨਾਰਾ ਬੁਲੰਦ ਕਰੀਏ ਸਰਬੱਤ ਦੇ ਭਲੇ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਇਲੈਕਸ਼ਨ ਆਸਟ੍ਰੇਲੀਆ ਦੇ ਵਿੱਚ ਹੈ ਕੱਲ ਨੂੰ ਇੰਡੀਆ ਦੇ ਵਿੱਚ ਹੈ ਪੰਜਾਬ ਚ ਸੋ ਇਹ ਇਲੈਕਸ਼ਨ ਵੀਕਐਂਡ ਹੈ ਸੋ ਕਾਫੀ ਸਰਗਰਮੀਆਂ ਸਾਰੇ ਪਾਸੇ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ 16 ਮਿਲੀਅਨ ਲੋਕ ਅੱਜ ਵੋਟ ਪਾਉਣਗੇ ਪਰ ਉਨ੍ਹਾਂ ਦੇ ਵਿਚੋਂ ਤਕਰੀਬਨ 4.5 ਮਿਲੀਅਨ ਲੋਕ ਵੋਟ ਪਾ ਚੁੱਕੇ ਨੇ ਇਸ ਤੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਪ੍ਰੋਗਰਾਮ ਚ ਜੁੜ ਰਹੇ ਨੇ ਥੋੜੀ ਦੇਰ ਬਾਅਦ ਤਕਰੀਬਨ 25 ਮਿੰਟਾਂ ਤੱਕ ਤੇ ਇਲੈਕਸ਼ਨ ਦੀ ਗੱਲ ਕਰਨੀ ਆ ਉਨ੍ਹਾਂ ਨੇ ਤਾਂ ਵੋਟ ਵੈਸੇ 2 ਹਫ਼ਤੇ ਪਹਿਲਾਂ ਹੀ ਪਾ ਦਿੱਤੀ ਸੀ ਉਨ੍ਹਾਂ ਨੇ ਦੱਸਿਆ ਵੀ ਸੀ ਸਾਨੂੰ ਇਲੈਕਸ਼ਨ ਦਾ ਬੜਾ ਚਾਅ ਸੀ ਉਨ੍ਹਾਂ ਨੂੰ ਪਹਿਲੇ ਦਿਨ ਹੀ ਪਾ ਕੇ ਆਏ ਆ ਤਾਂ ਤੁਸੀਂ ਵੀ ਪਾ ਰਹੇ ਹੋ ਵੋਟ ਅਗਰ ਤੁਹਾਡੀ ਵੋਟ ਬਣੀ ਹੋਈ ਹੈ ਤੇ ਨਹੀਂ ਬਣੀ ਹੋਈ ਤਾਂ ਬਣ ਜਾਏਗੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਆਸਟ੍ਰੇਲੀਆ ਦੇ ਸਿਟੀਜ਼ਨ ਬਣੋ ਤੇ ਇਸ ਦੇਸ਼ ਦੇ ਵਿੱਚ ਆਪਣਾ ਪੂਰਾ ਪੂਰਾ ਯੋਗਦਾਨ ਪਾਓ ਤੇ ਵਧੀਆ ਨਾਗਰਿਕ ਬਣੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਸਮਾਂ ਸਾਰਨੀ ਜਾਣਦੇ ਹਾਂ ਜੀ ਵੱਖਰੇ ਵੱਖਰੇ ਸ਼ਹਿਰਾਂ ਦਾ 9:03 ਇਸ ਵੇਲੇ ਮੇਰੀ ਘੜੀ ਦਿਖਾ ਰਹੀ ਹੈ ਲੋਕਲ ਟਾਈਮ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਹੈ ਜੀ ਇਹ ਔਰ ਐਡਲੇਡ ਦੇ ਵਿੱਚ 8:32 ਇਸ ਵੇਲੇ ਪਰਥ ਦੇ ਵਿੱਚ 7:03 ਸੁਬਾਹ ਦੇ ਹੋਏ ਨੇ ਭਾਰਤ ਦੇ ਵਿੱਚ 4:33 ਹੋਏ ਨੇ ਤੜਕੇ ਦੇ ਔਰ ਲੰਡਨ ਚ 3 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ ਤਰੀਕ ਬਦਲ ਚੁੱਕੀ ਹੈ ਸ਼ਨਿਚਰਵਾਰ ਚੜ ਚੁੱਕਾ ਹੈ ਇੰਗਲੈਂਡ ਦੇ ਵਿੱਚ ਪਰ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਪੈ ਰਹੀਆਂ ਨੇ ਨਿਊਯਾਰਕ ਤੇ ਟੋਰਾਂਟੋ ਦੇ ਵਿੱਚ ਤੇ ਲਾਸ ਏਂਜਲਿਸ ਦੇ ਵਿੱਚ 4:03 ਹੋਏ ਨੇ ਤੇ ਨਿਊਯਾਰਕ ਦੇ ਵਿੱਚ ਆਫਕੋਰਸ 7:03 ਹੋਏ ਨੇ ਸ਼ੁੱਕਰਵਾਰ ਦੇ ਸੋ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਕਈ ਸੱਜਣ ਮਿੱਤਰ ਸਾਡੇ ਟਰੱਕ ਡਰਾਈਵ ਕਰਦੇ ਨੇ ਉਹ ਵੀ ਸੁਣ ਰਹੇ ਹੋਣਗੇ ਵੱਖਰੇ ਵੱਖਰੇ ਟਾਈਮ ਜ਼ੋਨ ਦੇ ਵਿੱਚੋਂ ਲੰਘ ਰਹੇ ਹੋਣਗੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੁਣਿਆ ਜਾਂਦਾ ਸਾਨੂੰ ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਸੋ ਦੋਸਤੋ ਕਈ ਅੱਜ ਪਹਿਲਾਂ ਤੁਹਾਡੇ ਨਾਲ ਖੁਸ਼ਖਬਰੀਆਂ ਵੀ ਸਾਂਝੀਆਂ ਕਰਨੀਆਂ ਦੁੱਖ ਭਰੀਆਂ ਗੱਲਾਂ ਵੀ ਕਈ ਸਾਂਝੀਆਂ ਕਰਨੀਆਂ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਛੋਟੀ ਭੈਣ ਕੁਲਦੀਪ ਕੌਰ ਦੇ ਘਰ ਬੇਟੀ ਨੇ ਜਨਮ ਲਿਆ ਉਸ ਨੂੰ ਲੱਖ ਲੱਖ ਮੁਬਾਰਕ ਹੋਵੇ ਤੇ ਕੁਲਦੀਪ ਕੌਰ ਪਹਿਲਾਂ ਬ੍ਰਿਸਬਨ ਰਹਿੰਦੇ ਹੁੰਦੇ ਸੀ ਤੇ ਅੱਜ ਕੱਲ ਉਹ ਮੈਲਬਨ ਮੂਵ ਹੋ ਗਏ ਨੇ ਪਿਛਲੇ 1.5 ਸਾਲ ਤੋਂ ਸ਼ਾਦੀ ਤੋਂ ਬਾਅਦ ਸੋ ਪਰਿਵਾਰ ਨੂੰ ਖੁਸ਼ੀਆਂ ਖੇੜੇ ਮਿਲੇ ਨੇ ਬੇਟੀ ਨੇ ਜਨਮ ਲਿਆ ਸੋ ਬੜਾ ਵਧੀਆ ਲੱਗ ਰਿਹਾ ਫੋਟੋ ਮੈਨੂੰ ਸਵੇਰੇ ਸਵੇਰੇ ਭੇਜੀਆਂ ਸੀ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਵੱਲੋਂ ਤੇ ਦਲਜੀਤ ਸਿੰਘ ਮਹਿਤਾ ਚੌਂਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੂੰ ਮਿਲਣ ਦਾ ਮੈਨੂੰ ਵੀ ਇਸ ਤੇ ਮੌਕਾ ਮਿਲਿਆ ਪਰਸੋਂ ਚੌਥ ਤੇ ਪਰਸੋਂ ਰਾਤੀ ਤੇ ਕਾਫੀ ਦਿਨ ਕਾਫੀ ਟਾਈਮ ਅਸੀਂ ਇਕੱਠੇ ਰਹੇ ਹਸਪੀਟਲ ਆਏ ਸੀਗੇ ਮੇਰੇ ਨਾਲ ਹੀ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਰਾਤ ਵੀ ਇਕੱਠੇ ਰਹੇ, ਗੱਲਾਂ ਬਾਤਾਂ ਕੀਤੀਆਂ, ਵਿਚਾਰ ਵਟਾਂਦਰਾ ਚੱਲਿਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਕਿ ਅਸਲੀ ਹੀਰੇ ਕੀ ਚਮਕ ਨਹੀਂ ਜਾਤੀ, ਅੱਛੀ ਯਾਦੋਂ ਕੀ ਕਸਕ ਨਹੀਂ ਜਾਤੀ, ਕੁਛ ਦੋਸਤ ਹੋਤੇ ਹੈ ਇਤਨੇ ਖਾਸ ਕਿ ਦੂਰ ਹੋਣੇ ਪਰ ਵੀ ਉਨਕੀ ਮਹਿਕ ਨਹੀਂ ਜਾਤੀ। ਬਿਲਕੁਲ ਸਹੀ ਗੱਲ ਹੈ ਜੀ, ਦੋਸਤੀ ਦੇ ਉੱਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ ਸੀ। ਤੇ ਸੱਤੀ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਸੁਖਵਿੰਦਰ ਸੌਂਤ ਭਾਜੀ ਵੀ ਪ੍ਰੋਗਰਾਮ ਚ ਈਮੇਲ ਜ਼ਰੀਏ ਆ ਗਏ ਨੇ। ਸੋ ਸਾਰਿਆਂ ਦਾ ਸਵਾਗਤ ਹੈ ਜੀ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com ਈਮੇਲ ਹੈ, ਔਰ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ। ਇਸ ਤੋਂ ਇਲਾਵਾ ਅੱਜ ਬੜੇ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ, ਬੜੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਨੇ, ਇਲੈਕਸ਼ਨ ਦੀ ਵੀ ਗੱਲ ਕਰਾਂਗੇ। ਤੇ ਅੱਜ ਜਿਹੜਾ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਮੈਂ ਕੱਲ ਤੋਂ ਹੀ ਪਰਸੋਂ ਤੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਰੇ ਸੋਚ ਰਿਹਾ ਸੀ। ਮੇਰੇ ਦਿਲ ਤੇ ਦਿਮਾਗ ਦੇ ਵਿੱਚ ਇਹ ਸਾਰੇ ਛਾਇਆ ਪਿਆ ਸੀ ਕਿਉਂਕਿ ਉਹਨਾਂ ਦਾ ਗੁਰਪੁਰਬ ਦਿਵਸ ਲੰਘ ਕੇ ਹਟਿਆ। ਸੋ ਕਿਉਂ ਨਾ ਆਪਾਂ ਉਹਨਾਂ ਦੇ ਬਾਰੇ ਥੋੜਾ ਜਾਣੀਏ, ਆਪਣੀ ਮੈਮਰੀ ਨੂੰ ਰਿਫਰੈਸ਼ ਕਰੀਏ। ਤੀਜੇ ਪਾਤਸ਼ਾਹ ਦੇ ਬਾਰੇ ਕਿਹਾ ਜਾਂਦਾ ਕਿ ਉਹ ਨਿਮਰਤਾ ਦੇ ਪੁੰਜ ਸਨ। ਸੇਵਾ ਭਾਵਨਾ ਜਿਹੜੀ ਉਹਨਾਂ ਨੇ ਦਿਖਾਈ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬੇਮਿਸਾਲ ਹੈ, ਜਿਹਨੂੰ ਅਸੀਂ ਕਾਪੀ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਥੋੜਾ ਥੋੜਾ ਫਾਲੋ ਕਰੀਏ। ਤੇ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਜਿਹੜੀ ਗੁਰਤਾ ਤੱਕ ਲੈ ਕੇ ਗਈ ਤੇ ਦੀਨ ਦੁਨੀਆਂ ਦੇ ਰਾਜੇ, ਉਸ ਵੇਲੇ ਸਾਰਿਆਂ ਨਾਲੋਂ ਪਾਵਰਫੁੱਲ ਰਾਜਾ ਜਿਹੜਾ ਅਕਬਰ ਵੀ ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਮਿਲਣ ਆਇਆ, ਗੋਬਿੰਦਵਾਲ ਸਾਹਿਬ। ਸੋ ਅੱਜ ਆਪਾਂ ਥੋੜਾ ਉਹਨਾਂ ਦੇ ਜੀਵਨ ਬਾਰੇ ਜਾਣਦੇ ਹਾਂ। ਵੈਸੇ ਤਾਂ ਸੱਜਣੋ ਤੁਸੀਂ ਸਾਰੇ ਹੀ ਸਿੱਖ ਇਤਿਹਾਸ ਨਾਲ ਜਾਣੂ ਹੋ, ਪਰ ਫਿਰ ਵੀ ਆਪਾਂ ਸਮੇਂ ਸਮੇਂ ਸਿਰ ਇਸ ਨੂੰ ਦੁਹਰਾਉਂਦੇ ਰਹੀਏ ਤਾਂ ਸਾਡੀ ਜਿਹੜੀ ਬੁੱਧੀ ਦੇ ਵਿੱਚ, ਸਾਡੀ ਮੈਮਰੀ ਦੇ ਵਿੱਚ ਉਹ ਤਰੋ ਤਾਜ਼ਾ ਰਹਿੰਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਸਾਡੇ ਤੀਜੇ ਗੁਰੂ ਹੋਏ ਨੇ ਤੇ ਉਹਨਾਂ ਦਾ ਜਨਮ 5 ਮਈ 1469 ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸੀ ਤੇਜਭਾਨ ਤੇ ਮਾਤਾ ਦਾ ਨਾਮ ਸੀ ਬੇਬੇ ਸੁਲੱਖਣੀ ਜੀ, ਤੇ ਉਹਨਾਂ ਨੂੰ ਲੱਛਮੀ ਵੀ ਕਹਿੰਦੇ ਸਨ। ਤੇ ਗੁਰੂ ਅਮਰਦਾਸ ਜੀ ਦਾ ਵਿਆਹ 1502 ਨੂੰ ਬੀਬੀ ਮਨਸਾ ਦੇਵੀ ਨਾਲ ਹੋਇਆ ਸੀ। ਉਹਨਾਂ ਦੇ ਘਰ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਹੋਈਆਂ ਨੇ ਤੇ ਦੋ ਪੁੱਤਰ ਬਾਬਾ ਮੋਹਰੀ ਤੇ ਬਾਬਾ ਮੋਹਣ ਨੇ ਜਨਮ ਲਿਆ ਸੀ। ਹੁਣ ਬਾਬਾ ਮੋਹਣ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਇੱਕ ਸ਼ਬਦ ਵੀ ਹੈ ਤੇ ਬਾਬਾ ਮੋਹਣ ਜੀ ਦੇ ਕੋਲ ਬਹੁਤ ਬਾਣੀ ਜਿਹੜੀ ਹੈ ਇਕੱਤਰਿਤ ਪਈ ਸੀ, ਜਿਹੜੀ ਪੰਜਵੇਂ ਪਾਤਸ਼ਾਹ ਨੇ ਫਿਰ ਬਾਬਾ ਮੋਹਣ ਤੋਂ ਲਈ ਸੀ ਜਾ ਕੇ। ਗੁਰੂ ਜੀ ਪਹਿਲਾਂ ਵੈਸ਼ਨਵ ਮਤ ਦੇ ਫਾਲੋਵਰ ਸਨ, ਉਹਨਾਂ ਨੂੰ ਫਾਲੋ ਕਰਦੇ ਸਨ ਤੇ ਹਰ ਸਾਲ ਗੰਗਾ ਵਿੱਚ ਇਸ਼ਨਾਨ ਕਰਨ ਦੇ ਲਈ ਹਰਿਦੁਆਰ ਜਾਂਦੇ ਸਨ। ਤੇ ਸ਼ਾਇਦ ਉਹਨਾਂ ਨੇ ਸੁਣਨ ਦੇ ਵਿੱਚ ਆਇਆ, ਮੈਨੂੰ ਹੁਣ ਨੰਬਰ ਨਹੀਂ ਯਾਦ, 24-25 ਯਾਤਰਾਵਾਂ ਉਹਨਾਂ ਨੇ ਤੀਰਥ ਯਾਤਰਾਵਾਂ ਕੀਤੀਆਂ ਸਨ, ਪਰ ਫਿਰ ਵੀ ਮਨ ਦੇ ਵਿੱਚ ਅਧਿਆਤਮਕ ਜਿਹੜੀ ਰਹਿਨੁਮਾਈ ਤੋਂ ਖਾਲੀ ਹੋਣ ਕਰਕੇ ਉਹ ਉਦਾਸ ਤੇ ਅਸ਼ਾਂਤ ਰਹਿੰਦੇ ਸੀ ਹਮੇਸ਼ਾ। ਇੱਕ ਵਾਰੀ ਉਹ ਗੰਗਾ ਯਾਤਰਾ ਤੋਂ ਵਾਪਸ ਆਉਂਦੇ ਸੀ ਤਾਂ ਗੁਰੂ ਅਮਰਦਾਸ ਜੀ ਦਾ ਮਿਲਾਪ ਇੱਕ ਸਾਧੂ ਨਾਲ ਹੋਇਆ। ਉਹਨਾਂ ਨੇ ਉਹਨਾਂ ਨੂੰ ਭੋਜਨ ਕਰਵਾਇਆ, ਭੋਜਨ ਕਰਨ ਮਗਰੋਂ ਸਾਧੂ ਨੇ ਉਹਨਾਂ ਨੂੰ ਗੁਰੂ ਧਾਰਨ ਕਰਨ ਬਾਰੇ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ। ਤਾਂ ਉਹਨਾਂ ਨੇ ਕਿਹਾ ਕਿ ਮੇਰਾ ਤਾਂ ਕੋਈ ਗੁਰੂ ਨਹੀਂ ਹੈਗਾ। ਤਾਂ ਉਹ ਸਾਧੂ ਬਹੁਤ ਗੁੱਸੇ ਵਿੱਚ ਬੋਲੇ, ਕਹਿੰਦੇ ਕਿ ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ, ਮੈਨੂੰ ਇਹ ਪਾਪ ਧੋਣ ਲਈ ਗੰਗਾ ਜਾਣਾ ਪਵੇਗਾ। ਇਹ ਸੁਣ ਕੇ ਗੁਰੂ ਅਮਰਦਾਸ ਜੀ ਦਾ ਮਨ ਬਹੁਤ ਦੁਖੀ ਹੋਇਆ ਤੇ ਉਹਨਾਂ ਨੇ ਪਰਮਾਤਮਾ ਅੱਗੇ ਸੱਚੇ ਗੁਰੂ ਦੀ ਪ੍ਰਾਪਤੀ ਦੇ ਲਈ ਅਰਜ ਕੀਤੀ। ਤਾਂ ਉਸ ਤੋਂ ਬਾਅਦ ਫਿਰ ਦੇਖੋ ਅਰਦਾਸ ਦੀ ਗੱਲ ਕਰਦੇ ਹਾਂ, ਅਰਦਾਸ ਜਦੋਂ ਸੱਚੇ ਮਨੋਂ ਕੀਤੀ ਜਾਂਦੀ ਹੈ, ਟੋਟਲ ਸਮਰਪਣ ਕੀਤਾ ਜਾਂਦਾ ਆ, ਤਾਂ ਉਸ ਤੋਂ ਬਾਅਦ ਘਟਨਾਕ੍ਰਮ ਇਹੋ ਜਿਹਾ ਵਾਪਰਨਾ ਸ਼ੁਰੂ ਹੋ ਜਾਂਦਾ ਕਿ ਤੁਹਾਡੇ ਆਲੇ ਦੁਆਲੇ ਉਹੋ ਜਿਹਾ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ। ਹੁਣ ਹੋਇਆ ਕਿ ਜਦੋਂ ਵਾਪਸ ਆਏ ਤਾਂ ਦਿਲ ਦੇ ਵਿੱਚ ਉਹ ਕਸਕ ਸੀ, ਦਿਲ ਦੇ ਵਿੱਚ ਉਹ ਅਰਦਾਸ ਗੂੰਜ ਰਹੀ ਸੀ। ਤਾਂ ਇੱਕ ਦਿਨ ਉਹਨਾਂ ਨੇ ਆਪਣੇ ਹੀ ਘਰ ਰੱਬੀ ਬਾਣੀ ਦੀ ਮੋਹ ਲੈਣ ਵਾਲੀਆਂ ਸੁਰਾਂ ਉਹਨਾਂ ਦੇ ਕੰਨੀ ਪਈਆਂ। ਇਹ ਬੀਬੀ ਅਮਰੋ ਸੀ ਜੋ ਸਵੇਰੇ ਸਵੇਰੇ ਬਾਣੀ ਪੜ ਰਹੀ ਸੀ ਤੇ ਨਾਲ ਮਧਾਣੀ ਫੇਰ ਰਹੀ ਸੀ। ਗੁਰੂ ਜੀ ਨੇ ਬਾਣੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਕਦਮ ਉਹ ਉਤਸੁਕਤ ਹੋਏ ਤੇ ਉਹਨਾਂ ਨੇ ਬੀਬੀ ਅਮਰੋ ਨੂੰ ਪੁੱਛਿਆ ਵੀ ਬਾਣੀ ਕਿਸ ਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰੇ ਇਹ ਦੂਸਰੇ ਗੁਰੂ ਸਾਹਿਬ ਦੀ ਹੈ, ਇਹ ਮੇਰੇ ਪਿਤਾ ਜੀ ਦੀ ਹੈ, ਇਹ ਗੁਰੂ ਨਾਨਕ ਦੀ ਬਾਣੀ ਹੈ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਮਿਲਾ ਦਿਓ। ਤੇ ਉਹ ਕਹਿੰਦੇ ਤੁਸੀਂ ਮਿਲੇ ਤਾਂ ਸੀ, ਤੁਹਾਡੀ ਉਹਨਾਂ ਨਾਲ ਮਿਲਣੀ ਹੋਈ ਆ, ਤੇ ਕੁੜਮਾਚਾਰੀ ਦੇ ਵਿੱਚ। ਕਹਿੰਦੇ ਨਹੀਂ, ਉਹ ਕੁੜਮਾਚਾਰੀ ਸੀ ਤੇ ਮੈਨੂੰ ਹੁਣ ਗੁਰੂ ਦੀ ਤਲਾਸ਼ ਹੈ। ਤੇ ਉਹ ਕਹਿੰਦੇ ਵੀ ਮੈਨੂੰ ਮਿਲਾ ਕੇ ਲੈ ਕੇ ਆਓ। ਤੇ ਬੀਬੀ ਅਮਰੋ ਉਹਨਾਂ ਨੂੰ ਕੁਛ ਦਿਨਾਂ ਪਿੱਛੋਂ ਖਡੂਰ ਸਾਹਿਬ ਲੈ ਗਏ। ਤੇ ਜਿੱਦਾਂ ਉਹ ਗਏ ਤਾਂ ਗੁਰੂ ਅੰਗਦ ਦੇਵ ਜੀ ਉੱਠ ਕੇ ਉਹਨਾਂ ਨੂੰ ਮਿਲਣ ਲੱਗੇ ਤਾਂ ਉਹ ਉਹਨਾਂ ਦੇ ਪੈਰੀਂ ਪੈ ਗਏ। ਤਾਂ ਕਹਿੰਦੇ ਨਹੀਂ, ਮੈਂ ਹੁਣ ਕੁੜਮ ਬਣ ਕੇ ਨਹੀਂ ਆਇਆ, ਕੁੜਮਾਚਾਰੀ ਚ ਨਹੀਂ ਆਇਆ, ਮੈਂ ਹੁਣ ਇੱਕ ਸਿੱਖ ਬਣ ਕੇ ਆਇਆ ਗੁਰੂ ਕੋਲ ਨੂੰ, ਤੇ ਮੈਨੂੰ ਪੂਰਾ ਗੁਰੂ ਮਿਲ ਗਿਆ ਹੁਣ। ਕਿਉਂਕਿ ਉਹ ਵਡੇਰੀ ਉਮਰ ਦੇ ਸਨ, ਤਾਂ ਉਹ ਫਿਰ ਵੀ ਉਹ ਆਪਣਾ ਜਿੱਦਾਂ ਐਜ਼ ਏ ਸਿੱਖ ਪੂਰਾ ਫਰਜ਼ ਨਿਭਾਉਂਦੇ ਸੀ। ਉਹਨਾਂ ਨੇ ਪੂਰੀ ਸੇਵਾ ਕੀਤੀ, ਲੰਗਰ ਵੀ ਪਕਾਉਣੇ, ਬਾਲਣ ਵੀ ਇਕੱਠਾ ਕਰਨਾ, ਤੇ ਫਿਰ ਉਹਨਾਂ ਨੇ ਪਾਣੀ ਵੀ ਢੋਇਆ, ਜਲ ਵੀ ਢੋਇਆ। ਸੋ ਇਸ ਕਰਕੇ ਜਦੋਂ ਗੁਰੂ ਅਮਰਦਾਸ ਜੀ ਹਰ ਰੋਜ਼ ਸਵੇਰੇ ਉੱਠ ਕੇ ਗੁਰੂ ਜੀ ਦੇ ਇਸ਼ਨਾਨ ਕਰ ਲਏ, ਵਿਆਸ ਦਰਿਆ ਤੋਂ ਪਾਣੀ ਲਿਆਉਂਦੇ ਹੁੰਦੇ ਸੀ, ਤੇ ਕਾਫੀ ਦੂਰ ਪੈਂਡਾ ਸੀ ਤੇ ਲੰਗਰ ਵੀ ਵਰਤਾਉਂਦੇ ਹੁੰਦੇ ਸੀ। ਸੋ ਗੁਰੂ ਅਮਰਦਾਸ ਜੀ ਦਾ ਜੀਵਨ ਜਿਹੜਾ ਨਿਮਰਤਾ ਤੇ ਸ਼ਰਧਾ ਦੀ ਇੱਕ ਪੂਰੀ ਬਹੁਤ ਵੱਡੀ ਅਦੁੱਤੀ ਮਿਸਾਲ ਹੈ। ਤੇ ਇੱਕ ਬੜਾ ਹੀ ਰੌਚਕ ਜਿਹੜੀ ਕਥਾ ਆ ਉਹਨਾਂ ਦੇ ਨਾਲ ਜੁੜੀ ਹੋਈ ਹੈ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਪਾਣੀ ਦੀ ਗਾਗਰ ਲਿਆਉਂਦੇ ਸਮੇਂ ਨਾ ਇੱਕ ਜੁਲਾਹੇ ਦੇ ਘਰ ਦੇ ਮੂਹਰਿਓਂ ਲੰਘੇ ਤੇ ਉਹ ਅੜਿੱਕਾ ਲੱਗ ਕੇ ਡਿੱਗ ਪਏ ਖੁੰਡ ਦੇ ਵਿੱਚ। ਤਾਂ ਉਸਨੇ ਕਿਹਾ ਕਿ ਉਹ ਪਿਆ ਕਿਹੜਾ ਸਵੇਰੇ ਸਵੇਰੇ ਦੱਸੋ ਕਿਹੜਾ ਸੇਵਕ ਹੈ। ਤਾਂ ਅੰਦਰੋਂ ਉਸਦੀ ਘਰ ਵਾਲੀ ਬੋਲੀ, ਇਹ ਹੋਰ ਕੌਣ ਹੋ ਸਕਦਾ, ਇਹ ਤਾਂ ਅਮਰੂ ਨਥਾਵਾਂ ਆ। ਤਾਂ ਉਹ ਦਿਨ ਰਾਤ ਪਾਣੀ ਢੋਂਦਾ ਰਹਿੰਦਾ ਹੈ, ਇਹਦਾ ਕੋਈ ਥਾਂ ਥਿੱਤਾ ਨਹੀਂ ਹੈਗਾ, ਇਸ ਨੂੰ ਜੱਗ ਦੀ ਲਾਜ ਦਾ ਸ਼ਰਮ ਨਹੀਂ ਹੈਗੀ। ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ, ਕਮਲੀਏ ਮੈਂ ਨਥਾਵਾਂ ਨਹੀਂ, ਸਭ ਤੋਂ ਉੱਚੇ ਸਤਿਗੁਰੂ ਦੀ ਸੇਵਾ ਕਰਦਾ ਹਾਂ। ਤਾਂ ਗੁਰੂ ਜੀ ਨੇ ਉਹਨੂੰ ਜਦ ਕਮਲੀ ਕਿਹਾ ਤਾਂ ਸੁਣਨ ਦੇ ਵਿੱਚ ਆਇਆ, ਪੜ੍ਹਨ ਦੇ ਵਿੱਚ ਆਇਆ ਕਿ ਉਹ ਸੱਚੀ ਉਸ ਤੋਂ ਬਾਅਦ ਕਮਲੀ ਹੋ ਗਈ। ਕਿਉਂਕਿ ਬਾਣੀ ਦੇ ਵਿੱਚ ਵੀ ਆਉਂਦਾ ਕਿ ਸਾਧਕਾ ਕਿਹਾ ਬਿਰਥਾ ਨਾ ਜਾਏ। ਸੋ ਅਗਲੇ ਦਿਨ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਬੁਲਾਇਆ ਤੇ ਪੁੱਛਿਆ ਕਿ ਰਾਤ ਨੂੰ ਰਸਤੇ ਵਿੱਚ ਕਿਸੇ ਨੇ ਕੁਛ ਕਿਹਾ ਸੀ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਤੁਸੀਂ ਤਾਂ ਅੰਤਰਜਾਮੀ ਹੋ। ਤੇ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਬੁਲਾਇਆ ਜਿਹੜਾ ਨੇ ਕਿਹਾ ਸੀ, ਤਾਂ ਉਹ ਗੁਰੂ ਦੇ ਦਰਸ਼ਨ ਕਰਕੇ ਉਸ ਨੂੰ ਵੀ ਸੋਝੀ ਹੋ ਗਈ ਉਹਨਾਂ ਨੂੰ। ਤੇ ਹੁਣ ਦੇਖੋ ਵੀ ਉਹਨਾਂ ਨੂੰ 12 ਵਾਰ ਦਿੱਤੇ ਆ ਗੁਰੂ ਅੰਗਦ ਦੇਵ ਜੀ ਨੇ। ਉਹਨਾਂ ਨੇ ਕਿਹਾ ਕਿ ਤੂੰ ਨਥਾਵਾਂ ਨਹੀਂ ਬਲਕਿ ਤੂੰ ਨਥਾਵਿਆਂ ਦੀ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ਹੈ, ਨਿਰ ਆਸਰਿਆਂ ਦਾ ਆਸਰਾ, ਨਿਰ ਧਿਰਿਆਂ ਦਾ ਧਿਰ, ਨਿਰਬਲਾਂ ਦਾ ਬਲ ਤੇ ਪੀਰਾਂ ਦਾ ਪੀਰ ਹੈ। ਸੋ ਅੱਜ ਤੋਂ ਤੁਹਾਡੇ ਵਰਗਾ ਕੋਈ ਨਹੀਂ, ਤੁਸੀਂ ਬੰਦੀ ਛੋੜੋ, ਸਾਰੇ ਹੀ ਪ੍ਰਤਪਾਲਕ। ਬੜਾ ਹੀ ਸੁੰਦਰ ਮਤਲਬ ਜੀਵਨ ਬਾਬਾ ਅਮਰਦਾਸ ਜੀ ਦਾ, ਨਿਮਰਤਾ ਦੀ ਪੁੰਜ ਹੈ। ਤੇ ਇੱਕ ਮੈਨੂੰ ਹੋਰ ਵੀ ਯਾਦ ਆ ਗਿਆ ਕਿ ਜਦੋਂ ਬਾਬਾ ਪਿਰਥੀ ਚੰਦ ਪਹਿਲੇ ਪਾਤਸ਼ਾਹ ਦੇ ਵੱਡੇ ਸਪੁੱਤਰ ਉਹ ਆਏ, ਤਾਂ ਮਾਫ ਕਰਨਾ ਪਿਰਥੀ ਚੰਦ, ਹਾਂਜੀ ਪਿਰਥੀ ਚੰਦ, ਤਾਂ ਉਹਨਾਂ ਨੇ ਆ ਕੇ ਘੋੜੇ ਤੇ ਆਏ ਤਾਂ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ। ਦੇਖਿਆ ਵੀ ਕੌਣ ਗੁਰੂ, ਹੁਣ ਗੱਦੀ ਕਿਸ ਨੂੰ ਮਿਲੀ ਆ। ਤਾਂ ਉਹਨਾਂ ਦਾ ਲੰਬਾ ਦਾੜਾ ਪ੍ਰਕਾਸ਼ ਦੇਖ ਕੇ ਕਿਹਾ ਕਿ ਦਾੜਾ ਬੜਾ ਵਧਾਇਆ ਹੋਇਆ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਨੂੰ, ਚਰਨ ਧੂੜ ਝਾੜਨ ਨੂੰ ਇਹ ਦਾੜਾ ਹੈ। ਤਾਂ ਉਹ ਘੋੜੇ ਤੋਂ ਉਤਰੇ ਤੇ ਉਹਨਾਂ ਨੇ ਗਲਵੱਕੜੀ ਦੇ ਵਿੱਚ ਲਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਗੁਰਸਿੱਖੀ ਆ ਉਹ ਸਹੀ ਹੱਥਾਂ ਦੇ ਵਿੱਚ, ਗੁਰਤਾ ਜਿਹੜੀ ਆ ਉਹ ਆਈ ਹੋਈ ਆ। ਤੇ ਉਸ ਤੋਂ ਬਾਅਦ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਉਹਨਾਂ ਦਾ ਨਿਰਮਲੀਆ ਸਾਧ ਦਾ ਜਿਹੜਾ ਸੈਕਟ ਸੀਗਾ, ਉਹਨਾਂ ਦੀ ਪਰੰਪਰਾ ਸੀ, ਉਹ ਵੀ ਗੁਰਸਿੱਖੀ ਦੇ ਵਿੱਚ ਆ ਗਈ ਤੇ ਉਹਨਾਂ ਨੇ ਅਹਿਦ ਕੀਤਾ ਕਿ ਗੁਰਬਾਣੀ ਨੂੰ ਹੁਣ ਅਸੀਂ ਫੈਲਾਵਾਂਗੇ। ਸੋ ਬਹੁਤ ਸੁੰਦਰ ਜੀਵਨ ਹੈ। ਤੇ ਲਓ ਜੀ, ਮੈਂ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਹੜਾ ਅਸੀਂ ਰਿਕਾਰਡ ਵੀ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਸੋ ਆਓ ਆਪਾਂ ਸਾਰੇ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਯਾਦ ਕਰੀਏ, ਉਹਨਾਂ ਦੇ ਜੀਵਨ ਤੋਂ। ਦੇਖੋ ਬਾਣੀ ਬੜੀ ਡੂੰਘੀ ਆ, ਉਹਦੇ ਬਾਰੇ ਆਪਾਂ ਫੇਰ ਕਿਤੇ ਗੱਲ ਕਰਾਂਗੇ ਜਿਹੜੀ ਉਹਨਾਂ ਨੇ ਬਾਣੀ ਉਚਾਰੀ ਆ। ਮਤਲਬ ਰਿਗਵੇਦ ਦੇ ਸ਼ਲੋਕ ਵੀ ਮੈਂ ਸ਼ੇਅਰ ਕੀਤੇ ਸੀ ਜਿਹੜੇ ਉਹਨਾਂ ਨੇ ਸਿੰਪਲੀਫਾਈ ਕਰਕੇ ਸਾਨੂੰ ਦਿੱਤੇ ਆ, ਬੜੇ ਡੂੰਘਾਈ ਵਾਲੇ, ਉਹਦੀ ਆਪਾਂ ਗੱਲ ਬਾਅਦ ਚੋਂ ਕਰਾਂਗੇ। ਪਰ ਜਿਹੜੇ ਉਹਨਾਂ ਦੇ ਬਾਹਰੀ ਗੁਣ ਨੇ, ਜਿਹੜੀ ਉਹਨਾਂ ਨੇ ਸੇਵਾ ਕਰਕੇ ਦਿਖਾਲੀ ਹੈ ਗੁਰੂ ਨੂੰ, ਅੱਜ ਆਪਾਂ ਉਹਨਾਂ ਨੂੰ ਹੀ ਯਾਦ ਕੀਤਾ। ਤੇ ਆਓ ਆਪਾਂ ਉਹਨਾਂ ਤੋਂ ਕੁਛ ਪ੍ਰੇਰਨਾ ਲਈਏ ਤੇ ਮਿਲਦੇ ਹਾਂ ਜੀ ਇੱਕ ਵਿਚਾਰ ਤੇ ਗੀਤ ਦੇ ਉਸ ਪਾਰ।
ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਹੈ, ਉਹਨਾਂ ਸਤਿਗੁਰਾਂ ਵਾਸਤੇ ਜਲ ਦੀ ਸੇਵਾ ਕੀਤੀ ਹੈ। ਪਹਿਲੇ ਆਪ ਇਸ਼ਨਾਨ ਕਰਨਾ, ਫਿਰ ਸਤਿਗੁਰੂ ਵਾਸਤੇ ਜਲ ਲਿਆਉਣਾ, ਅੰਦਰੋਂ ਬਾਹਰੋਂ ਨਿਰਮਲ ਹੋ ਕੇ ਸਤਿਗੁਰੂ ਲਈ ਜਲ ਦੀ ਸੇਵਾ ਕਰਨੀ ਦੱਸਦੀ ਹੈ ਕਿ ਪਵਿੱਤਰਤਾ ਤੇ ਸਫਾਈ ਨਾਲ ਉਹਨਾਂ ਦਾ ਬੜਾ ਪਿਆਰ ਸੀ। ਉਹਨਾਂ ਦਿਨ ਰਾਤ ਕਰਕੇ ਇਹ ਕਰਮ ਕੀਤੇ, ਪਰ ਬਾਣੀ ਵਿੱਚ ਕਿਤੇ ਆਪਣੇ ਕਰਮ ਦਾ ਜ਼ਿਕਰ ਨਹੀਂ ਕੀਤਾ, ਸਿਰਫ ਸਤਿਗੁਰੂ ਦੀ ਹੀ ਬਖਸ਼ਿਸ਼ ਦਾ ਵਾਰ ਵਾਰ ਜ਼ਿਕਰ ਕੀਤਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਪੰਮਾ ਦੰਮੇਵਾਲ ਇਸ ਗੀਤ ਦਾ ਗਾਇਕ ਸੀ। ਬਹੁਤ ਸੁੰਦਰ ਗਾਇਕੀ ਕਰ ਰਿਹਾ ਨੌਜਵਾਨ, ਤੇ ਹੋਰ ਵੀ ਗੀਤ ਇਹਨਾਂ ਦੇ ਆਉਣੇ ਆ ਤੇ ਆਪਾਂ ਲਾਵਾਂਗੇ ਕਿਉਂਕਿ ਇਹ ਪਿੰਡ ਦੁੰਮੇਵਾਲ ਦਾ ਹੈ ਜੀ। ਅਨੰਦਪੁਰ ਸਾਹਿਬ ਨੂੰ ਜਾਈਏ ਗੜਸ਼ੰਕਰ ਤਾਂ ਉਸ ਸੜਕ ਦੇ ਉੱਤੇ ਪਿੰਡ ਪੈਂਦਾ ਹੈ। ਲਓ ਆਪਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਵਰਿੰਦਰ ਇੰਗਲੈਂਡ ਵਾਲੇ, ਵਰਿੰਦਰ ਫਲੋਰਾ ਜੀ, ਹਾਂਜੀ ਕੀ ਹਾਲ ਚਾਲ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਸ ਹੈ ਕਿ ਕਹਿੰਦੇ ਸਭ ਚੜ੍ਹਦੀ ਕਲਾ ਚ ਆਵਾਂਗੇ। ਤੇ ਪ੍ਰੋਗਰਾਮ ਸੁਣਿਆ ਸੀ, ਪਤਾ ਲੱਗਿਆ ਕਿ ਅਮਰੀਕ ਭਾਜੀ ਇੰਗਲੈਂਡ ਆ ਰਹੇ ਨੇ ਸਾਡੇ ਪਿੰਡ ਜੀ, ਕ੍ਰਿਕਟ ਦੇਖਣ ਆ ਰਹੇ ਨੇ। ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜ਼ਰੂਰ ਮਿਲ ਕੇ ਜਾਣਾ, ਤੇ ਹੋ ਸਕਦਾ ਉਹਨਾਂ ਨੂੰ ਨੰਬਰ ਭੇਜ ਦੇਣਾ। ਹਾਂਜੀ ਤੁਹਾਡਾ ਨੰਬਰ ਆ ਗਿਆ ਮੇਰੇ ਕੋਲ, ਤੇ ਉਹਨਾਂ ਨੂੰ ਨੰਬਰ ਦੇਵਾਂਗਾ, ਤੁਹਾਨੂੰ ਜ਼ਰੂਰ ਕਾਲ ਕਰਨਗੇ। ਸੱਚੀ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਉਮੀਦ ਰੱਖਦੇ ਵਧੀਆ ਹੋਵੋਗੇ। ਹਾਂਜੀ ਜੱਗਾ ਸੈਦੇਕੋ ਵਾਲੇ ਮੈਲਬਨ ਤੋਂ ਕੀ ਹਾਲ ਚਾਲ ਹੈ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਬੜਾ ਸੋਹਣਾ ਕਬੱਡੀ ਦਾ ਪਲੇਅਰ ਹੈ ਜੀ, ਤੇ ਕਹਿੰਦੇ ਨੇ ਕਿ ਸਿੱਖ ਗੇਮਸ ਦੇ ਤੁਹਾਨੂੰ 11 ਸਾਲ ਚ ਪਹਿਲੀ ਵਾਰੀ ਮਿਲਿਆ, ਬਹੁਤ ਹੀ ਵਧੀਆ ਲੱਗਿਆ ਮਿਲ ਕੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਹਾਂਜੀ ਬਿਲਕੁਲ ਜੀ, ਦੇਖੋ ਇਹੀ ਸਾਂਝਾਂ ਸਾਡੀਆਂ ਜਿਹੜੀਆਂ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਬਣਦੀਆਂ ਨੇ, ਵਿਚਾਰਾਂ ਨਾਲ ਬਣਦੀਆਂ ਨੇ, ਤੇ ਚੰਗਾ ਲੱਗਦਾ ਜਦੋਂ ਫੇਸ ਟੂ ਫੇਸ ਵੀ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬੜਾ ਮਾਣ ਸਤਿਕਾਰ ਦਿੰਦੇ ਹੋ ਤੁਸੀਂ ਜੱਗੇ ਵੀਰੇ। ਤੇ ਮਨਦੀਪ ਬਾਈ ਜੀ, ਹਾਂਜੀ SSK ਅਕਾਊਂਟੈਂਟ ਵਾਲੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਟੈਕਸ ਟਾਈਮ ਆ ਚੁੱਕਾ ਹੈ, ਤੇ ਹੁਣ ਤਿਆਰੀ ਕਰਨੀ ਸ਼ੁਰੂ ਕਰ ਦਿਓ ਟੈਕਸ ਭਰਾਉਣ ਦੀ। ਬੜਾ ਜ਼ਰੂਰੀ ਹੈ ਟੈਕਸ, ਕਿਉਂਕਿ ਇਸ ਤੋਂ ਬਿਨਾਂ ਤਾਂ ਫਿਰ ਘਰ ਵੀ ਨਹੀਂ ਮਿਲਦਾ, ਗੱਡੀਆਂ ਵੀ ਨਹੀਂ ਮਿਲਦੀਆਂ, ਲੋਨ ਵੀ ਨਹੀਂ ਮਿਲਦਾ, ਕੁਛ ਵੀ ਨਹੀਂ ਮਿਲਦਾ। ਸੋ ਟੈਕਸ ਕਈ ਵਾਰੀ ਵਾਪਸ ਵੀ ਆਉਂਦਾ, ਬੜੀ ਖੁਸ਼ੀ ਹੁੰਦੀ ਜਦੋਂ ਟੈਕਸ ਦਾ ਚੈੱਕ ਮੁੜ ਕੇ ਆਉਂਦਾ। ਤੇ SSK ਅਕਾਊਂਟੈਂਟਸ ਨੂੰ ਯੂ ਜ਼ਰੂਰ ਯਾਦ ਕਰੋ। ਮਨਪ੍ਰੀਤ ਬਾਈ ਬੜੀ ਹੈਲਪਫੁਲ ਨੇ ਡੈਂਡਨੋਂਗ ਏਰੀਆ ਦੇ ਵਿੱਚ। ਰੁਪਿੰਦਰ ਸਿੰਘ ਗਿੱਲ, ਕੀ ਹਾਲ ਚਾਲ, ਠੀਕ ਠਾਕ ਹੋ? ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ। GS ਚਾਲ ਜੀ, ਕੀ ਹਾਲ ਚਾਲ ਹੈ, ਬੜੀਆਂ ਅਹਿਮ ਖਬਰਾਂ ਤੁਸੀਂ ਭੇਜੀਆਂ ਨੇ, ਆਪਾਂ ਕਰਦੇ ਹਾਂ ਜੀ ਗੱਲਬਾਤ, ਕਿਉਂਕਿ ਇਲੈਕਸ਼ਨ ਆ, ਹੁਣ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਇਸ ਦੇ ਬਾਰੇ ਗੱਲ ਕਰਨੀ ਬਣਦੀ ਹੈ ਜਿਹੜੀਆਂ ਤੁਸੀਂ ਖਬਰਾਂ ਭੇਜੀਆਂ ਨੇ। ਪ੍ਰਦੀਪ ਤੂਰ ਜੀ ਫਰੈਜ਼ਨੋ ਵਾਲੇ ਬੜੀ ਦੇਰ ਬਾਅਦ ਆਏ ਨੇ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਗੀਤ ਕਹਿੰਦੇ ਵਧੀਆ ਸੀ ਜੀ। ਹਾਂਜੀ ਗੀਤ ਪੰਮਾ ਦੁੰਮੇਵਾਲ ਦਾ ਅੱਤ ਕਰਾਈ ਜਾਂਦਾ, ਤੇ ਬਹੁਤ ਵਧੀਆ ਗੀਤ ਗਾਉਂਦਾ, ਇਹ ਲੱਚਰ ਗੀਤ ਤਾਂ ਜਮਾਂ ਹੀ ਲੱਗੇ ਨਹੀਂ ਲੱਗਦਾ। ਨਿਸ਼ਾਨ ਜੀ ਠੀਕ ਠਾਕ ਹੋ? ਸਤਿ ਸ੍ਰੀ ਅਕਾਲ, ਤੇ ਉਮੀਦ ਰੱਖਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਸਾਰੇ, ਤੇ ਹੋਰ ਵੀ ਸਰੋਤੇ ਜਿਹੜੇ ਵੀ ਸੁਣ ਰਹੇ ਨੇ, ਤੇ ਅਗਰ ਮੈਸੇਜ ਪਾ ਸਕਦੇ ਨੇ ਤਾਂ ਜ਼ਰੂਰ ਪਾਓ, ਪਰ ਵੋਟ ਜ਼ਰੂਰ ਪਾਉਣੀ ਅੱਜ, ਵੋਟ ਨਾ ਭੁੱਲ ਜਿਓ। ਇੱਥੇ ਮੈਸੇਜ ਭੁੱਲ ਗਿਆ ਤਾਂ ਕੋਈ ਚੱਕਰ ਨਹੀਂ, ਉੱਥੇ ਤੁਹਾਨੂੰ ਫਾਈਨ ਹੋਣਾ $50-60, ਇੰਨਾ ਖਿਆਲ ਰੱਖਿਓ। ਤਾਂ ਸੁਨੇਹੇ ਤੋਂ ਬਾਅਦ ਹੁਣ ਆਪਾਂ ਬਾਕੀ ਸ਼ਹਿਰਾਂ ਦਾ ਤਾਪਮਾਨ ਜਾਣ ਲਈਏ। ਅੱਜ ਕਾਫੀ ਗਰਮੋ ਗਰਮੀ ਹੋਣੀ ਹੈ ਕਿਉਂਕਿ ਵੋਟਾਂ ਨੇ, ਪਰ ਕੇਨਜ਼ ਦੇ ਵਿੱਚ 28 ਡਿਗਰੀ, ਹਲਕੇ ਸ਼ਾਵਰ ਹੋਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿੱਚ 24 ਡਿਗਰੀ, ਉੱਥੇ ਵੀ ਦੁਪਹਿਰ ਤੋਂ ਬਾਅਦ ਹਲਕੇ ਸ਼ਾਵਰ ਦੱਸੇ ਗਏ ਨੇ। ਕੌਫ ਸਾਰਬਰ ਦੇ ਵਿੱਚ ਦਿਨ ਬੜਾ ਖੂਬਸੂਰਤ ਹੈ ਇਸ ਵੇਲੇ, 23 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ, ਤੇ ਅੱਜ ਸ਼ਾਮ ਨੂੰ ਬੱਦਲ ਹੋ ਸਕਦੇ ਨੇ ਹਲਕੇ। ਸਿਡਨੀ ਦੇ ਵਿੱਚ ਵੀ ਕਿਆ ਬਾਤ ਹੀ ਦਿਨ ਅੱਜ ਹੋਊਗਾ, ਕਿਉਂਕਿ ਅਮਰੀਕ ਭਾਜੀ ਨੇ ਵੋਟ ਪਾ ਦਿੱਤੀ ਹੈ, ਸੋ ਗਰਮੀ ਤਾਂ ਹੋਣੀ ਨਹੀਂ। 13-23 ਡਿਗਰੀ ਕੈਨਬਰਾ ਦੇ ਵਿੱਚ, 0 ਕਿਆ ਬਾਤ ਹੈ, 0 ਤੱਕ ਪਹੁੰਚਿਆ ਅੱਜ। ਕੋਰਾ ਵੀ ਪਿਆ 20 ਡਿਗਰੀ, ਤੇ ਮੈਲਬਨ ਵੀ ਬਹੁਤ ਸਾਫ਼ ਦਿਨ ਅੱਜ ਰਹੇਗਾ, 7-20 ਡਿਗਰੀ ਤਾਪਮਾਨ। ਐਡਲੇਡ ਦੇ ਵਿੱਚ ਕੁਝ ਸ਼ਾਵਰ ਹੋ ਸਕਦੇ ਨੇ, 24 ਡਿਗਰੀ ਤੱਕ ਜਾ ਸਕਦਾ ਤਾਪਮਾਨ। ਪਰਥ ਦੇ ਵਿੱਚ ਹਲਕਾ ਕੋਰਾ ਦੱਸਿਆ ਗਿਆ ਸੀ ਅੱਜ, 3-17 ਡਿਗਰੀ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ, ਅੱਜ 32 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਐਲਿਸ ਸਪ੍ਰਿੰਗ ਦੇ ਵਿੱਚ ਵੀ ਗਰਜ ਨਾਲ ਛਿੱਟਾਂ ਪੈ ਰਹੀਆਂ ਨੇ ਅੱਜ, 29 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਹੈ। ਸੋ ਇਸ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 20 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 34 ਡਿਗਰੀ ਤਾਪਮਾਨ ਜਾਏਗਾ। ਮੀਂਹ ਪੈਣ ਦੇ ਨਾਲ 8 ਡਿਗਰੀ ਟੈਂਪਰੇਚਰ ਹੇਠਾਂ ਆਇਆ, ਵੈਸੇ ਇਹ 40-42 ਹੋਣਾ ਚਾਹੀਦਾ ਸੀ, ਪਰ ਮੀਂਹ ਪੈ ਗਿਆ ਇਸ ਕਰਕੇ ਰਾਹਤ ਮਿਲ ਰਹੀ ਹੈ। ਤੇ ਸਾਡੇ ਨਾਲ ਹਰਿੰਦਰ ਸਿੰਘ ਸਿਵੀਆ ਵੀ ਪ੍ਰੋਗਰਾਮ ਚ ਡੈਂਡਨੋਂਗ ਤੋਂ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਲਓ ਇਲੈਕਸ਼ਨਾਂ ਬੜੇ ਜ਼ੋਰਾਂ ਤੇ ਆ, ਭਾਰਤ ਦੇ ਵਿੱਚ ਚੋਣ ਪ੍ਰਚਾਰ ਬੰਦ ਹੋ ਚੁੱਕਾ, ਉੱਥੇ ਕੱਲ ਨੂੰ ਵੋਟਾਂ ਨੇ ਪੰਜਾਬ ਦੇ ਵਿੱਚ, ਇੱਥੇ ਅੱਜ ਵੋਟਾਂ ਨੇ, 8 ਵਜੇ ਸ਼ੁਰੂ ਹੋ ਚੁੱਕੀਆਂ ਨੇ ਵੋਟਾਂ। ਸੋ ਵੋਟ ਪਾਉਣੀ ਹੀ ਪੈਣੀ ਹੈ, ਜੋ ਮਰਜ਼ੀ ਕਰ ਲਓ, ਨਹੀਂ ਤਾਂ ਫਿਰ $60-70 ਤੁਹਾਨੂੰ ਦੇਣੇ ਪੈਣੇ। ਪਹਿਲਾਂ ਵੀ ਦੱਸ ਚੁੱਕਾ, ਹੁਣ ਇਲੈਕਸ਼ਨਾਂ ਜਿਹੜੀਆਂ ਬੜੀਆਂ ਡਾਵਾਂਡੋਲ ਹੈ ਆਸਟ੍ਰੇਲੀਆ ਦੇ ਵਿੱਚ, 19-21 ਦਾ ਫਰਕ ਹੈ, ਕਹਿ ਲਓ ਕਿ 49-52 ਦਾ ਫਰਕ ਹੈ, ਤੇ ਜ਼ਿਆਦਾ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਲੇਬਰ ਪਾਰਟੀ ਥੋੜੇ ਜਿਹੇ ਮਾਰਜਨ ਤੇ ਜਿੱਤ ਜਾਏਗੀ। ਪਰ ਇੰਨਾ ਕੁ ਮਾਰਜਨ ਜਿਹੜਾ ਹੁੰਦਾ, ਅੱਗੇ 2-3 ਵਾਰੀ ਇਹੋ ਜਿਹੇ ਚਾਂਸ ਹੋਏ ਨੇ, ਇੰਨੇ ਮਾਰਜਨ ਦੇ ਉੱਤੇ ਪਾਸਾ ਪਲਟਦਾ ਵੀ ਹੈ। ਸੋ ਇਹ ਸੀਟ ਬਾਏ ਸੀਟ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਹੈ। ਖੈਰ ਇਲੈਕਸ਼ਨ ਦੇ ਵਿੱਚ ਕਈ ਲੋਕ ਖੜੇ ਨੇ, ਤੇ ਜਦੋਂ ਕਹਿੰਦੇ ਮਾਲਕ ਦਾ ਮੁੰਡਾ ਖੜ ਜਾਏ ਨਾ ਇਲੈਕਸ਼ਨ ਦੇ ਵਿੱਚ, ਫੇਰ ਜਿਹੜੇ ਇੰਪਲੋਈ ਆ ਉਹਦੇ ਜਾਂ ਕਾਮੇ ਆ ਉਹਨਾਂ ਨੂੰ ਚੋਣ ਪ੍ਰਚਾਰ ਕਰਨਾ ਪੈ ਜਾਵੇ ਤਾਂ ਫੇਰ ਕੀ ਹਾਲਾਤ ਹੁੰਦੇ ਨੇ। ਇੱਕ ਫਿਲਮ ਆਈ ਸੀ ਕਿਸ਼ੋਰ ਕੁਮਾਰ ਨੇ ਉਸਦੇ ਵਿੱਚ ਗੀਤ ਗਾਇਆ ਸੀ ਤੇ ਫਿਲਮ ਸੀ ਆਂਸੂ ਬਣ ਗਏ ਫੂਲ 1969 ਦੀ ਫਿਲਮ ਸੀ ਉਸ ਦੇ ਵਿੱਚ ਇਹ ਸਿਚੁਏਸ਼ਨ ਬਣੀ ਸੀ ਤੇ ਦੇਖਦੇ ਆ ਕਿ ਕਿਸ਼ੋਰ ਕੁਮਾਰ ਜੀ ਫਿਰ ਕੀ ਕਹਿੰਦੇ ਨੇ।
ਇਲੈਕਸ਼ਨ ਮੇ ਮਾਲਿਕ ਕੇ ਲੜਕੇ ਖੜੇ ਹੈ ਅਰੇ ਇਨ੍ਹੇ ਕਮ ਨਾ ਸਮਝੋ ਯਾ ਖੁਦ ਵੀ ਬੜੇ ਹੈ ਇਨਕੇ ਸਿਵਾ ਵੋਟ ਕਾ ਹਕਦਾਰ ਕੌਣ ਹੈ ਇਨਸੇ ਲੜੇ ਚੁਣਾਵ ਵੋ ਗੱਦਾਰ ਕੌਣ ਹੈ
ਜੀ ਰਾਜਾ ਜੀ
ਅਬ ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ ਅਬ ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ ਵਾਦੋ ਕਾ ਐਤਬਾਰ ਕਰੋ ਇਨਕੋ ਵੋਟ ਦੋ ਅਬ ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ ਅਬ ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ
ਵੋਟ ਫਾਰ
ਬਾਦਲਾਲ
ਅਰੇ ਵੋਟ ਫਾਰ
ਬਾਦਲਾਲ
ਘਰ ਮੇ ਜਿਤਨੇ ਹੈ ਅਖਬਾਰ ਇਨਕੇ ਹੈ ਡੇਲੀ ਡੱਬਾ ਰੋਜ਼ ਨਾਮਚਾ ਪੀਲਾ ਪਰਚਾ ਇਸ ਸ਼ਹਿਰ ਭਰ ਮੇ ਜਿਤਨੇ ਹੈ ਅਖਬਾਰ ਇਨਕੇ ਹੈ ਕਾਲੇ ਸਫੈਦ ਸੈਕੜੋ ਵਪਾਰ ਇਨਕੇ ਹੈ ਸਭ ਹਸਪਤਾਲ ਇਨਕੇ ਹੈ ਬਿਮਾਰ ਇਨਕੇ ਹੈ ਪ੍ਰਣਾਮ ਲੱਖ ਬਾਰ ਕਰੋ ਇਨਕੋ ਵੋਟ ਦੋ ਵਾਦੋ ਕਾ ਐਤਬਾਰ ਕਰੋ ਇਨਕੋ ਵੋਟ ਦੋ
ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ
ਸਪੂਤ ਅਬ ਹੈ ਕਹਾਂ ਆਪਣੇ ਦੇਸ਼ ਮੇ
ਯਹੀ ਤਾਂ ਹੈ
ਐਸੇ ਸਪੂਤ ਅਬ ਹੈ ਕਹਾਂ ਆਪਣੇ ਦੇਸ਼ ਮੇ ਭਗਵਾਨ ਆ ਗਏ ਹੈ ਇਨਸਾਨ ਕੇ ਭੇਸ ਮੇ ਚੰਦਾ ਦਿਆ ਇਨ੍ਹੋਂਨੇ ਫ੍ਰੀਡਮ ਕੇ ਕੇਸ ਮੇ ਸਭ ਇਨਕੀ ਜੈ ਜੈਕਾਰ ਕਰੋ ਇਨਕੋ ਵੋਟ ਦੋ ਵਾਦੋ ਕਾ ਐਤਬਾਰ ਕਰੋ ਇਨਕੋ ਵੋਟ ਦੋ
ਚਾਹੇ ਕਿਸੀ ਸੇ ਪਿਆਰ ਕਰੋ ਇਨਕੋ ਵੋਟ ਦੋ
ਅਰੇ ਬੋਲ ਰੇ ਬੇਟਾ ਜਿੰਗਲ ਬੰਪਾ ਦੇ ਘੁਮਾਕੇ ਰਿੰਗ ਪਟਾਪਟ ਡਿੰਗਰੀ ਪੋਕੋ ਦੇ ਘੁਮਾਕੇ
ਚੀਜ਼ ਇਨਕੀ ਦਾਸ ਹੈ ਹਰ ਸ਼ੈ ਗੁਲਾਮ ਹੈ
ਅਜੀ ਚਾਂਦੀ ਕਾ ਜੁੱਤਾ ਇਨਕੇ ਪਾਸ ਹੈ
ਹਰ ਚੀਜ਼ ਇਨਕੀ ਦਾਸ ਹੈ ਹਰ ਸ਼ੈ ਗੁਲਾਮ ਹੈ ਜ਼ਿੰਦਾ ਇਨ੍ਹੀਂ ਕੇ ਦਮ ਤੇ ਸ਼ਰਾਫਤ ਕਾ ਨਾਮ ਹੈ ਲੋਗੋ ਕੇ ਦਿਲ ਖਰੀਦਨਾ ਬਸ ਇਨਕਾ ਕਾਮ ਹੈ ਅਰੇ ਕੁਛ ਤੋ ਖਿਆਲੇ ਯਾਰ ਕਰੋ ਇਨਕੋ ਵੋਟ ਦੋ ਵਾਦੋ ਕਾ ਐਤਬਾਰ ਕਰੋ ਅਰੇ ਵਾਦੋ ਕਾ ਐਤਬਾਰ ਵਾਦੋ ਕਾ
दो चाहे किसी से प्यार करो इनको वोट दो अब चाहे किसी से प्यार करो इनको वोट दो
वोट पर बाकलाल अरे वोट पर बाकलाल मैं बोल रहा बेटा दिंगल पापा दे घुमा के दिल पटापट बिगड़ी पप्पा दे घुमा के बोल
ਗ੍ਰਿਫਿਥ ਦਾ 23ਵਾਂ ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਿਥ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ ਅਡਲਟ ਟਿਕਟ $55 ਚਾਈਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160 ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਰਬਰ ਸਟੂਡੀਓ ਤੋਂ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਹੁਣ ਜੁਆਇਨ ਕਰ ਚੁੱਕੇ ਨੇ ਅਮਰੀਕ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ
ਸਤਿ ਸ੍ਰੀ ਅਕਾਲ ਅਮਨਦੀਪ ਬਿਲਕੁਲ ਬਿਲਕੁਲ ਠੀਕ ਠਾਕ ਹੈ ਚੜ੍ਹਦੀ ਕਲਾ ਦੇ ਵਿੱਚ ਆ ਅਤੇ ਅਸਮਾਨ ਦੇ ਵਿੱਚ ਬੱਦਲ ਕੋਈ ਨਹੀਂ ਹੈ ਅਸਮਾਨ ਬਹੁਤ ਵਧੀਆ ਦਿਲ ਬੜਾ ਖੁਸ਼ ਆ ਪਰ ਓਨਾ ਖੁਸ਼ ਨਹੀਂ ਹੈ ਓਨਾ ਖੁਸ਼ ਨਹੀਂ ਹੈ ਜਿੰਨਾ ਖੁਸ਼ ਤੁਹਾਡੀ ਇਲੈਕਸ਼ਨ ਜਿਹਦੇ ਇਲੈਕਸ਼ਨ ਹਾਰੇ ਸੀ ਉਦਣ ਖੁਸ਼ ਹੋਇਆ ਸੀ ਓਨਾ ਖੁਸ਼ ਨਹੀਂ ਹੈ
ਮੈਂ ਕਿਆ ਕਰੇ ਤੁਹਾਨੂੰ ਤਾਂ ਬਿਲਕੁਲ ਹੀ ਚਾਅ ਨਹੀਂ ਹੋਣਾ ਅੱਜ ਵੋਟਾਂ ਦਾ ਕਿਉਂਕਿ ਤੁਸੀਂ ਤਾਂ ਉਦਣ ਹੀ ਚਾਅ ਆਪਣਾ ਮਕਾਏ ਆ ਤੁਹਾਡਾ ਤਾਂ ਉਦਣ ਹੀ ਪਟਾਕੇ ਬੁਲਾਤੇ ਤੁਸੀਂ
ਤਾਂ ਉਦਣ ਬਾਅਦ ਚੰਗਾ ਲੱਗਿਆ ਜਦੋਂ ਅਮਨਦੀਪ ਕੋਲ ਜਾਓ ਨਾ ਕੋਪ ਸਾਰ ਪਰ ਕਦੇ ਇਧਰ ਫੋਨ ਆਇਆ ਨਾ ਉਹ ਆ ਜਾ ਆਹ ਦੋ ਕੰਮ ਕਰਨੇ ਵਾਲੇ ਹੀ ਕੀਤੇ ਨੇ ਤੁਸੀਂ ਕਦੇ ਇਧਰ ਫੋਨ ਆਇਆ ਨਾ ਉਹ ਸਮੋਸੇ ਇਹਨਾਂ ਦੇ ਚਲੋ ਇਹਨਾਂ ਦੇ ਤਾਂ ਖਾਣੇ ਨੀ ਸਾਨੂੰ ਵੀ ਨੀ ਖਾਣ ਦਿੰਦੇ ਆ ਭਾਜੀ ਆ ਟੈਲੀ ਕਰਿਓ ਮਰੀ ਆ ਚੀਜ਼ਾਂ ਦੀ ਰੋਕ ਕਰਨ ਵਾਲੀ ਆ ਫਿਰ ਬਾਅਦ ਖਾਂਦੇ ਆ ਉਹ ਠੰਡੇ ਹੋ ਜਾਣੇ ਉਦਣ ਤਾਂ ਬੜੀ ਖੁਸ਼ੀ ਹੋਈ ਤੇ ਬਹੁਤ ਆਨੰਦ ਆ ਗਿਆ
ਜਿੱਦਣ ਆਪਾਂ ਹਾਰੇ
ਅਮਨਦੀਪ ਇਹ ਅਮਨਦੀਪ ਅੱਜ ਇੱਧਰ ਤੁਸੀਂ ਹਾਰੇ ਦੋਏ ਜਾਣੇ ਬਹੁਤ ਚੰਗਾ ਲੱਗਾ
ਮੈਨੂੰ ਤਾਂ ਵਧਾਈਆਂ ਦੇ ਫੋਨ ਵੜੇ ਤੁਹਾਨੂੰ ਨਾ ਮੈਂ ਕਿਹਾ ਤੁਹਾਡੇ ਨਾਲ ਤਾਂ ਉਹ ਹੋਈ ਜਿੱਦਾਂ ਦੀਵਾਲੀ ਨੂੰ ਪਹਿਲਾਂ ਨੀ ਪਟਾਕੇ ਲੈ ਲਈਦੇ ਹਨਾ ਵੀ ਚਾਹ ਹੁੰਦਾ ਵੀ ਦੀਵਾਲੀ ਵਾਲੇ ਦਿਨ ਪਟਾਕੇ ਵਜਾਉਣੇ ਆ ਤੇ ਕਈ ਤੁਹਾਡੇ ਵਰਗੇ ਪਹਿਲਾਂ ਹੀ ਫੂਕ ਲੈਂਦੇ ਆ ਦੋ ਤਿੰਨ ਦਿਨ ਹੀ ਚਲਾਣੇ ਸ਼ੁਰੂ ਕਰ ਦਿੰਦੇ ਆ ਜਿੱਦਣ ਦੀਵਾਲੀ ਹੁੰਦੀ ਉਦਣ ਫਿਰ ਢਿੱਲਾ ਜਿਹਾ ਮੂੰਹ ਕਰਕੇ ਬੈਠੇ ਹੁੰਦੇ ਆ ਵੀ ਬਾਕੀ ਜਾ ਚਲਾਉਂਦੇ ਹੁੰਦੇ ਆ ਹਨਾ ਇਦਾਂ ਹੁਣ ਬਾਕੀ ਸਾਰੇ ਹੁਣ ਅਸੀਂ ਤਾਂ ਵੋਟਾਂ ਪਾਉਣ ਜਾਣਾ ਬੜੇ ਆਰਾਮ ਨਾਲ ਤਿਆਰ ਹੋ ਕੇ ਹਨਾ ਤੇ ਸੂਟ ਬੂਟ ਪਾ ਕੇ ਟਾਈ ਲਾ ਕੇ ਫਿਰ ਆਪਾਂ ਵੋਟ ਪਾਉਣ ਜਾਣਾ ਤੇ ਤੁਸੀਂ ਹੁਣ ਬੈਠੇ ਦੇਖੀ ਜਾਇਓ ਫਿਰ ਹੁਣ
ਜਿੱਦਾਂ ਅਮਨਦੀਪ ਜਿੱਦਾਂ ਅਗਰ ਮੇਲਿਆਂ ਚ ਜਾਂਦੇ ਨੀ ਹੁੰਦੇ ਸੀ ਮੇਲਾ ਦੇਖਣ ਜਾਂਦੇ ਛੋਟੇ ਛੋਟੇ ਜਦੋਂ ਅਸੀਂ ਹੁੰਦੇ ਸੀ ਤੁਹਾਡੇ ਖੈਰ ਤੁਹਾਡੇ ਜਮਾਨੇ ਦੇ ਮੇਲੇ ਮੂਲੇ ਹੱਥ ਉੱਟ ਗਏ
ਨਹੀਂ ਨਹੀਂ ਅਸੀਂ ਜਾਂਦੇ ਰਹੇ ਅਸੀਂ ਵੀ
ਜਿੱਦਾਂ ਪਹਿਲੇ ਸਾਨੂੰ ਪੈਸੇ ਥੋੜੇ ਥੋੜੇ ਮਿਲਣੇ ਦੋ ਦੋ ਤਿੰਨ ਤਿੰਨ ਆਨ ਨੇ ਉਹ ਜਾਂਦੇ ਨੇ ਜਿਹੜੇ ਬਾਹਰੇ ਦੁਕਾਨਾਂ ਨੀ ਹੁੰਦੇ ਹਲੇ ਮੇਲੇ ਤੋਂ ਐਂਟਰ ਤੋਂ ਪਹਿਲਾਂ ਹੀ ਦੁਕਾਨ ਗੋਲ ਗੱਪਿਆਂ ਦੀਆਂ ਜਲੇਬੀਆਂ ਦੀਆਂ ਉੱਥੇ ਹੀ ਖਰਚ ਲੈਣੇ ਜਿਹੜੇ ਮੇਲੇ ਜੇ ਪਹੁੰਚਣਾ ਉਸ ਵੇਲੇ ਬਿਲਕੁਲ ਨੰਗ
ਨਾ ਉੱਥੇ ਪਹਿਲਾਂ ਤਾਂ ਜਲੇਬੀਆਂ ਤੱਕ ਤਾਂ ਪਹੁੰਚਦੇ ਨੇ ਅਸੀਂ ਤੇ ਪਹਿਲਾਂ ਮਰੂੰਡੇ ਨਾਲ ਹੀ ਪੈਸੇ ਮਕਾ ਲੈਣੇ ਤੇ ਮਰੂੰਡੇ ਨਾਲ ਕਹਿੰਦੇ ਜਦ ਤੱਕ ਜਲੇਬੀਆਂ ਨੂੰ ਜਾਣਾ ਉਦ ਤੱਕ ਪੈਸੇ ਮੁੱਕ ਜਾਣੇ ਤੇ ਫਿਰ ਦੇਖੀ ਜਾਣਾ ਪਹਿਲਾਂ ਹੀ ਭੂੰਬੜਾ ਲੈ ਕੇ ਬੰਨ ਲੈਣਾ ਹੱਥ ਨਾਲ ਉਹ ਜਾਂਦੇ ਉਹ ਘੰਟੇ ਕੁ ਮਗਰ ਹਵਾ ਨਿਕਲ ਜਾਣੀ ਚੱਲ ਮੇਰੇ ਭਾਈ ਤੇ ਗਾਂ ਜਿਹੜੇ ਖੜਾਉਣੇ ਭੂੰਬੜੇ ਵਾਲਾ ਮੂਹਰੇ ਖੜਾ ਹੁੰਦਾ ਸੀ ਭੂੰਬੜੇ ਵੇਚਣ ਨੂੰ ਤੇ ਹੁਣ ਆਉਂਦੇ ਹੀ ਨਿਆਣਿਆਂ ਨੂੰ ਬੋਚ ਲੈਣਾ, ਤੁਹਾਡਾ ਹਾਲ ਫਿਰ ਉਹ ਹੋਇਆ ਜਿੱਦਾਂ ਤੁਸੀਂ ਵੋਟਾਂ ਜਿਹੜੀਆਂ ਪਹਿਲਾਂ ਹੀ ਪਾਈਆਂ?
ਬਿਲਕੁਲ ਬਿਲਕੁਲ ਉਹੀ ਹੋਇਆ, 2 ਵੀਕ ਪਹਿਲਾਂ ਵੋਟ ਪਾਤੀ, ਹੁਣ ਵੋਟ ਪਾਉਣ ਦਿਲ ਕਰਦਾ, ਹੁਣ ਉਹ ਜੇ ਪਾਣ ਚਲ ਗਿਆ ਉਹਨਾਂ ਨੂੰ, ਇੱਕ ਤਾਂ ਨਾ ਪਾਣ ਚ ਫਾਈਨ ਹੁੰਦਾ ਹੁੰਦਾ, ਜੇ ਦੁਬਾਰਾ ਪਾ ਦਿਓ ਤਾਂ ਵੀ ਹੁੰਦਾ।
ਆਹੋ ਦੁਬਾਰਾ ਇਹ ਵੀ ਹੋਇਆ ਸੀਗਾ ਅੱਗੇ, ਤੁਸੀਂ ਮਤਲਬ ਇੱਥੇ ਕਈਆਂ ਨੂੰ ਸ਼ੱਕ ਹੋਣੀ ਆ ਵੀ ਇਹ ਕਾਗਜ਼ਾਂ ਤੇ ਵੋਟਾਂ ਪੈਂਦੀਆਂ ਆ, ਇੱਥੇ ਕਿਹੜੇ EVM ਮਸ਼ੀਨਾਂ ਵੀ ਜਿਹੜਾ ਪਤਾ ਲੱਗ ਜਾਣਾ ਵੋਟ ਹੁਣ ਰਜਿਸਟਰ ਹੋ ਗਈ ਜੀ, ਸੈਂਟਰਲ ਡਾਟਾਬੇਸ ਸਿਸਟਮ ਚ ਚਲੇ ਗਿਆ, ਮੁੜ ਕੇ ਲੌਕ ਹੋ ਗਈ, ਇੱਥੇ ਤਾਂ ਕਾਗਜ਼ਾਂ ਰਜਿਸਟਰਾਂ ਤੇ ਮਾਰਦੇ ਮਾੜੀ ਜਿਹੀ ਕਾਲੀ ਲਾਈਨ ਲਾਉਂਦੇ ਉਹਦੇ ਤੇ, ਹਨਾ, ਤਾਂ
ਕਾਲੀ ਲਾਈਨ ਲਾ
ਦੇ। ਹਾਂ ਤੇ ਕਈਆਂ ਨੇ ਵੈਸੇ ਟਰਾਈ ਕੀਤਾ ਸੀਗਾ ਵੀ ਦੇਖੋ ਜੀ ਇਸ ਬੂਥ ਦੇ ਵਿਚ ਮੈਂ ਵੋਟ ਪਾ ਦਿੱਤੀ ਆ, ਹੁਣ ਮੈਂ ਨਾਲ ਦੇ ਬੂਥ ਜਾ ਕੇ ਇੱਕ ਵਾਰੀ ਫੇਰ ਪਾਇਆ ਵਾ, ਮੇਰੀ ਉੱਥੇ ਵੀ ਗੇਣ ਹੋਜੂਗੀ। ਤਾਂ ਇੱਕ ਬੰਦੇ ਨੇ ਨਾ 12 ਵੋਟਾਂ ਪਾ ਦਿੱਤੀਆਂ ਸੀਗੀਆਂ ਪਿਛਲੇ 2 ਟਰਮ ਪਹਿਲਾਂ ਨਾ, ਮਤਲਬ 4-5 ਸਾਲ ਦੀ ਗੱਲ ਹੈ, ਕੋਈ ਇਲੈਕਸ਼ਨ ਹੋਈ ਤਾਂ ਉੱਥੇ ਉਹ 12 ਵਾਰੀ 12 ਬੂਥਾਂ ਤੇ ਜਾ ਕੇ ਵੋਟਾਂ ਪਾਇਆ ਦਿਹਾੜੀ ਚ, ਤੇ ਉਹ ਹਾਂ ਇੱਕੋ ਪਾਰਟੀ ਨੂੰ, ਤੇ ਉਹ ਤੋਂ ਬਾਅਦ ਫਿਰ ਉਹ ਫੜ ਹੋ ਗਿਆ ਕਿਉਂਕਿ ਹੁਣ ਉਹ ਤਾਂ ਇਸੇ ਭੁਲੇਖੇ ਸੀਗਾ ਵੀ ਉਹ ਰਜਿਸਟਰ ਹੀ ਨਹੀਂ ਚੱਕ ਕੇ ਮਾਰਨੇ, ਬਾਅਦ ਚੋਂ ਰੱਦੀ ਚ ਸੁੱਟ ਦੇਣੇ, ਇਹਨਾਂ ਨੂੰ ਕਿਹੜੇ ਕੋਈ ਦੇਖਦਾ ਹੈ। ਹੁਣ ਮੈਂ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਦੱਸਦਾ ਕਿ ਜਿਹੜਾ ਰਜਿਸਟਰ ਹੈ ਨਾ ਜਿੱਥੇ ਉਹ ਕਾਲਾ ਮਾਰਕ ਲਾਇਆ ਹੁੰਦਾ ਤੁਹਾਡੇ ਨਾਂ ਦੇ ਮੁਹਰੇ ਕੱਟਿਆ ਹੁੰਦਾ, ਉਹ ਅਸਲ ਦੇ ਵਿੱਚ ਸਕੈਨ ਹੁੰਦਾ ਹੈ, ਉਹਦੇ ਨਾਲ ਲਿਸਟ ਵੀ ਬਣਦੀ ਆ, ਉਹ ਲਿਖਦੇ ਵੀ ਆ ਵੀ ਵੋਟ ਨੰਬਰ ਆ ਜਿਹੜੀ ਇਹਨੂੰ ਇਸ਼ੂ ਨਹੀਂ ਇੱਦਾਂ ਨਹੀਂ ਲਿਖਦੇ, ਪਰ ਇਹ ਹੋ ਗਏ ਵੀ ਇਹਨਾਂ ਬੰਦੇ ਨੇ ਵੋਟ ਪਾਤੀ ਹੈ ਤੇ ਉਹ ਸਕੈਨ ਕਰਦੇ ਆ, ਉਹ ਤੋਂ ਬਾਅਦ ਟੈਲੀ ਕਰਦੇ ਆ ਵੀ ਇਹ ਜਿਹੜੀਆਂ ਵੋਟਾਂ ਆ ਕਿਹਨੇ ਕਿਹਨੇ ਪਾਈ ਆ, ਤੇ ਜਦੋਂ ਬੰਦੇ ਦੀਆਂ ਨਿਕਲੀਆਂ ਵੀ 12 ਦਾ ਵੋਟ ਪਾ ਗਿਆ ਤੇ ਉਹਨੂੰ ਫਿਰ ਚੱਕ ਲਿਆ ਫੜ ਲਿਆ, ਉਹਨੂੰ ਚੰਗਾ ਫਾਈਨ ਫੂਈਨ ਕੀਤਾ, ਤੇ ਇੱਦਾਂ ਕਈ ਲੋਕ ਜਿਹੜੇ ਨੇ ਉਹ ਇੱਥੋਂ ਮੈਲਬਨ ਤੋਂ ਵੀ ਇੱਕ ਵਾਰੀ ਵੋਟ ਜਿਹੜੇ ਨੇ ਉਹ ਬਾਹਰ ਇੱਧਰ ਵੈਂਗਰਟ ਏਰੀਏ ਦੇ ਵਿੱਚ ਪਾਏ ਸੀਗੇ ਪਿਛਲੀ ਵਾਰੀ, ਉਹਨਾਂ ਦੀ ਵੀ ਫਿਰ ਕਾਫੀ ਚੰਗੀ ਇਨਕੁਆਇਰੀ ਹੋਈ ਤੇ ਉਹ ਵੀ ਜਿਹੜੇ ਫਿਰ ਨੌਜਵਾਨ ਹੈ ਉਹ ਫੜ ਹੋਏ, ਉਹਨਾਂ ਨੇ ਗਰੁੱਪ ਬਣਾਇਆ ਹੋਇਆ ਸੀਗਾ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ। ਸੋ ਅਮਰੀਕ ਭਾਜੀ ਆਪਾਂ ਪਹਿਲਾਂ ਸੁਨੇਹੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਸੱਜਣਾ ਮਿੱਤਰਾਂ ਦੇ, ਤੇ ਉਸ ਤੋਂ ਬਾਅਦ ਫਿਰ ਅੱਜ ਬੜੇ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਨੀ ਆ। ਸਾਡੇ ਨਾਲ ਲਾਜਵਿੰਦਰ ਸਿੰਘ ਜੁੜੇ ਨੇ ਜੀ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ, ਸ਼ੁਕਰੀਆ ਜੀ। ਕੁਲਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਕੁਲਦੀਪ ਜੀ। ਕਰਮਜੀਤ ਕੌਰ ਮਾਨ ਪ੍ਰੋਗਰਾਮ ਚ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੜੇ ਟਾਈਮ ਬਾਅਦ ਕਹਿੰਦੇ ਤੁਹਾਡੇ ਪ੍ਰੋਗਰਾਮ ਸੁਣ ਰਹੇ ਆ, ਫਸਟ ਟਾਈਮ ਵੋਟ ਪੋਲ ਕਰਨੀ ਆ, ਅੱਜ ਮੂਲੀ ਵਾਲੇ ਪਰੌਂਠੇ ਬਣਾ ਰਹੀ ਆ ਜੀ, ਅੱਜ ਉਹ ਖਾ ਲਓ, ਦਿਲ ਤਾਂ ਬੜਾ ਕਰਦਾ ਜੀ, ਤੇ ਤੁਸੀਂ ਏਦਾਂ ਕਰੋ ਪਹਿਲਾਂ ਤੁਹਾਨੂੰ ਪਹਿਲੀ ਵੋਟ ਦੀਆਂ ਲੱਖ ਲੱਖ ਵਧਾਈਆਂ ਜੀ, ਤੇ ਆਪਣੀ ਵੋਟ ਜਿਹੜੀ ਆ ਬੜੇ ਵਧੀਆ ਕੈਂਡੀਡੇਟ ਨੂੰ ਤੁਸੀਂ ਪਾਓ ਆਪਣੇ ਇਲਾਕੇ 'ਚ ਜਿਹੜਾ ਤੁਹਾਡਾ ਕੰਮ ਕਰਦਾ ਹੈ ਉਹਨੂੰ ਪਾਓ, ਤੇ ਬਾਕੀ ਜਿਹੜੇ ਮੂਲੀ ਵਾਲੇ ਪਰੌਂਠੇ ਅਮਰੀਕ ਜੀ, ਹੁਣ ਦਿਲ ਤਾਂ ਬੜਾ ਕਰਦਾ ਪਰ ਹੁਣ ਸਾਡੀ ਏਜ ਜਿਹੜੀ ਹੈ ਨਾ ਉੱਧਰ ਨੂੰ ਜਾ ਰਹੀ ਹੈ ਕਿ ਅਲਾਓ ਨਹੀਂ ਕਰਦੀ ਮੂਲੀ ਵਾਲੇ ਪਰੌਂਠੇ, ਤੁਹਾਡਾ ਕੀ ਖਿਆਲ ਹੈ?
ਬੜੇ ਹੋਣ ਵਾਲੀ ਏਜ ਹੋ ਗਈ ਨਾ ਹੁਣ,
ਹੁਣ ਤਾਂ ਜਲੇਬੀਆਂ ਵਾਲ ਨੂੰ ਚੱਲ ਰਿਹਾ ਕੰਮ, ਜਿੱਦਾਂ ਮਿੰਟੂ ਭਾਜੀ ਕਹਿੰਦੇ ਉਹ ਵੀ ਸਾਡੇ ਮਗਰੋਂ ਜਲੇਬੀਆਂ ਪਹਿਲਾਂ ਨੀ ਤਾਂ। ਹਾਂਜੀ, ਕੋਮਲਪ੍ਰੀਤ ਜੋਸ਼ੀ ਵੀ ਪ੍ਰੋਗਰਾਮ ਚ ਜੁੜੇ ਨੇ, ਬਹੁਤ ਸੋਹਣਾ ਕਹਿੰਦੇ ਗੀਤ ਲੱਗਿਆ ਜੀ, ਜਿਸ ਹਿਸਾਬ ਨਾਲ ਮੋਦੀ ਦੀ ਬ੍ਰੈਂਡਿੰਗ ਕੀਤੀ ਜਾਂਦੀ ਹੈ ਆਹ ਗੀਤ ਉਹਦੇ ਤੇ ਜ਼ਿਆਦਾ ਢੁੱਕਦਾ ਆਹ ਸਰ ਜਿਹੜਾ ਗੀਤ ਕਿਸ਼ੋਰ ਕੁਮਾਰ ਦਾ, ਬਿਲਕੁਲ ਬਿਲਕੁਲ। ਤੇ ਅਮਰੀਕ ਜੀ ਕੱਲ ਇੱਕ ਹੋਰ ਵਰਤਾਰਾ ਵਰਤਾ ਰਹੇ ਸੀ ਮੋਦੀ ਸਾਹਿਬ ਤੇ ਅਮਿਤ ਸ਼ਾਹ, ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦੀ ਕੱਲ ਫਿਰ ਇੱਕ, ਠੀਕ ਹੈ ਨਾ, ਮੋਦੀ ਸਾਹਿਬ ਨੇ, ਤੇ ਉਹਦਾ ਬੜਾ ਡਰਾਮਾ ਕਹਿੰਦੇ ਹੋਇਆ, ਤੇ ਉਹਦੇ ਵਿੱਚ ਕਿਸੇ ਨੇ ਵੀ ਮਤਲਬ ਸਵਾਲ ਪੁੱਛਿਆ ਮੋਦੀ ਸਾਹਿਬ ਨੂੰ ਤਾਂ ਮੋਦੀ ਸਾਹਿਬ ਨੇ ਉਹਦਾ ਜਵਾਬ ਹੀ ਨਹੀਂ ਦਿੱਤਾ ਤੇ ਅਮਿਤ ਸ਼ਾਹ ਹੀ ਦੇਈ ਗਏ, ਮੋਦੀ ਸਾਹਿਬ ਬੋਲੇ ਹੀ ਨਹੀਂ। ਇਹ ਵੀ ਮਤਲਬ ਕਿਆ ਬਾਤ ਹੀ ਸੀਗੀ, ਤੇ ਉਹ ਕਹਿੰਦੇ ਯਾਰ ਪ੍ਰਾਈਮ ਮਿਨਿਸਟਰ ਨੂੰ ਅਸੀਂ ਸਵਾਲ ਪੁੱਛਦੇ ਹਾਂ ਤੇ ਉਹ ਜਵਾਬ ਨਹੀਂ ਦਿੰਦਾ, ਤੇ ਉਹ ਮੈਨੂੰ ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਉਹਨਾਂ ਨੇ ਪਿਛਲੇ 1.5-2 ਹਫ਼ਤੇ ਵਿੱਚ ਖੱਜਲਖੁਆਰੀ ਕੀਤੀ ਨਾ, ਇੱਕ ਤਾਂ ਡਿਜੀਟਲ ਕੈਮਰੇ ਦੀ ਬੜੀ ਖੱਜਲਖੁਆਰੀ ਹੋਈ ਹੈ ਨਾ, ਪਤਾ ਨਹੀਂ ਕਿੰਨੇ ਕਹਿੰਦੇ ਮੈਂ 1986-89 ਦੇ ਵਿੱਚ ਪਹਿਲੀ ਡਿਜੀਟਲ ਫੋਟੋ ਖਿੱਚੀ ਸੀ, ਤੇ ਮੇਰਾ ਖਿਆਲ ਕੈਮਰੇ ਤਾਂ ਬਾਅਦ ਚੋਂ ਆਏ ਆ, ਤੇ ਮੈਂ ਈਮੇਲ ਪਾਈ ਸੀ ਕਹਿੰਦੇ, ਈਮੇਲ ਦੀ ਵਰਤੋਂ ਕੀਤੀ ਸੀ, ਤੇ ਈਮੇਲ ਮੇਰਾ ਖਿਆਲ ਪਹਿਲੀ ਵਾਰੀ 1989 ਚ 90 ਚ ਆਈ ਸੀਗੀ ਹੈ ਨਾ ਇੰਡੀਆ ਦੇ ਵਿੱਚ। ਤੇ ਇੱਕ ਉਹਨਾਂ ਨੇ ਹੋਰ ਕੀਤਾ ਸੀ ਕਿ ਸਟੋਰੀ ਸੁਣਾਉਣੀ ਸ਼ੁਰੂ ਕੀਤੀ ਕਿ ਜਦੋਂ ਨਾ ਉਹ ਜਿਹੜਾ ਸਰਜੀਕਲ ਸਟ੍ਰਾਈਕ ਨੂੰ ਆਪਣੇ ਹਿੱਤ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮੈਂ ਬੜਾ ਸਖ਼ਤ ਐਕਸ਼ਨ ਲਿਆ, ਮੈਂ ਬੜਾ ਰੋਬਸਟ, ਮੈਂ ਬੜਾ ਘੈਂਟ ਪ੍ਰਾਈਮ ਮਿਨਿਸਟਰ ਹਾਂ, ਤੇ ਉਹ ਨਾ ਸਟੋਰੀ ਸੁਣਾਉਣ ਲੱਗ ਪਏ ਕਿ ਮੇਰੇ ਤੋਂ ਬਿਨਾਂ ਪੁੱਛੇ ਨਹੀਂ, ਮਤਲਬ ਮੈਂ ਸਾਰਾ ਕੁਝ ਦੇਖ ਰਿਹਾ ਸੀ, ਜਿੱਦਾਂ ਅਵਾਮਾ ਬੈਠਾ ਦੇਖ ਰਿਹਾ ਹੁੰਦਾ ਨਾ ਵੀ ਉੱਥੇ ਬਿੱਲ ਨਾਲ ਤੈਨੂੰ ਚੱਕਣ ਚੱਲੇ ਸੀ ਤੇ ਮੈਨੂੰ ਫੋਨ ਆਇਆ ਵੀ ਮੈਂ ਚੱਲਿਆ ਜੀ ਚੱਲੇ ਅਸੀਂ ਜਾ ਆਈਏ ਹੁਣ ਬੱਦਲ ਹੈ ਬੱਦਲਾਂ ਚ ਮੈਂ ਕਿਹਾ ਠੀਕ ਹੈ ਬੱਦਲ ਹੈ ਹੁਣ ਨੀ ਤੁਸੀਂ ਤੁਹਾਡੇ ਜਹਾਜ਼ ਜਿਹੜੇ ਰਡਾਰ ਚ ਨੀ ਆਣੇ ਮਤਲਬ ਵਟ ਇਜ ਦਿਸ ਨੌਨਸੈਂਸ ਹੈ ਨਾ ਤੇ ਇੱਕ ਪ੍ਰਾਈਮ ਮਿਨਿਸਟਰ ਏਦਾਂ ਦੀਆਂ ਗੱਲਾਂ ਕਰਦਾ ਚੰਗਾ ਨੀ ਲੱਗਦਾ ਹੈ ਨਾ ਤੇ ਮੈਨੂੰ ਲੱਗਦਾ ਕਿ
ਚੰਗਾ ਹੀ ਲੱਗਦਾ ਉਹਦਾ ਕਸੂਰ ਨੀ ਹੈ ਅੱਗੇ ਨੀ ਪ੍ਰਾਈਮ ਮਿਨਿਸਟਰ ਹੁੰਦੇ ਜਵਾਹਰ ਲਾਲ ਨਹਿਰੂ ਉਹਨਾਂ ਨੂੰ ਕਹਿੰਦੇ ਸੀ ਚਾਚਾ ਨਹਿਰੂ ਉਹ ਚਾਚਾ ਨਹਿਰੂ ਦੀ ਨਕਲ ਕਰਦਾ ਹੁਣ ਇਹਨੂੰ ਲਾਪਿਆ ਕਹਿੰਦਾ ਲੋਕ ਗੱਪੀ ਚਾਚਾ ਤੇ ਹੈਗਾ ਇਹ ਵੀ ਚਾਚਾ ਹੀ ਉਹ ਚਾਚਾ ਨਹਿਰੂ ਹੁੰਦੇ ਸੀ ਇਹ ਗੱਪੀ ਚਾਚਾ ਆ ਫਰਕ ਕੋਈ ਨੀ ਹੈ ਪਰ ਉਹ ਜੇ ਨਹਿਰੂ ਹੁੰਦੇ ਸੀ ਉਹਦਾ ਖੈਰ ਬਹੁਤ ਵੱਡੀ ਪਰਸਨੈਲਿਟੀ ਸੀ ਪਰ ਅਸੀਂ ਤਾਂ ਫੋਲੋ ਇਹਨੂੰ ਵੀ ਬਹੁਤ ਕਰਦੇ ਰਹੇ ਆ ਮੋਦੀ ਸਾਹਿਬ ਬੜਾ ਫੋਲੋ ਕੀਤਾ
ਮੈਨੂੰ ਲੱਗਦਾ ਚਲੋ ਤੁਸੀਂ ਫੋਲੋ ਕਰਦੇ ਰਹੇ ਨੀ ਤੁਸੀਂ ਰਹੋਗੇ ਵੀ ਕਿਉਂਕਿ 15 ਲੱਖ ਤੁਹਾਡਾ ਪੈਂਡਿੰਗ ਹੀ ਰਹਿਣਾ ਤੁਸੀਂ ਫੋਲੋ ਕਰਨਾ ਹੀ ਪੈਣਾ ਤੁਹਾਨੂੰ
ਹੁਣ ਦੂਜੇ ਪਾਸੇ 7,500 ਰੁਪਿਆ ਮਹੀਨੇ ਦਾ ਆਇਆ ਕਰਨਾ ਕਦੇ 7 ਆ ਕਦੇ 7.5 ਆ
ਉਹ ਤਾਂ ਕਮਾ ਲਈ ਆ ਉਹ ਤਾਂ ਕਮਾ ਲਈ ਆ ਮਤਲਬ ਖੈਰ ਜਦੋਂ ਨਾ ਕਹਿੰਦੇ ਮਨਰੇਗਾ ਸਕੀਮ ਵੀ ਡਾਕਟਰ ਮਨਮੋਹਨ ਸਿੰਘ ਨੇ ਕੱਢੀ ਸੀ ਨਾ ਤਾਂ ਉਦੋਂ ਇਹ ਸੀਗਾ ਵੀ ਜਿਹੜੇ ਮਿਨੀਮਮ ਉਹ ਐਕਚੁਲੀ ਸੋਸ਼ਲ ਸਿਕਿਉਰਿਟੀ ਜਿਹੜੀ ਇੱਥੇ ਸੈਂਟਰ ਲਿੰਕ ਮਿਲਦੀ ਆ ਹਨਾ ਉਹ ਇੱਕ ਮਤਲਬ ਜਿਹੜੇ ਹੁਣ ਵੈਸਟਰਨ ਕੰਟਰੀਜ਼ ਵੀ ਆ ਉਹ ਵੀ ਉਸ ਨੂੰ ਸਟੱਡੀ ਕਰ ਰਹੇ ਆ ਉਹ ਵੀ ਉਧਰ ਨੂੰ ਲੈ ਕੇ ਜਾ ਰਹੇ ਆ ਇੱਥੇ ਉਹਨੂੰ ਕਹਿੰਦੇ ਆ ਵਰਕ ਫਾਰ ਡੋਲ ਵੀ ਤੁਹਾਨੂੰ ਘਰ ਬੈਠਿਆਂ ਨੂੰ ਪੈਸੇ ਨੀ ਮਿਲਣੇ ਜਿਹਦੇ ਕੋਲ ਜੋਬ ਨੀ ਹੈਗੀ ਨਾ ਉਹਨੂੰ ਘਰ ਬੈਠਿਆਂ ਨੂੰ ਪੈਸੇ ਨੀ ਮਿਲਣੇ ਉਹਨਾਂ ਨੂੰ ਵਰਕ ਫਾਰ ਡੋਲ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਕੰਮ ਦੇਵਾਂਗੇ ਜਿੱਦਾਂ ਕੌਂਸਲ ਦੇ ਵਿੱਚ ਕੋਈ ਲੈਂਡਸਕੇਪਿੰਗ ਕਰਨੀ ਆ ਕੋਈ ਮਤਲਬ ਹੋਰ ਸਾਫ਼ ਸਫਾਈ ਦਾ ਕੰਮ ਕਰਨਾ ਆ ਉਹ ਐਗਜੈਕਟਲੀ ਮਨਰੇਗਾ ਤੋਂ ਪ੍ਰਭਾਵਿਤ ਸੀ ਮਨਰੇਗਾ ਡਾਕਟਰ ਮਨਮੋਹਨ ਸਿੰਘ ਦੀ ਪਾਲਿਸੀਆਂ ਤੋਂ ਵੈਸਟਰਨ ਕੰਟਰੀ ਨੇ ਮਤਲਬ ਪ੍ਰਭਾਵਿਤ ਹੋ ਕੇ ਜਾਂ ਉਤਸ਼ਾਹਿਤ ਹੋ ਕੇ ਉਹਨਾਂ ਨੇ ਕਾਪੀ ਕੀਤੀ ਸੀ ਵੀ ਅਸੀਂ ਵਿਹਲੇ ਨੀ ਬਹਿਣ ਦੇਣੇ ਲੋਕਾਂ ਨੂੰ ਘਰੇ ਬੈਠਿਆਂ ਨੂੰ ਪੈਸੇ ਨੀ ਲਾਉਣੇ ਇਸ ਕਰਕੇ ਉਹਨਾਂ ਨੇ ਵੀ ਮਨਰੇਗਾ ਸਕੀਮ ਕੱਢੀ ਸੀ ਇੰਡੀਆ ਦੇ ਵਿਚ ਤੇ ਉਦੋਂ ਬੀਜੇਪੀ ਦੀ ਸਰਕਾਰ ਜਿਹੜੀ ਸੀ ਮੌਜੂਦਾ ਜਿਹੜੀ ਹੁਣ ਸਰਕਾਰ ਹੈ ਓਪੋਜੀਸ਼ਨ ਦੇ ਵਿਚ ਸੀ ਇਨ੍ਹਾਂ ਨੇ ਉਸ ਦਾ ਬਹੁਤ ਭਾਰੀ ਵਿਰੋਧ ਕੀਤਾ ਸੀ ਇਹ ਤਾਂ ਜੀ ਫੇਲ ਆ ਜੀ ਇਹ ਤਾਂ ਜੀ ਆਹ ਆ ਤੇ ਜੀ ਉਹ ਆ ਤੇ ਹੁਣ ਜਾਣੀ ਕਿ ਉਸ ਮਨਰੇਗਾ ਸਕੀਮ ਨੇ ਮਤਲਬ ਕਰੋੜਾਂ ਦੇ ਵਿਚ ਲੋਕ ਜਿਹੜੇ ਨੇ ਗਰੀਬੀ ਰੇਖਾ ਤੋਂ ਉੱਪਰ ਕੀਤੇ ਨੇ ਉਸ ਕੰਮ ਨੇ ਤੇ ਉਹਨਾਂ ਨੂੰ ਕੰਮ ਦੀ ਚੂੰਡ ਪਈ ਆ ਤੇ ਅਮਰੀਕ ਜੀ ਤੁਸੀਂ ਪਿਛਲੇ ਹਫ਼ਤੇ ਕੁਛ ਇੰਪਲੋਇਮੈਂਟ ਦੀ ਵੀ ਗੱਲ ਕੀਤੀ ਸੀ ਮੈਂ ਤੁਹਾਨੂੰ ਕਿਹਾ ਸੀ ਇੱਕ ਟਾਸਕ ਦਿੱਤਾ ਸੀ ਸਾਰੀ ਸੰਗਤ ਨੇ ਸਾਰੇ ਸਰੋਤਿਆਂ ਨੇ ਕਿ ਤੁਸੀਂ ਰਿਸਰਚ ਕਰਨੀ ਹੈ ਇੰਡੀਆ ਦੀ ਅਨਇੰਪਲੋਇਮੈਂਟ ਬਾਰੇ ਕੁਛ ਕੱਢਿਆ ਫੇਰ ਹਿਸਾਬ ਦਾ
ਜੀ ਅਮਦੀਪ ਜਿਹੜੀ ਇੰਡੀਆ ਦੀ ਅਨਇੰਪਲੋਇਮੈਂਟ ਹੈ ਇੱਥੇ ਅਸਟੋਨਿਸ਼ਿੰਗ ਫਿਗਰ ਇੱਥੇ ਮੈਨੂੰ ਪ੍ਰਾਪਤ ਹੋਈਆਂ ਇੰਟਰਨੈਟ ਤੋਂ ਮੈਂ ਜਾ ਕੇ ਕੱਢੀਆਂ ਕਿ ਇੰਡੀਆ ਵਿੱਚ ਅਨਇੰਪਲੋਇਮੈਂਟ ਕਿੰਨੀ ਆ 2000 ਦੇ ਵਿੱਚ ਅਮਨਦੀਪ ਇੰਡੀਆ ਦੇ ਜੇ 2012 ਦੇ ਜੇ ਤੁਸੀਂ ਡਾਟਾ ਦੇਖੋ ਨਾ ਤਾਂ ਇੰਡੀਆ ਦੀ ਜਿਹੜੀ ਅਨਇੰਪਲੋਇਮੈਂਟ ਰੇਟ ਸੀਗਾ ਉਹ 3.6 ਦੇ ਪਰਸੈਂਟ ਦੇ ਕਰੀਬ ਸੀ ਤੇ ਹੁਣ ਜਿਹੜੀ ਅੱਜ ਕੱਲ ਜਿਹੜੀ ਅਨਇੰਪਲੋਇਮੈਂਟ ਰੇਟ ਆ 2 ਸਾਲ ਪਹਿਲਾਂ ਦੀ ਆ ਉਹ 3.8% ਆ ਇੰਡੀਆ ਦੀ ਅਨਇੰਪਲੋਇਮੈਂਟ ਆਸਟ੍ਰੇਲੀਆ ਦੀ ਵੱਧ ਕੇ 5.2 ਹੋ ਗਈ ਆ ਕੱਲ ਅਨਇੰਪਲੋਇਮੈਂਟ ਰੇਟ ਥੋੜਾ ਜਿਹਾ ਵਧਿਆ ਆ ਕੁੱਲ ਮਿਲਾ ਕੇ ਦੇਖੋ
ਇੰਡੀਆ ਦੀ ਘੱਟ
ਇੰਡੀਆ ਦੇ ਬਹੁਤ ਘੱਟ ਆ ਇੰਡੀਆ ਦਾ ਅਨਇੰਪਲੋਇਮੈਂਟ ਰੇਟ ਬਹੁਤ ਘੱਟ ਆ ਜਿੱਦਾਂ ਇਹ ਅਨਇੰਪਲੋਇਮੈਂਟ ਨੂੰ ਕਾਊਂਟ ਕਰਦੇ ਆ ਜੇ ਉਹ ਵੀ ਉਦਾਂ ਹੀ ਕਾਊਂਟ ਕਰਦੇ ਆ ਜੇਕਰ ਕੋਈ ਬੰਦਾ ਅਨਇੰਪਲੋਇਡ ਆ ਤਾਂ ਉਹ ਐਕਟਿਵਲੀ ਅਨਇੰਪਲੋਇਮੈਂਟ ਨੂੰ ਲੱਭ ਇੰਪਲੋਇਮੈਂਟ ਲੱਭ ਰਿਹਾ ਇੰਪਲੋਇਮੈਂਟ ਸੀਕ ਰਿਹਾ ਐਕਟਿਵਲੀ ਇੰਪਲੋਇਮੈਂਟ ਸੀਕ ਰਿਹਾ ਅਤੇ ਉਹਦਾ ਨਾਂ ਅਨਇੰਪਲੋਇਮੈਂਟ ਐਕਸਚੇਂਜ ਦੇ ਵਿਚ ਦਰਜ ਆ ਤਾਂ ਇੰਡੀਆ ਦੀ ਜਿਹੜੀ ਅਨਇੰਪਲੋਇਮੈਂਟ ਰੇਟ ਆ ਉਹ 3.8 ਆ ਇਸ ਵੇਲੇ ਜਿਹੜੀ ਕਿ ਕਈ ਐਡਵਾਂਸ ਕੰਟਰੀਆਂ ਤੋਂ ਵਧੀਆ ਆ ਅਤੇ ਲਗਭਗ ਫੁੱਲ ਇੰਪਲੋਇਮੈਂਟ ਜਿਹੜੀ ਫੁੱਲ ਇੰਪਲੋਇਮੈਂਟ ਤੋਂ ਵੀ ਥੱਲੇ ਆ ਫੁੱਲ ਇੰਪਲੋਇਮੈਂਟ 4.5 ਹੁੰਦੀ ਆ ਹੁਣ ਇਹ ਗੱਲ ਕੁਛ ਹੱਦ ਤੱਕ ਅਮਨਦੀਪ ਠੀਕ ਵੀ ਲੱਗਦੀ ਆ ਕਿ ਇੰਡੀਆ ਵਿਚ ਤੁਸੀਂ ਕਈ ਵਾਰੀ ਤੁਹਾਡਾ ਤੁਸੀਂ ਇੰਪਲੋਇਡ ਹੁੰਦੇ ਆ ਤੇ ਤੁਸੀਂ ਸ਼ੋ ਕਰਦੇ ਕਿ ਤੁਹਾਡੀ ਸਰਕਾਰੀ ਨੌਕਰੀ ਨਹੀਂ ਆ ਜਾਂ ਬੈਲ ਟੂ ਡੋ ਨੌਕਰੀ ਨਹੀਂ ਆ ਇਸ ਲਈ ਤੁਸੀਂ ਅਨਇੰਪਲੋਇਡ ਆ ਉੱਥੇ ਬਹੁਤ ਸਾਰੇ ਲੋਕ ਕੰਮ ਕਰਦੇ ਹੁੰਦੇ ਆ ਘਰਾਂ ਵਿਚ ਵੀ ਕੰਮ ਕਰਦੇ ਹੁੰਦੇ ਆ ਲੇਕਿਨ ਅਨਇੰਪਲੋਇਮੈਂਟ ਸ਼ੋ ਕਰਦੇ ਆਪਣੇ ਆਪ ਨੂੰ ਸਮਝਦੇ ਅਨਇੰਪਲੋਇਡ ਆ
ਨਹੀਂ ਹੁਣ ਮੈਂ ਨਾ ਪਿਛਲੇ ਹਫ਼ਤੇ ਹੀ ਮੇਰੀ ਗੱਲ ਚੱਲ ਰਹੀ ਸੀ ਸਰਬਜੀਤ ਨਾਲ ਉਹਨੂੰ 15 ਦਿਨ ਪਹਿਲਾਂ ਨਾ ਜਿਹੜਾ ਐਪਸਮ ਕੰਪਨੀ ਆ ਉਹਦਾ ਸਰਵਿਸ ਸੈਂਟਰ ਆ ਉਹਦਾ ਪਟਿਆਲੇ ਰੀਜਨ ਦਾ ਤੇ ਬਠਿੰਡੇ ਬਠਿੰਡੇ ਵੀ ਉਹਨੂੰ ਜਾਣੀ ਕਿ ਫਿਰ ਦਿੱਤਾ ਹਨਾ ਉਹਨਾਂ ਨੇ ਕੰਪਨੀ ਨੇ ਕਿਉਂਕਿ ਉੱਥੇ ਖਾਲੀ ਹੋ ਗਿਆ ਸੀ ਤਾਂ ਤੇ 15 ਦਿਨ ਦੇ ਵਿੱਚ ਉਹਨੇ ਆਫਿਸ ਸੈੱਟ ਕੀਤਾ ਤੇ ਉਹਨੂੰ ਮਤਲਬ 15 ਦਿਨ ਹੋ ਗਏ ਲੱਭਦਿਆਂ ਨੂੰ ਵਰਕਰ ਜਿਹੜੇ ਮਤਲਬ ਟੈਕਨੀਸ਼ੀਅਨ ਤੇ ਕੋਈ ਕੋਈ ਅਵੇਲੇਬਲ ਹੀ ਹੈ ਨੀ ਉੱਥੇ ਮਤਲਬ ਕੰਮ ਜ਼ਿਆਦਾ
ਬਦਲ ਮੈਂ ਤੁਹਾਨੂੰ ਸਟੋਰੀ ਸੁਣਾਉਣਾ ਇੰਗਲੈਂਡ ਦੇ ਵਿੱਚ ਜਦੋਂ ਵਰਕ ਸਿਸਟਮ ਸ਼ੁਰੂ ਹੋਇਆ ਨਾ 1961-62 ਦੇ ਵਿੱਚ ਉਸ ਤੋਂ ਵੀ ਪਹਿਲਾਂ ਤਾਂ ਫੈਕਟਰੀਆਂ ਦੇ ਬਾਹਰ ਲਿਖਿਆ ਹੁੰਦਾ ਸੀ ਸਾਨੂੰ ਲੇਬਰ ਵਾਂਟਡ ਕਿ ਲੇਬਰ ਦੀ ਬਹੁਤ ਸਖ਼ਤ ਜ਼ਰੂਰਤ ਆ ਕਿ ਲੇਬਰ ਇੱਥੇ ਆਵੇ ਹੁਣ ਹਿੰਦੁਸਤਾਨ ਦੀਆਂ ਕਈ ਫੈਕਟਰੀਆਂ ਦੇ ਵਿੱਚ ਦਿੱਲੀ ਦੇ ਵਿੱਚ ਖਾਸ ਤੌਰ ਤੇ ਦੁਕਾਨਾਂ ਦੇ ਬਾਹਰ ਜਾਂ ਕਈ ਫੈਕਟਰੀਆਂ ਦੇ ਬਾਹਰ ਲਿਖਿਆ ਅੱਜ ਕੱਲ ਹੁੰਦਾ ਕਿ ਸਾਨੂੰ ਲੇਬਰ ਦੀ ਸਖ਼ਤ ਜ਼ਰੂਰਤ ਆ ਸਾਨੂੰ ਕਾਮਾ ਚਾਹੀਦਾ ਕਾਮਾ ਆਵੇ ਉੱਥੇ ਕੰਮ ਮਿਲਦੇ ਨੀ ਹੈ ਕਈ ਦੁਕਾਨਾਂ ਆ ਦਿੱਲੀ ਦੇ ਵਿੱਚ ਸੈਂਟਰਲ ਮਾਰਕੀਟ ਦੇ ਵਿੱਚ ਹੋਰ ਇਧਰ ਉਧਰ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਆ ਤੇ ਹੋਰ ਵੱਡੇ ਮੈਟਰੋ ਸ਼ਹਿਰਾਂ ਦੇ ਵਿੱਚ ਦੁਕਾਨਾਂ ਆ ਫੈਕਟਰੀਆਂ ਆ ਜਿੱਥੇ ਵਰਕਰ ਹੀ ਨੀ ਮਿਲਦੇ ਉਹਨਾਂ ਨੂੰ ਤੇ ਦੂਜੇ ਪਾਸੇ ਕਈ ਸਾਡੇ ਜਿਹੜੇ ਲੀਡਰ ਰੌਲਾ ਪਾਉਂਦੇ ਆ ਉੱਥੇ ਜੀ ਇੰਪਲਾਇਮੈਂਟ ਹੈ ਨੀ ਉੱਥੇ ਜੀ ਦੂਜਾ ਹੈ ਨੀ ਸਾਡੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਆ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਿਹਾ ਪੰਜਾਬ ਚ ਸਾਰਾ ਨੌਜਵਾਨ ਵਿਦੇਸ਼ਾਂ ਨੂੰ ਚਲਾ ਗਿਆ ਪੰਜਾਬ ਵਿਚ ਨੌਜਵਾਨ ਵਿਦੇਸ਼ਾਂ ਨੂੰ ਕਿੱਦਾਂ ਚਲਾ ਗਿਆ ਪੰਜਾਬ ਵਿਚ ਤਾਂ ਬੁੜੇ ਵੀ ਵਿਦੇਸ਼ਾਂ ਨੂੰ ਚਲ ਗਏ ਸਾਡੀ ਉਮਰ ਚ ਚੰਗੀਆਂ ਚੰਗੀਆਂ ਜੋਬ ਲੱਗੀਆਂ ਆ ਬੜੀ ਸੋਹਣੀਆਂ ਤਨਖਾਹਾਂ ਮਿਲਦੀਆਂ ਸਭ ਕੁਛ ਸੈੱਟ ਆ ਅਸੀਂ ਬਾਹਰ ਨੂੰ ਆ ਗਏ ਸਾਨੂੰ ਕਿੱਥੇ ਉੱਥੇ ਅਨਪਲਾਇਡ ਸੀ ਅਨਪਲਾਇਡ ਨਹੀਂ ਹੈ ਸਾਡਾ ਇਹ ਰੁਝਾਨ ਆ ਬਾਹਰ ਨੂੰ ਜਾਣ ਦਾ ਸਾਡਾ ਇੱਕ ਮਤਲਬ ਹੀ ਰੁਝਾਨ ਆ ਕਿ ਅਸੀਂ ਹਾਇਰ ਸਟੈਂਡਰਡ ਆਫ ਲਿਵਿੰਗ ਬਾਹਰ ਜਾ ਕੇ ਜੀਏ ਸਾਡੀ ਇੱਕ ਸਾਡਾ ਇਹ ਰੁਝਾਨ ਆ
ਅਮਰੀਕ ਭਾਜੀ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਉਹ ਇਹ ਹੈ ਵੀ ਜਿਹੜੇ ਕਹਿੰਦੇ ਆ ਵੀ ਤੁਹਾਨੂੰ ਉੱਥੇ ਜੋਬ ਸੀਗੀ ਤੁਸੀਂ ਟੀਚਰ ਸੀਗੇ ਠੀਕ ਹੈ ਤੁਸੀਂ ਇੱਥੇ ਵੀ ਇੱਥੇ ਆ ਕੇ ਕਿਹੜੇ ਤੁਸੀਂ ਮਤਲਬ ਹੁਣ ਮਤਲਬ ਪ੍ਰਾਈਮ ਮਿਨਿਸਟਰ ਲੱਗ ਗਏ ਇੱਥੇ ਵੀ ਤਾਂ ਟੀਚਰ ਪਰ ਮਤਲਬ ਚਲੋ ਸ਼ੁਕਰ ਦੀ ਗੱਲ ਹੈ ਪਰ ਗੱਲ ਇਹ ਹੈ ਇਹਨੂੰ ਕਹਿੰਦੇ ਆ ਅਪ ਸਕਿਲਿੰਗ ਠੀਕ ਹੈ ਪੜੋ ਇੱਥੇ ਵੀ ਇਹੀ ਕਹਿੰਦੇ ਆ ਵੈਸਟਰਨ ਕੰਟਰੀ ਚ ਆਸਟ੍ਰੇਲੀਆ ਚ ਵੀ ਕਹਿੰਦੇ ਆ ਕਿ ਤੁਸੀਂ ਜੋਬ ਕਰ ਰਹੇ ਹੋ ਰਾਈਟ ਜੋਬ ਕਰਕੇ ਤੁਸੀਂ ਇੱਕ ਜੋਬ ਦੇ ਵਿੱਚ ਤੁਸੀਂ ਆਪਣਾ ਆਪਣੇ ਆਪ ਨੂੰ ਅਪ ਸਕਿੱਲ ਕਰ ਲਓ ਤੇ ਯੂ ਫਾਈਂਡ ਅ ਬੈਟਰ ਜੋਬ ਹਾਈ ਪੇਡ ਜੋਬ ਹੈ ਨਾ ਆਪਣੇ ਆਪ ਨੂੰ ਸਪੈਸ਼ ਜਿੱਦਾਂ ਹੁਣ ਤੁਸੀਂ ਡਾਕਟਰ ਹੋ ਤੁਸੀਂ ਸਪੈਸ਼ਲਿਸਟ ਬਣ ਜਾਓ ਰਾਈਟ ਹੁਣ ਤੁਸੀਂ ਜਿਹੜੀ ਅਪ ਸਕਿਲਿੰਗ ਕੀਤੀ ਆਪਣੀ ਵੀ ਤੁਸੀਂ ਇੰਡੀਆ ਦੇ ਵਿੱਚ ਟੀਚਰ ਸੀਗੇ ਤੁਸੀਂ ਦੇਖਿਆ ਵੀ ਮੈਂ ਇੱਥੋਂ ਇਸ ਟੀਚਰ ਇਸ ਸਿਸਟਮ ਚ ਮੈਂ ਹੋਰ ਉੱਪਰ ਨਹੀਂ ਜਾ ਸਕਦਾ ਠੀਕ ਹੈ ਜਾਂ ਕੁਇਕਲੀ ਨਹੀਂ ਜਾ ਸਕਦਾ ਸੋ ਯੂ ਮੇਡ ਅ ਇਨਫੋਰਮਡ ਐਂਡ ਵਾਈਜ਼ ਡਿਸੀਜਨ ਕਿ ਮੈਂ ਜੇ ਆਸਟ੍ਰੇਲੀਆ ਚਲ ਜਾਵਾਂ ਆਸਟ੍ਰੇਲੀਆ ਜਾ ਕੇ ਮੈਨੂੰ ਉੱਥੇ ਜ਼ਿਆਦਾ ਓਪਰਚੁਨਿਟੀ ਹੈ ਫਾਰ ਸੇਮ ਅਮਾਊਂਟ ਆਫ ਟਾਈਮ ਆਈ ਸਪੈਂਡ ਹੈ ਨਾ ਮੈਂ ਆਪਣੇ ਸਕਿੱਲ ਸੇਮ ਸਕਿੱਲਸ ਦੇ ਨਾਲ ਮੈਂ ਬੈਟਰ ਲਾਈਫ ਮੈਂ ਬੈਟਰ ਪੇ ਲੈ ਸਕਦਾ
ਐਂਡ
ਦੈਟਸ ਪਰਫੈਕਟਲੀ ਨੋਰਮਲ ਇਹ ਇਹ ਕੋਈ ਏਡੀ ਗੱਲ ਨੀ ਹੈਗੀ ਵੀ ਆਪਾਂ ਪੰਜਾਬ ਮਤਲਬ ਜਿੱਥੇ ਵੀ ਵਧੀਆ ਤੁਹਾਨੂੰ ਮਾਹੌਲ ਦਿੰਦਾ ਹੈ ਵਰਕ ਓਪਰਚੁਨਿਟੀ ਦਿੰਦਾ ਵਰਕ ਪਲੇਸ ਵਧੀਆ ਤੁਸੀਂ ਉੱਥੇ ਨੂੰ ਜਾਂਦੇ ਹੋ ਹਨਾ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਤਕਰੀਬਨ 1.5-2 ਲੱਖ 2.5 ਲੱਖ ਜਿਹੜੇ ਨੇ ਉਹ ਲੋਕ ਵਰਕ ਵੀਜ਼ੇ ਦੇ ਉੱਤੇ ਆਏ ਹੋਏ ਨੇ ਇੱਥੋਂ ਬਾਹਰ ਗਏ ਹੋਏ ਨੇ ਦੈਟਸ ਹੈਪਨਿੰਗ ਦੈਟਸ ਨੋਰਮਲ
ਖੈਰ
ਮੈਂ ਥੋੜੀ ਹੋਰ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਕਿਉਂਕਿ ਜੀ ਐਸ ਚਾਹਲ ਹੋਣਾ ਨੇ ਬੜੀ ਮਿਹਨਤ ਕਰਕੇ ਅੰਕੜੇ ਭੇਜੇ ਆ ਤੇ ਇਹ ਨਾ ਜਿਹੜਾ ਇੰਡੀਆ ਦੇ ਵਿਚ ਜਿਹੜਾ ਅਨਪਲੋਇਮੈਂਟ ਦੇ ਫਿਗਰ ਹੈ ਨਾ ਉਹ ਤੁਹਾਨੂੰ ਪਤਾ ਡੇਲੀ ਹੁੰਦੇ ਆ ਮਤਲਬ ਡੇਲੀ ਫਲਕਚੁਏਟ ਕਰਦੇ ਆ ਡੇਲੀ ਉਹਨੂੰ ਸਟੈਟਸ ਲੈਂਦੇ ਆ ਤਾਂ ਜਿਹੜਾ ਇਸ ਵੇਲੇ ਦਾ ਜੀ ਕਰੰਟ 10 ਮਈ ਦਾ ਕਰੰਟ ਅਨਪਲੋਇਮੈਂਟ ਡਾਟਾ ਇਹ ਕਹਿ ਰਿਹਾ ਹੈ 10 ਮਈ ਨੂੰ ਕਿ 10 ਮਈ ਦਾ ਕਿ 7.4% ਜਿਹੜੀ ਅਨਪਲੋਇਮੈਂਟ ਰੇਟ ਹੈ ਇੰਡੀਆ ਦੇ ਵਿਚ ਇਸ ਵੇਲੇ ਤੇ ਅਰਬਨ ਸ਼ਹਿਰੀ ਹੈਗੀ ਆ 7.8 ਤੇ ਰੂਰਲ ਹੈਗੀ ਆ 7.3 ਸੋ ਇਹ ਇਹ ਵੀ ਫਿਗਰ ਜਿਹੜੇ ਨੇ ਇਹ ਕਾਫੀ ਕੰਟਰੋਲ ਚ ਨੇ ਹੁਣ ਜੇ ਆਪਾਂ ਸੂਬਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਹੈਗੇ ਆ ਜੀ 7.6% ਲੋਕ ਜਿਹੜੇ ਨੇ ਉਹ ਅਨਪਲੋਇਮੈਂਟ ਸੈਕਟਰ ਦੇ ਵਿਚ ਆਉਂਦੇ ਨੇ ਤੇ ਸਾਰਿਆਂ ਨੂੰ ਵੱਧ ਮੇਰਾ ਖਿਆਲ ਹੈਗੀ ਹਿਮਾਚਲ ਪ੍ਰਦੇਸ਼ ਦੇ ਵਿਚ 20% ਦੇ ਕਰੀਬ ਲੋਕ ਅਨਪਲੋਇਡ ਨੇ ਤੇ ਝਾਰਖੰਡ ਦੇ ਵਿਚ 15 ਨੇ ਤੇ ਵੱਧ ਮੈਂ 10 ਤੋਂ ਉੱਪਰ ਵਾਲੇ ਦੀ ਗੱਲ ਕਰ ਰਿਹਾ ਉੱਤਰ ਪ੍ਰਦੇਸ਼ ਦੇ ਵਿਚ 11 ਨੇ ਤੇ ਤ੍ਰਿਪੁਰਾ ਦੇ ਵਿਚ 25 ਹੈ ਸੋ ਇਹ ਟ੍ਰੈਂਡ ਦੇਖਣ ਨੂੰ ਆਇਆ ਕਿ ਜਿਹੜੇ ਖੇਤਰ ਪਹਾੜੀ ਖੇਤਰ ਨੇ ਉਹਨਾਂ ਦੇ ਵਿਚ ਅਨਪਲੋਇਮੈਂਟ ਜ਼ਿਆਦਾ ਕਿਉਂਕਿ ਉੱਥੇ ਓਪਰਚੁਨਿਟੀਜ਼ ਘੱਟ ਹੈ ਤੇ ਅਮਰੀਕ ਜੀ ਸਾਰਿਆਂ ਨੂੰ ਘੱਟ ਪਤਾ ਕਿੱਥੇ ਇਸ ਵੇਲੇ तमिलनाडु च 0.6% है अनएम्पलॉयमेंट रेट उ। हां जी, ते मैं अपने गुआंढी हरियाणे की गल करा तो उ 26% है जी। वाह, 26%
अनएम्पलॉयमेंट रेट।
हां जी, 26% पंजाब 7.6% है।
ਅਮਨਦੀਪ, ਜਿਹੜੇ ਹਰਿਆਣਾ ਚ ਅਨਪਲਾਇਮੈਂਟ ਰੇਟ ਹੈ 26, ਮੈਨੂੰ ਇਹ ਡਾਟਾ ਜਿਹੜੇ ਕੱਢ ਰਹੇ ਆ ਅਨਪਲਾਇਮੈਂਟ ਰੇਟ ਦੇ, ਹਰਿਆਣਾ ਦਾ ਇੱਕ ਐਫਲੂਐਂਟ ਸਟੇਟ ਆ ਹਰਿਆਣਾ ਜਿਹੜਾ
ਆ। ਆਪਾਂ ਨੂੰ ਇਹ ਵੀ ਭੁਲੇਖਾ, ਸਾਨੂੰ ਹਰਿਆਣਾ ਉਹ ਲੱਗਦਾ ਜਿਹੜਾ ਜੀ ਟੀ ਰੋਡ ਦੇ ਆਲੇ ਦੁਆਲੇ ਆ। ਅਸੀਂ ਹਰਿਆਣਾ ਨਾ ਸਿਰਫ ਉਹੀ ਦੇਖ ਰਹੇ ਆ ਕਿ ਆਪਾਂ ਜਿਹੜੇ ਡਿਵੈਲਪਡ ਏਰੀਏ ਆ, ਜਾਂ ਮੇਰਾ ਖਿਆਲ ਉਹ ਦੂਜਾ ਵੀ ਹਰਿਆਣੇ ਚ ਆ ਜਾਂਦਾ ਨਾ, ਗੁੜਗਾਓਂ ਹੈ ਨਾ, ਤੇ ਆਪਾਂ ਉਹਨਾਂ ਨੂੰ ਹੀ ਦੇਖਦੇ ਆ ਵੀ ਇਹ ਹਰਿਆਣਾ ਆ। ਅਸਲ ਦੇ ਵਿਚ ਜਿਹੜਾ ਰੀਜਨਲ ਹਰਿਆਣਾ ਆ ਉਹਦੀ ਜਿਹੜੀ ਸਟੋਰੀ ਆ ਕੁਛ ਹੋਰ ਆ। ਸ਼ਾਇਦ ਹਰਿਆਣੇ ਦੇ ਮਿੱਤਰ ਬਹੁਤ ਸਾਡੇ ਸੁਣਦੇ ਹੋਣਗੇ, ਦੱਸਿਓ ਕਿ ਕਿਸ ਤਰ੍ਹਾਂ, ਕਿਉਂਕਿ ਮੈਨੂੰ ਮੌਕਾ ਮਿਲਿਆ ਹੁਣ ਥੋੜਾ ਹਰਿਆਣੇ ਦੇ ਵਿਚ ਵੀ ਘੁੰਮਣ ਦਾ, ਤੇ ਹਰਿਆਣੇ ਦਾ ਜਿਹੜਾ ਰੂਰਲ ਇਲਾਕਾ ਆ ਉਹ ਉਸ ਦੀ ਤਸਵੀਰ ਬਿਲਕੁਲ ਵੱਖਰੀ ਆ। ਜਿਹੜਾ ਸੜਕੀ ਜਾਂ ਸ਼ਹਿਰੀ ਜਾਂ ਅਰਬਨ ਹਰਿਆਣਾ ਉਹਦੇ ਪਾਸੋਂ, ਤੇ ਪੰਜਾਬ ਜਿਹੜਾ ਆ ਉਹ ਜ਼ਿਆਦਾਤਰ ਮੈਨੂੰ ਇੱਕ ਤਰ੍ਹਾਂ ਨਾਲ ਯੂਨੀਫਾਰਮ ਲੱਗਿਆ। ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਦਾ ਜਿਹੜਾ ਪਾੜਾ ਹੁਣ ਬਹੁਤ ਜਿਹੜਾ ਘਟ ਰਿਹਾ ਹੈ, ਮਤਲਬ ਤਕਰੀਬਨ ਬਰਾਬਰ ਹੀ ਚੱਲ ਰਿਹਾ।
ਅਮਨਦੀਪ, ਪੰਜਾਬ ਦੇ ਵਿਚ ਮੈਂ ਆਪਣੇ ਜਿਹੜੇ ਸਾਡੇ ਹੁਣ ਟੀਚਰ ਭਾਈ ਆ, ਜਿਹਦਾ ਟੀਚਰ ਜੇ ਦੋਸਤ ਆ, ਅੱਜ ਕੱਲ ਉਹ ਰਿਟਾਇਰ ਹੋ ਰਹੇ, ਅਸੀਂ ਵੀ ਰਿਟਾਇਰ ਹੋਏ, ਉਹ ਵੀ ਰਿਟਾਇਰ ਹੋ ਰਹੇ ਆ, ਤੇ ਉਹਨਾਂ ਨੇ ਦੱਸਿਆ ਸਕੂਲਾਂ ਦੇ ਵਿਚ ਜਿਹੜੀ ਨਾ ਇੱਕ ਤਰ੍ਹਾਂ ਦੇ ਨਾਲ ਸੁਧਾਰ ਬਹੁਤ ਹੋਇਆ ਕੰਮ ਕਰਨਾ ਸਕੂਲਾਂ ਦੇ ਵਿਚ ਹਿੰਦੁਸਤਾਨ ਪੰਜਾਬ ਦੇ ਵਿਚ ਹੁਣ ਇੰਨਾ ਸਖਾਲਾ ਨੀ ਜਿੰਨਾ ਪਹਿਲਾਂ ਹੁੰਦਾ ਸੀ। ਜਿੰਨਾ ਪਹਿਲਾਂ ਜਿੱਦਾਂ ਬੈਠੇ ਸੀ ਸਾਰਾ ਦਿਨ ਜਾ ਕੇ ਨਾ ਕੰਮ ਨੀ ਕਰਦੇ ਸੀ ਕੋਈ ਵੀ, ਤੇ ਫਿਰ ਆਪ ਚੁਟਕਲੇ ਬਣਦੇ ਹੁੰਦੇ ਸੀ, ਮਾਠ ਜੀ ਮੀਟ ਅਸੀਂ ਤਾਂ ਮੀਟ ਉਹ ਗਾਲਦੇ ਜਿਹੜਾ ਗਲਦਾ ਨੀ ਕਰੇ, ਇੱਦਾਂ ਤੁਸੀਂ ਚੁਟਕਲਾ ਸੁਣਾਉਂਦੇ ਹੁੰਦੇ ਸੀ ਕੋਈ, ਤੇ ਉਹ ਸਿਚੁਏਸ਼ਨ ਨੀ ਹੁਣ ਹੈ। ਹੁਣ ਸਿਚੁਏਸ਼ਨ ਕਾਫੀ ਬਦਲ ਗਈ ਆ, ਹੁਣ ਕਾਫੀ ਕੰਮ ਕਰਨਾ ਪੈਂਦਾ ਆਪਣੇ ਆਪ ਨੂੰ ਮੇਨਟੇਨ ਕਰਨ ਦੇ ਲਈ ਜੋਬ ਦੇ ਵਿਚ, ਪਰ ਹਾਲੇ ਵੀ ਇੱਕ ਜਿਹੜਾ ਐਜੂਕੇਸ਼ਨ ਮਾਫੀਆ ਹੈ ਨਾ ਉਹ ਇੰਨਾ ਮਤਲਬ ਭਾਰੀ ਹੋ ਚੁੱਕਾ, ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿਚ ਇਹ ਜਿਹੜੀ ਐਜੂਕੇਸ਼ਨ ਸਿਸਟਮ ਹੈ ਇੰਨਾ ਭਾਰੂ ਹੋ ਚੁੱਕਿਆ, ਲੋਕਾਂ ਦੇ ਸਾਈਕੀ ਦੇ ਵਿਚ ਇੱਦਾਂ ਇੱਕ ਲੋਕਾਂ ਦੀ ਜਿਹੜੀ ਸਾਈਕੋਲੋਜੀ ਹੈ ਨਾ ਉਹਦੇ ਵਿਚ ਇਹ ਭਰ ਦਿੱਤਾ ਗਿਆ ਕਿ ਜਿਹੜੀ ਪਬਲਿਕ ਸਿਸਟਮ ਹੈ ਜਿੱਦਾਂ ਗਵਰਨਮੈਂਟ ਸਿਸਟਮ ਹੈ ਮਾੜਾ ਹੀ ਮਾੜਾ, ਇਹਨਾਂ ਸਕੂਲਾਂ ਦੇ ਵਿਚ ਪੜ੍ਹਾਈ ਹੁੰਦੀ ਨੀ ਆ, ਇਸ ਲਈ ਤੁਸੀਂ ਪ੍ਰਾਈਵੇਟ ਸਕੂਲਾਂ ਵਿਚ ਪਾਓ ਆਪਣੇ ਨਿਆਣੇ ਨੂੰ। ਅਮਨਦੀਪ, ਇਹਦਾ ਜਿਹੜਾ ਅਸਰ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਾਉਣ ਦਾ ਪੰਜਾਬ ਦੇ ਵਿਚ, ਪੰਜਾਬ ਤੱਕ ਇਹ ਸੀਮਿਤ ਨਹੀਂ ਆ, ਇਹ ਪੰਜਾਬ ਤੱਕ ਇਹ ਸੀਮਿਤ ਨਹੀਂ ਆ, ਇੱਥੇ ਆਸਟ੍ਰੇਲੀਆ ਦੇ ਵਿਚ ਵੀ ਜਿਹਨਾਂ ਕੋਲ ਜ਼ਿਆਦਾ ਪੈਸਾ ਹੋ ਜਾਂਦਾ ਜਾਂ ਪੈਸੇ ਚੰਗੇ ਕਮਾ ਲੈਂਦੇ ਉਹ ਕਹਿੰਦੇ ਗਵਰਨਮੈਂਟ ਸਕੂਲ ਤਾਂ ਪੜ੍ਹਾਈ ਨੀ ਹੁੰਦੀ, ਪ੍ਰਾਈਵੇਟ ਚ ਪਾਓ, ਕੈਥੋਲਿਕ ਸਿਸਟਮ ਚ ਪਾਓ, ਉਹ ਪ੍ਰਾਈਵੇਟ ਅਕੈਡਮੀ ਚ ਪਾਓ, ਟਿਊਸ਼ਨਾਂ ਕਰਾਓ, ਆਹ ਕਰਾਓ, ਉਹ ਕਰਾਓ, ਜਿਹਦਾ ਅਮਨਦੀਪ ਕੋਈ ਫਾਇਦਾ ਹੁੰਦਾ ਹੀ ਨਹੀਂ।
ਹਾਂਜੀ, ਇੱਥੇ ਬਾਰੇ ਆਪਾਂ ਅਮਰੀਕ ਜੀ
ਇੱਥੇ
ਆਪਾਂ ਸਪੈਸ਼ਲਾਈਜ਼ਡ ਪ੍ਰੋਗਰਾਮ ਫੇਰ ਆਪਾਂ ਇੱਥੇ ਕਰਾਂਗੇ, ਪਰ ਆਪਾਂ
ਕਰਨਾ
ਇੱਥੇ ਕਰਨਾ ਹੈ ਜਿਹੜੇ ਪਰਿਵਾਰਾਂ ਨੂੰ, ਸਾਡਿਆਂ ਨੂੰ ਫੈਮਿਲੀ ਸੁਣਦੇ ਨੇ ਪ੍ਰੋਗਰਾਮ, ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤੇ ਆਪਾਂ ਇੱਥੇ ਪੂਰੀ ਵਿਚਾਰ ਵਟਾਂਦਰਾ ਕਰਾਂਗੇ। ਪਰ ਆਪਾਂ ਗੱਲ ਹੁਣ ਥੋੜੀ ਅਨਪਲੋਇਮੈਂਟ ਦੀ ਚੱਲ ਰਹੀ ਸੀ, ਚਲੋ ਮੈਂ ਚਾਹਲ ਸਾਹਿਬ ਉਹਨਾਂ ਦਾ ਬੜਾ ਧੰਨਵਾਦ ਕਰਦਾ ਅਮਰੀਕ ਜੀ ਤੁਹਾਡਾ ਵੀ, ਕਿ ਤੁਸੀਂ ਮਤਲਬ ਐਕਚੁਲੀ ਪਿਛਲੀ ਵਾਰੀ ਜਿਹੜੀ ਗੱਲ ਕੀਤੀ ਸੀ ਉਹਨੂੰ ਫਾਲੋ ਕੀਤਾ, ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਸਾਡੇ ਨਾਲ ਗੁਰਿੰਦਰ ਸਿੰਘ ਭੰਗਲ ਕੌਫ ਸਰਵਰ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਮਸਲੇ ਦਾ ਕੱਢੋ ਜੀ ਹੱਲ। ਇਸ ਸਾਲ ਕਹਿੰਦੇ ਅਸੀਂ ਬਲੂਬੇਰੀ ਦੇ ਉੱਤੇ ਨੈੱਟ ਨਹੀਂ ਲਾਇਆ ਤੇ ਚਿੜੀਆਂ ਪੰਛੀ ਬਹੁਤ ਨੁਕਸਾਨ ਕਰ ਰਹੇ, ਇਹਦਾ ਕੋਈ ਹੱਲ ਦੱਸੋ। ਦੇਖੋ ਗੁਰਿੰਦਰ, ਇਹਦਾ ਜਿਹੜਾ ਹੱਲ ਹੈ ਨਾ, ਹੁਣ ਇੱਕ ਵਾਰੀ ਚਿੜੀਆਂ ਗਿੱਜ ਗਈਆਂ, ਹੁਣ ਇਹਦਾ ਹੱਲ ਬੜਾ ਮੁਸ਼ਕਲ ਹੈ। ਜਾਂ ਤਾਂ ਇੱਦਾਂ ਹੋਵੇ ਵੀ ਦੋ ਬੰਦੇ ਹੁਣ ਪੱਕੇ ਹੀ ਚਿੜੀਆਂ ਉਡਾਉਣ ਤੇ ਰਹਿਣ, ਕਿਉਂਕਿ ਅਸੀਂ ਅਮਰੀਕ ਜੀ ਇੱਕ ਸਾਲ ਸਾਡੇ ਨਾਲ ਵੀ ਇੱਦਾਂ ਹੋਈ ਸੀ, ਤੇ ਉਦੋਂ ਕੀ ਹੋਇਆ ਕਿ ਨੈੱਟ ਸਾਤੇ ਟਾਈਮ ਸਿਰ ਲੱਗੇ ਨੀ, ਅਸੀਂ ਨਾ ਫਿਰ ਉਹ ਗੈਸ ਗਨ ਲੈ ਆਂਦੀ, $500 ਦੀ ਆਂਦੀ ਸੀ, ਮੰਗਾ ਲਈ ਗੈਸ ਗਨ ਲਾ ਸਕਦੇ ਆ ਅਸੀਂ ਜੀ, ਉਹ ਫਿਰ ਤੋਪ ਚ ਉਹ ਸਿਲੰਡਰ ਨਾਲ ਲੱਗਦੀ ਆ ਤੇ ਉਹਦੇ ਤੇ ਟਾਈਮਰ ਵੀ ਲੱਗ ਜਾਂਦਾ ਕਿ ਮਿੰਟ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ 15 ਮਿੰਟ ਬਾਅਦ ਨਾ ਪਟਾਕਾ ਬੁਲਾਉਣਾ। ਹੁਣ ਉਹ ਅਸੀਂ ਲਾਤੀ ਤਾਂ ਲਾਤੇ ਮੇਰਾ ਖਿਆਲ 10 ਮਿੰਟ, ਤੇ 10 ਮਿੰਟ ਬਾਅਦ ਨਾ ਬੜਾ ਧਮਾਕਾ ਹੋਇਆ ਕਰੂਗਾ, ਤੇ ਉਹ 2-3 ਕੁ ਦਿਨ ਤਾਂ ਚਿੜੀਆਂ ਨਹੀਂ ਆਈਆਂ। ਪਰ ਗੱਲ ਇਹ ਸੀਗੀ ਵੀ ਉਹ 8 ਵਜੇ ਸ਼ੁਰੂ ਹੁੰਦੀ ਸੀ ਤੇ ਸ਼ਾਮ ਦੇ 5 ਵਜੇ ਤੱਕ, ਪਰ ਜਦੋਂ ਨਾ ਉਹ ਪਟਾਕਾ ਬੋਲਦਾ ਸੀ ਏਦਾਂ ਲੱਗਦਾ ਸੀ ਜਿੱਦਾਂ ਅਸੀਂ ਵਾਰ ਜ਼ੋਨ ਚ ਰਹਿੰਦੇ ਆ, ਲੜਾਈ ਲੱਗੀ ਹੋਈ ਆ, ਪਿੱਲਾ ਜੀ ਹੁਣ ਬੰਬ ਡਿੱਗਿਆ ਵੀ ਹੁਣ ਬੰਬ ਡਿੱਗਿਆ, ਉਹ ਸਾਡਾ ਦਿਲ ਜਿਆਦਾ ਬਲੁੰਦਰਿਆ ਜਾਂਦਾ ਸੀ। ਤੇ ਤਿੰਨ ਕੁ ਦਿਨ ਬਾਅਦ ਅਸੀਂ ਗਏ ਦੇਖਿਆ ਤਾਂ ਚਿੜੀਆਂ ਨੇ ਉਹਦੀ ਟਾਈਮਿੰਗ ਨੋਟ ਕਰ ਲਈ। ਚਿੜੀਆਂ ਪਤਾ ਕੀ ਕਰਦੀਆਂ ਸੀਗੀਆਂ, ਉਹਨੀ ਟਾਈਮਿੰਗ ਨੋਟ ਕਰ ਲਈ, ਉਹਨੀ ਜਦ ਪਟਾਕਾ ਬੋਲਣਾ ਉਹ ਤੋਂ ਬਾਅਦ ਆ ਜਾਣਾ। ਮੈਂ ਚਿੜੀਆਂ ਉਹਦੇ ਪਰ ਬੈਠੀਆਂ ਦੇਖੀਆਂ ਉਸ ਗਨ ਦੇ ਉੱਤੇ, ਇਹ ਦੇਖ ਲਓ ਵੀ ਇੰਨੀਆਂ ਉਹ ਡਰ ਹੋ ਗਈਆਂ। ਤੇ ਉਹਨਾਂ ਹਾਂ ਤੇ ਉਹ ਇੱਕ ਨੇ ਉਹਦੇ ਪਰ ਬਹਿ ਜਾਣਾ ਆ ਕੇ, ਬਾਕੀਆਂ ਨੇ ਚੁਗਣ ਲੱਗ ਪੈਣਾ, ਖਾਣ ਲੱਗ ਪੈਣਾ। ਜਦੋਂ ਉਹ ਚਿੜੀ ਨੇ ਗਨ ਤੋਂ ਉੱਡ ਜਾਣਾ, ਬਾਕੀ ਸਾਰੀਆਂ ਨੇ ਵੀ ਉੱਡ ਜਾਣਾ, ਇੱਕ ਮਿੰਟ ਬਾਅਦ ਪਟਾਕਾ ਬੋਲਣਾ, ਚਿੜੀਆਂ ਨੇ ਫੇਰ ਆ ਜਾਣਾ ਉਹਦੇ ਪਰ ਬਹਿ ਜਾਣਾ, ਇੱਕ ਜਣੀ ਨੂੰ ਉਹਦੇ ਪਰ ਬਿਠਾਲ ਦੇਣਾ। ਮਤਲਬ ਕਿਆ ਬਾਤ ਸਿਸਟਮ ਉਹਨਾਂ ਨੇ ਰੀਡ ਕੀਤਾ ਗਨ ਦਾ। ਸੋ ਉਹ ਸਾਡਾ ਜਿਹੜਾ ਤਜਰਬਾ ਫੇਲ ਹੋਇਆ, ਸਾਡੇ ਇੱਕ ਦੋ ਗੁਆਂਢੀਆਂ ਨਾਲ ਬੈਰ ਵੀ ਪੈ ਗਏ, ਕਿਉਂਕਿ ਉਹ ਹੁਣ ਦੇਖੋ ਸਿਆਣੇ ਸੀਗੇ, ਉਹਨਾਂ ਨੂੰ ਕਹਿੰਦੇ ਜਦ ਧਮਕ ਬੋਲਦੀ ਆ ਨਾ ਤਾਂ ਸਾਡਾ ਅੰਦਰ ਹਿਲਦਾ ਆ। ਇੱਕ ਗੁਆਂਢੀ ਨੇ ਕੌਂਸਲ ਨੂੰ ਕੰਪਲੇਂਟ ਕਰਤੀ, ਕੌਂਸਲ ਵਾਲੇ ਆ ਗਏ, ਅਸੀਂ ਉਹ ਕਹਿੰਦੇ ਕਰਤਾ ਮਿਸਟਰ ਸਿੰਘ ਅਸੀਂ ਕੁਛ ਨਹੀਂ ਸਕਦੇ, ਸਾਰਾ ਅਲਾਊਡ ਹੈ ਖੇਤੀਬਾੜੀ ਦੇ ਵਿੱਚ। ਪਰ ਉਹ ਜਿਹੜਾ ਬਜ਼ੁਰਗ ਹੈ ਨਾ ਉਹ ਅਸਲ ਦੇ ਵਿੱਚ ਵੀਅਤਨਾਮ ਦੇ ਵਿੱਚ ਲੜਾਈ ਲੜ ਕੇ ਆਇਆ ਹੋਇਆ ਰਿਟਾਇਰ ਹੋ ਕੇ, ਜਦੋਂ ਵੀ ਕਹਿੰਦੇ ਉਹ ਧਮਾਕਾ ਹੁੰਦਾ ਨਾ ਉਹਨੂੰ ਉਹਦਾ ਉਹ ਟੈਨਸ਼ਨ ਚ ਹੋ ਜਾਂਦਾ, ਸਟ੍ਰੈਸ ਚ ਹੋ ਜਾਂਦਾ, ਉਹਨੂੰ ਕਿਤੇ ਹਾਰਟ ਅਟੈਕ ਨਾ ਹੋ ਜਾਵੇ, ਕਿਉਂਕਿ ਉਹ ਕਹਿੰਦਾ ਆ ਕਿ ਉਹ ਲੜਾਈ ਚ ਬੰਬ ਸਿੱਟੇ ਆ, ਡਿੱਗੇ ਆ, ਉਹ ਸਾਰੇ ਨਾ ਉਸ ਚੀਜ਼ ਤੋਂ ਉਹਨੂੰ ਭੁੱਲਣਾ ਚਾਹੁੰਦਾ ਆ ਉਹ ਸਾਰੀ ਚੀਜ਼ ਨੂੰ। ਤੇ ਜਦੋਂ ਕਹਿੰਦੇ ਤੁਹਾਡਾ ਧਮਾਕਾ ਹੁੰਦਾ ਨਾ 10 ਮਿੰਟ ਬਾਅਦ, ਉਹਨੂੰ ਉਹਦੀ ਵੀਅਤਨਾਮ ਦੀ ਲੜਾਈ ਦੀ ਯਾਦ ਆ ਜਾਂਦੀ ਆ। ਤੇ ਫੇਰ ਭਰਾਵਾ ਮੈਂ ਕਿਹਾ ਹੁਣ ਐਵੀਂ ਨਾ ਕਿਤੇ ਬਜ਼ੁਰਗ ਗੁਆਂਢ ਦੇ ਵਿੱਚ ਆ, ਕਿਤੇ ਐਵੀਂ ਇਹਨੂੰ ਹਾਰਟ ਅਟੈਕ ਹੋ ਗਿਆ, ਮੁੜ ਕੇ ਖੱਜਲ ਹੋਊਗਾ ਸਾਰਾ ਕੁਛ ਕੰਮ ਹਨਾ। ਫੇਰ ਸਾਨੂੰ ਉਹ ਵੀ ਬੰਦ ਕਰ ਉਹ ਵੀ ਬੰਦ ਕਰਨਾ ਪਿਆ।
ਇੱਥੇ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹਨਾ।
ਹਾਂਜੀ,
ਹੁਣ ਤੁਸੀਂ ਇੱਕ ਦਿਨ ਗੱਲ ਕਰਦੇ ਸੀ ਬਿਜ਼ਨਸ ਵਿੱਚ ਐਥਿਕਸ ਦੀ, ਮੋਰਲ ਦੀ।
ਹਾਂਜੀ,
ਕਈ ਵਾਰੀ ਤੁਹਾਨੂੰ ਲਾਅ ਅਲਾਓ ਕਰਦਾ ਹੁੰਦਾ ਕਿ ਤੁਸੀਂ ਕੋਈ ਕੰਮ ਕਰ ਸਕਦੇ ਆ, ਪਰ ਤੁਹਾਡੇ ਜਿਹੜੇ ਬਿਜ਼ਨਸ ਐਥਿਕਸ ਹੁੰਦੇ ਆ ਉਹ ਤੁਹਾਨੂੰ ਅਲਾਓ ਨਹੀਂ ਕਰਦੇ ਹੁੰਦੇ ਕਿ ਤੁਸੀਂ ਇਹ ਕੰਮ ਕਰੋ। ਤੁਸੀਂ ਪਟਾਕੇ ਤਾਂ ਲਾ ਲਾ, ਆਪਣੇ ਬੇਰੀਆਂ ਤਾਂ ਸੇਫ ਕਰ ਲਈਆਂ, ਤੇ ਉਹਦਾ ਨੁਕਸਾਨ ਇਹ ਵੀ ਹੋ ਸਕਦਾ ਕਿ ਕੋਈ ਵਿਅਕਤੀ ਆ ਜਾਂ ਕਈ ਬੱਚੇ ਆ ਜਿਨ੍ਹਾਂ ਦਾ ਇਗਜ਼ਾਮ ਹੁੰਦਾ ਹੋਊਗਾ ਉਹ ਨਹੀਂ ਪੜ੍ਹਨਾ ਆ, ਕਈ ਹੋ ਸਕਦਾ ਕਈ ਬਿਮਾਰ ਹੋਣ ਜਾਂ ਉਹਦੀ ਸਿਹਤ ਖਰਾਬ ਹੋਵੇ, ਉਹਨਾਂ ਨੂੰ ਨੀਂਦ ਆਉਣੀ, ਉਹ ਨੀਂਦ ਨਾ ਆਉਂਦੀ ਹੋਵੇ। ਜਿੱਦਾਂ ਵੀਅਤਨਾਮ ਦਾ ਕੇਸ ਹੋਇਆ, ਵੀਅਤਨਾਮ ਦਾ ਜਿਹੜਾ ਫੌਜੀ ਉਹਦਾ ਕੇਸ ਹੋਇਆ, ਕਿ ਉੱਦਾਂ ਦੇ ਵਿਅਕਤੀ ਹੋਣ। ਕਈ ਵਾਰੀ ਕਈ ਐਥਿਕਸ ਜਿਹੜੇ ਆ ਨਾ ਬਿਜ਼ਨਸ ਦੇ, ਮੋਰੈਲਿਟੀ ਔਰ ਐਥਿਕਸ ਇਹ ਅਪਲਾਈ ਕਰਨੇ ਪੈਂਦੇ। ਕਾਨੂੰਨ ਸਾਨੂੰ ਦਿੰਦਾ ਅਜਾਜ਼ ਅਸੀਂ ਕਰ ਸਕਦੇ ਹਾਂ, ਪਰ ਤੁਹਾਨੂੰ ਫਿਰ ਵੀ ਐਥੀਕਲ ਵੈਲਿਊਜ ਨੂੰ ਅਪਲਾਈ ਕਰਕੇ ਤੁਹਾਡਾ ਆਪਣਾ ਬਿਜ਼ਨਸ ਚਲਾਉਣਾ ਹੁੰਦਾ। ਉਹਦੇ ਵਿੱਚ ਤੁਸੀਂ ਸਿਰਫ ਸੈਲਫ ਇੰਟਰਸਟ ਨੂੰ ਪਿੱਛੇ ਰੱਖ ਕੇ ਕਮਿਊਨਿਟੀ ਇੰਟਰਸਟ ਜਿਹੜੇ ਆ ਉਹ ਅੱਗੇ ਰੱਖਣੇ ਹੁੰਦੇ ਆ। ਤੇ ਇੰਡੀਆ ਦੇ ਵਿੱਚ ਤਾਂ ਹੁਣ ਸਾਰੇ ਕਮਿਊਨਿਟੀ ਇੰਟਰਸਟ ਅੱਗੇ ਰੱਖਦੇ ਨਹੀਂ ਹੈ, ਐਥਿਕਸ ਤਾਂ ਹੈ ਹੀ ਨਹੀਂ ਹੈ
ਭਾਜੀ। ਉਹ ਗੱਲ ਇਕੱਲੇ ਬਜ਼ੁਰਗ,
ਤੁਸੀਂ ਇੱਥੇ ਵੀ ਇਹੀ ਕੰਮ ਸ਼ੁਰੂ ਕਰਤਾ।
ਇਕੱਲੇ ਬਜ਼ੁਰਗ ਨਹੀਂ ਨਾ, ਇੱਕ ਮਤਲਬ ਬੇਬੀ ਵੀ ਸੀਗਾ ਛੋਟਾ ਜਿਹਾ, ਉਹ ਵੀ ਸ਼ਿਸ਼ੂ ਜਾ ਪਟਾਕਾ ਬੋਲਦੇ, ਉਹਦੀ ਵਿਚਾਰੀ ਮਾਂ ਉਹਨੂੰ ਸਲਾਣ ਦੀ ਕੋਸ਼ਿਸ਼ ਕਰੇ, ਉਧਰ ਪਟਾਕਾ ਬੋਲ ਜਾ ਕਰੇ, ਉੱਠ ਖੜਿਆ ਕਰੇ, ਉਹ ਕਹਿੰਦਾ ਬਹਿ ਜਾ ਬੇੜਾ ਇਹਨਾਂ ਦਾ ਫੇਰੀਆਂ ਲੈਂਦਾ ਕੀ ਕਰ ਰਹੇ, ਮੇਰੇ ਤਾਂ ਮੁੰਡੇ ਨੂੰ ਨੀ ਸੌਣ ਦਿੰਦੇ,
ਇਹਦੇ ਨਾਲ ਬਾਲੂ ਲਾ ਲਿਆ ਕਰੋ।
ਨਹੀਂ ਹੁਣ ਹੱਲ ਕੱਢਣਾ ਆ ਨੌਜਵਾਨਾਂ ਨੂੰ, ਦੇਖੋ ਬੜੀ ਸਮੱਸਿਆ ਆ, ਬੇਰੀਆਂ ਦਾ ਹੁਣ ਭਾਅ ਵੀ ਹੈਗਾ, ਹੱਲ ਕੱਢਣਾ ਆ ਆਪਾਂ। ਹੱਲ ਦੇਖੋ ਮੈਂ ਕੋਸ਼ਿਸ਼ ਕਰ ਰਿਹਾ ਹੱਲ ਕੱਢਣ ਦੀ, ਮੈਨੂੰ ਆਪ ਨੀ ਸਮਝ ਆਉਂਦੀ, ਅਖੀਰ ਨੂੰ ਸਾਨੂੰ ਵੀ ਜਾਲ ਹੀ ਲਾਉਣਾ ਪਿਆ ਸੀ, ਅਲਟੀਮੇਟ ਹੱਲ ਤਾਂ ਹੈਗਾ ਜਾਲ। ਤੇ ਹੁਣ ਏਦਾਂ ਵੀ ਸਿਆਲ ਹੈ ਗੁਰਿੰਦਰ, ਵੀ ਤੁਸੀਂ ਜਾਲ ਲਾਉਣੇ ਸ਼ੁਰੂ ਕਰੋ ਹੌਲੀ ਹੌਲੀ, ਜਦੋਂ ਤੁਸੀਂ ਉੱਥੇ ਫਿਰਨਾ ਆ ਘੁੰਮਣਾ ਫਿਰਨਾ, ਇੱਕ ਰੱਖ ਲਓ ਨਾਲ ਮੋਟਰਸਾਈਕਲ, ਦੋ ਟਾਇਰਾਂ ਜਿਹੜਾ ਦੋ ਟਾਇਰਾਂ ਵਾਲਾ, ਤੇ ਮਾੜਾ ਮੋਟਾ ਗੇੜਾ ਕੱਢਿਆ, ਚਿੜੀਆਂ ਅੜਾਤੀਆਂ ਦੇ, ਇਹਦੇ ਨਾਲ ਹੈ ਕਿ ਉੱਥੇ ਹੱਲ ਹੋ ਜਾਂਦਾ। ਦੂਜਾ ਨਾ ਇੱਕ ਜਿਹੜਾ ਅਸੀਂ ਪਿਛਲੇ ਸਾਲ ਵੀ ਸਾਨੂੰ ਸਮੱਸਿਆ ਆਈ ਸੀਗੀ, ਸਾਡਾ ਇੱਕ ਸੈਕਸ਼ਨ ਦੇ ਉੱਤੇ ਜਾਲ ਨਹੀਂ ਸੀ ਲੱਗਿਆ, ਪਾਟ ਗਿਆ ਸੀਗਾ ਹਨਾ, ਤੇ ਅਸੀਂ ਉੱਥੇ ਇਹ ਟੈਕਟਿਕ ਵਰਤਿਆ ਸੀ ਕਿ ਉੱਦਾਂ ਤਾਂ ਹਫ਼ਤੇ ਚ ਇੱਕ ਦਿਨ ਵੇਰੀ ਤੋੜ ਸਕਦੇ ਹਾਂ ਤੁਸੀਂ ਇਸ ਮੌਸਮ ਦੇ ਵਿੱਚ, ਪਰ ਅਸੀਂ ਦੋ ਦਿਨ ਤੋੜਦੇ ਸੀਗੇ, ਅਸੀਂ ਦੋ ਵਾਰੀ ਤੋੜ ਲੈਂਦੇ ਸੀ, ਅਸੀਂ ਉਹ ਬੇਰੀ ਨੂੰ ਪੱਕਣ ਨਹੀਂ ਸੀ ਦਿੰਦੇ, ਕਿਉਂਕਿ ਜਿਹੜੇ ਪੰਛੀ ਆ ਉਹ ਪੱਕੀ ਉਹ ਬੇਰੀ ਖਾਂਦੇ ਆ, ਠੀਕ ਹੈ, ਤਾਂ ਅਸੀਂ ਛੇਤੀ ਛੇਤੀ ਬੇਰੀ ਤੋੜ ਲੈਂਦੇ ਸੀ, ਤੇ ਜਦੋਂ ਉਹਨਾਂ ਨੂੰ ਪੰਛੀਆਂ ਨੂੰ ਨਹੀਂ ਸੀ ਲੱਭਦੀ ਤਾਂ ਉਹ ਫਿਰ ਆਣੋ ਹਟ ਗਏ, ਤੇ ਇੱਕ ਉਹਦੇ ਨਾਲ ਜਿਹੜੀ ਗਤੀਵਿਧੀ ਜ਼ਿਆਦਾ ਹੋ ਜਾਂਦੀ ਆ ਆਣ ਜਾਣ ਨਾ ਉੱਥੇ, ਫਿਰ ਪੰਛੀ ਉੱਦੇ ਚੱਲ ਜਾਂਦੇ ਆ, ਤਾਂ ਫਿਰ ਉਹਨਾਂ ਨੂੰ ਬੇਰੀ ਨਹੀਂ ਲੱਭਦੀ। ਇਸ ਵੇਲੇ ਇਹੀ ਹੱਲ ਹੈ ਕਿ ਬੇਰੀ ਛੇਤੀ ਛੇਤੀ ਤੋੜੀ ਜਾਓ, ਤੇ ਉਹਦੇ ਨਾਲ ਤੁਹਾਡਾ ਜਿਹੜਾ ਬਚਾਅ ਹੋ ਸਕਦਾ ਆ। ਖੈਰ ਇਹ ਸੀ ਮਸਲਾ ਦੇ ਮਸਲੇ ਦਾ ਹੱਲ। ਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਰ ਬਹੁਤ ਸੱਜਣ ਜੁੜੇ ਨੇ, ਉਹਨਾਂ ਦੇ ਵੀ ਆਪਾਂ ਮੈਸੇਜ ਲਈਏ। ਜਸਵੰਤ ਸਿੰਘ ਮੈਲਬਨ ਨੂੰ ਜਾ ਰਹੇ ਨੇ, ਕਿਹਾਵਾ ਦਾ ਟਰੱਕ ਦੇ ਵਿਚ ਗੇੜਾ ਲਾ ਰਹੇ ਨੇ। ਤੇ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਨੀ ਪੈਗ ਤੋਂ, ਤੇ ਨਪਿੰਦਰ ਸਿੰਘ ਰਿਹਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਹ ਵੀ ਮੈਨੂੰ ਲੱਗਦਾ ਕੰਮ ਕਰ ਰਹੇ ਨੇ ਬਿਲਡਿੰਗ ਦਾ, ਤੇ ਫੋਟੋ ਭੇਜੀ ਹੈ ਇਹਨਾਂ ਨੇ ਘਰ ਦੀ, ਕੰਸਟਰਕਸ਼ਨ ਚੱਲ ਰਹੀ ਹੈ ਲੱਗਦਾ ਮੈਨੂੰ। ਤੇ ਬਰਿੰਦਰ ਸਿੰਘ ਨਿੱਜਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਮੈਲਬਨ ਦੀ ਖਿੜੀ ਧੁੱਪ ਦੀ ਫੋਟੋ ਭੇਜ ਰਹੇ ਨੇ। ਤੇ ਕਹਿੰਦੇ ਨੇ ਕਿ ਆਪਾਂ ਵੀ ਕਹਿੰਦੇ ਚਾਹ ਤੇ ਪਟਾਕੇ ਮੰਡੇ ਨੂੰ ਹੀ ਪਾਤੇ ਜੀ, ਮੋਟੇ ਡਰ ਲਈ ਉਹ। ਅੱਛਾ, ਚਾਹ ਚ ਉਹਨਾਂ ਨੇ ਵੀ ਪਹਿਲੀ ਮੰਡੇ ਨੂੰ ਪਟਾਕੇ ਚਲਾ ਕੇ ਬਹਿ ਗਏ ਆ, ਅੱਜ ਆਰਾਮ ਨਾਲ ਹੁਣ ਘਰ ਬੈਠੇ ਆ, ਸਾਡਾ ਪ੍ਰੋਗਰਾਮ ਸੁਣ ਰਹੇ ਆ। ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਹੱਸ ਰਹੇ ਨੇ, ਤੇ ਬਾਕੀ ਕਹਿੰਦੇ ਨੇ ਕਿ ਬਹੁਤ ਵਧੀਆ ਮੋਦੀ ਸਾਹਿਬ ਦੀ ਗੱਲ ਕਰ ਰਹੇ ਨੇ। ਕਹਿੰਦੇ ਕਿ ਉਹ ਕਹਿੰਦੇ ਨਾ ਮੋਦੀ ਸਾਹਿਬ, ਕਹਿੰਦੇ ਜਦ ਪਤਾ ਲੱਗਿਆ ਨਾ ਮੇਰੇ ਰਡਾਰ ਆ, ਜਦ ਪਤਾ ਲੱਗਿਆ ਮੇਰੇ ਮਿਜ਼ਾਈਲ ਆ, ਕਹਿੰਦਾ ਮੈਂ ਨਾ ਪਾਇਲਟ ਨੂੰ ਕਿਹਾ ਤੂੰ ਬੈਗੀਰ ਪਾ ਦੇ, ਬੈਗੀਰ ਪਾ ਕੇ ਮੁੜੇ। ਕਹਿੰਦੇ ਉਹਨਾਂ ਨੂੰ ਪਾਕਿਸਤਾਨ ਵਾਲੇ ਨੂੰ ਪਤਾ ਹੀ ਲੱਗਿਆ, ਕਹਿੰਦੇ ਜਹਾਜ਼ ਕਿੱਧਰ ਨੂੰ ਜਾ ਰਿਹਾ, ਮੂਹਰ ਨੂੰ ਜਾ ਰਿਹਾ ਤੇ ਪਿੱਛੇ ਨੂੰ ਜਾ ਰਿਹਾ। ਉਹ ਵੀ ਕਿਹਾ ਬਾਤ ਉਹ। ਇੱਕ ਨਾ ਹੋਰ ਮੈਸੇਜ ਆਇਆ ਸੀਗਾ, ਉਹ ਮੈਂ ਪੜ੍ਹਨਾ ਸੀਗਾ, ਉਹ ਵੀ ਬਹੁਤ ਵਧੀਆ ਸੀਗਾ। ਹਾਂਜੀ, ਕੁਲਦੀਪ ਔਲਖ ਉਹਨਾਂ ਦਾ ਮੈਸੇਜ ਆਇਆ ਸੀ, ਤੇ ਉਹ ਕਹਿੰਦੇ ਮੋਦੀ ਸਾਹਿਬ ਨੇ ਇੱਕ ਬਿਆਨ ਦਿੱਤਾ, ਕਹਿੰਦੇ ਇੱਕ ਵਾਰ 1987 ਮੇ ਇੰਟਰਨੈਟ ਬਹੁਤ ਸਲੋ ਚੱਲ ਰਿਹਾ ਥਾ, ਕਹਿੰਦੇ ਇੱਕ ਵਾਰ 1987 ਮੇ ਇੰਟਰਨੈਟ ਬਹੁਤ ਸਲੋ ਚੱਲ ਰਿਹਾ ਥਾ, ਫਿਰ ਮੈਂ ਕਿਹਾ ਭਾਈਓ ਔਰ ਬਹਿਨੋ ਘਰ ਸਾਰੀ ਲਾਈਟਾਂ ਬੰਦ ਕਰ ਦੋ, ਫਿਰ ਇਕਦਮ ਸੇ ਇੰਟਰਨੈਟ ਫਾਸਟ ਹੋ ਗਿਆ। ਫਿਰ ਮੈਂ ਈਮੇਲ ਸੇ ਕਲਰ ਫੋਟੋ ਸੈਂਡ ਕਰ ਦੀ।
1987 ਦੀ ਗੱਲ ਹੈ ਨਾ,
ਕਿਆ ਬਾਤ ਹੈ, 1987 ਦੀ ਗੱਲ ਹੈ। ਮੈਂ ਪਹਿਲਾ ਕੰਪਿਊਟਰ ਜਿਹੜਾ ਆ ਉਦੋਂ ਦੇਖਿਆ ਤਾਂ ਸੀ 1987 ਚ, ਇੱਥੇ ਮੈਂ ਕਰਨਾਲਾ ਹਾਈ ਚ ਅੱਠਵੀਂ ਕੀਤੀ ਆ ਸਿਡਨੀ ਚ, ਪਰ ਜਦੋਂ ਇੰਡੀਆ ਗਏ ਇੰਡੀਆ ਦਾ ਨਾਮੋ ਨਿਸ਼ਾਨ ਨੀ ਸੀ ਨਾ ਕੰਪਿਊਟਰਾਂ ਦਾ, ਤੇ ਉੱਥੇ ਮਤਲਬ 1990 ਚ ਪਹਿਲਾ ਕੰਪਿਊਟਰ ਉੱਥੇ ਸਿੱਖਿਆ, ਸ਼ਾਇਦ ਦਿੱਲੀ ਤਾਂ ਆ ਗਿਆ ਹੋਊਗਾ ਮੋਦੀ ਸਾਹਿਬ ਕੋਲ। ਤੇ ਇੱਕ ਨਾ ਹੋਰ ਚੁਟਕਲਾ ਭੇਜਿਆ ਨਵੀਂ ਵਿਨੀ ਪੈਗ ਵਾਲਿਆਂ ਨੇ, ਕਹਿੰਦੇ ਨੇ ਕਿ ਭਾਜੀ ਇੰਡੋਨੇਸ਼ੀਆ ਵਿਚ ਵੋਟਾਂ ਸੀ, ਤੇ ਉਹਨਾਂ ਨੇ ਵੀ ਕਹਿੰਦੇ ਈਵੀਐਮ ਮਸ਼ੀਨਾਂ ਟਰਾਈ ਕੀਤੀਆਂ, ਤੇ ਉਹਨਾਂ ਨੇ ਇੰਡੀਆ ਤੋਂ ਕਹਿੰਦੇ ਚਲੋ ਟਰਾਈ ਕਰਨੀਆਂ ਉਧਾਰੀਆਂ ਲੈ ਲਈਏ, ਉਹਨਾਂ ਨੇ ਉਧਾਰੀਆਂ ਲੈ ਕੇ ਵੋਟਾਂ ਪਵਾਈਆਂ, ਤੇ ਕਹਿੰਦੇ ਉੱਤੇ ਵੀ ਮੋਦੀ ਸਾਹਿਬ ਜਿੱਤ ਗਏ ਇੰਡੋਨੇਸ਼ੀਆ ਚ। ਹਾਂਜੀ ਹਾਂਜੀ,
ਹੁਣ ਕਾਫੀ ਚਰਚਾ ਹੋ ਰਹੀ ਆ ਕਿ ਜਿੱਤੂਗਾ ਕੌਣ, ਪ੍ਰਾਈਮ ਮਿਨਿਸਟਰ ਮਾਇਆਵਤੀ ਬਣੂਗੀ ਜਾਂ ਮੋਦੀ ਬਣੂਗਾ ਜਾਂ ਫਿਰ ਰਾਹੁਲ ਬਣੂਗਾ। ਮੈਨੂੰ ਤਾਂ ਜਿੱਦਾਂ ਜਿੱਦਾਂ ਗੱਲਾਂ ਹੋ ਰਹੀਆਂ ਏਦਾਂ ਹੀ ਲੱਗਦਾ ਕਿ ਕਿਤੇ 23 ਤਰੀਕ ਨੂੰ ਦੁਬਾਰਾ ਮੋਦੀ ਨਾ ਬਣ ਜਾਵੇ।
ਆਹੋ, ਕਹਿੰਦੇ ਇੱਕ ਕਾਰਟੂਨਿਸਟ ਸੀਗਾ ਅਖਬਾਰਾਂ ਦੇ ਵਿਚ, ਉਹ ਕਹਿੰਦਾ ਮੈਂ ਕਾਰਟੂਨ ਬਣਾਉਣੇ ਛੱਡ ਤੇ ਹੁਣ, ਉਹਨੂੰ ਪੁੱਛਿਆ ਕੱਲ ਹੀ, ਕਹਿੰਦਾ ਯਾਰ ਮੈਂ ਪਹਿਲਾਂ ਪੋਲੀਟੀਸ਼ੀਅਨਾਂ ਦੇ ਕਾਰਟੂਨ ਬਣਾਉਂਦਾ ਹੁੰਦਾ ਸੀ, ਕਹਿੰਦਾ ਮੇਰੇ ਕਾਰਟੂਨਾਂ ਨੇ ਨਾ ਜਾਨ ਪਾਤੀ, ਕਹਿੰਦਾ ਹੁਣ ਕੀ ਹੋਇਆ, ਕਹਿੰਦਾ ਹੁਣ ਉਹ ਕਾਰਟੂਨ ਹੀ ਪੋਲੀਟੀਸ਼ੀਅਨ ਬਣ ਗਏ। ਇਸ ਕਰਕੇ ਹੋ ਸਕਦਾ ਮਤਲਬ ਇੱਦਾਂ ਹੀ ਹੋ ਜਾਵੇ। ਅਮਰੀਕ ਜੀ ਏਦਾਂ ਕਰਦੇ ਆ, ਇੱਕ ਨਾ ਗੀਤ ਲਾਉਂਦੇ ਆ ਤੇ ਬ੍ਰੇਕ ਲੈਣੇ ਥੋੜੀ ਜਿਹੀ, ਤੇ ਬ੍ਰੇਕ ਤੋਂ ਬਾਅਦ ਨਾ ਫਿਰ ਆਪਾਂ ਕਈ ਮਸਲੇ ਨੇ, ਬਹੁਤ ਸਾਰੇ ਮੈਸੇਜ ਆਏ ਹੋਏ ਨੇ, ਬਰਿੰਦਰ ਨਿੱਜਰ ਹੋਣਾ ਦੇ, ਨਵ ਨਵਰਾਜ ਦੇ, ਗੁਰਪ੍ਰੀਤ ਗਿੱਲ ਦੇ, ਵਿਜੇ ਵਿਰਦੀ ਹੋਣਾ ਦੇ, ਜੀ ਐਸ ਚਾਹਲ ਹੋਣਾ ਨੇ, 4-5 ਖਬਰਾਂ ਅਹਿਮ ਸਾਂਝੀਆਂ ਕੀਤੀਆਂ ਨੇ ਪਰਮਜੀਤ ਸਿੰਘ ਧਾਲੀਵਾਲ ਹੋਣਾ ਨੇ। ਸੋ ਸਾਰਿਆਂ ਦੇ ਆਪਾਂ ਮੈਸੇਜ ਲੈਣੇ ਆ। ਪਹਿਲਾਂ ਤੁਹਾਨੂੰ ਇੱਕ ਨਾ ਲਖਵਿੰਦਰ ਬਡਾਲੀ ਦਾ ਸੋਹਣਾ ਜਿਹਾ ਗੀਤ ਸੁਣਾਉਂਦੇ ਆ, ਇਹ 2018 ਚ ਆਇਆ ਸੀ, ਤੇ ਉਸ ਤੋਂ ਬਾਅਦ ਆਪਾਂ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ, ਤੇ ਕੁਝ ਫਿਲਮਾਂ ਵੀ ਨਵੀਆਂ ਆ ਰਹੀਆਂ ਨੇ, ਆਪਣੇ ਜਿਹੜੇ ਸਪੌਂਸਰ ਹੈ ਉਹਨਾਂ ਦੇ ਵੀ ਸੁਨੇਹੇ ਸੁਣਨੇ ਆ, ਫਿਰ ਮਿਲਦੇ ਆ ਉਸ ਗੀਤ ਤੋਂ ਬਾਅਦ।
ਅੱਜ ਫੇਰ ਫਕੀਰਾ ਬੋਲਿਆ, ਉਹਨੇ ਪੇਟ ਅੰਦਰ ਦਾ ਖੋਲਿਆ, ਅੱਜ ਫੇਰ ਫਕੀਰਾ ਬੋਲਿਆ, ਉਹਨੇ ਪੇਟ ਅੰਦਰ ਦਾ ਖੋਲਿਆ, ਚੜ ਪਾਣੀ ਆ ਗਏ ਖੂਹਾਂ ਦੇ, ਬੰਦ ਖੁੱਲ ਗਏ ਬੂਹੇ ਰੂਹਾਂ ਦੇ, ਪੌਣਾ ਵਿੱਚ ਖੁੱਲ ਕੇ ਆਈ
सच्ची जे तू मिट्टी मैं धूड़ ए हो गल सच्ची खेतां विच कणकां निसरियां सब दुख तकलीफां विसरियां खेतां विच कणकां निसरियां सब दुख तकलीफां विसरियां तक खंब खिलारे बाजां दे सुन राग इलाही सासां दे अज बदलां विच तस्वीर तेरी तस्वीर दे वर्गी तक्की जे तू मिट्टी मैं धूड़ हां ए हो गल सच्ची जे तू मिट्टी मैं धूड़ हां ए हो गल सच्ची जदों गल कोई रब नूं पाउंदी आ उदों कुदरत नचदी गाउंदी आ ओ जदों गल कोई रब नूं पाउंदी आ उदों कुदरत नचदी गाउंदी आ सत रंगी मेहंदी ला लैंदी फिर पींग अंबर दे पा लैंदी जची जे तू मिट्टी मैं धूड़ हां ए हो गल सच्ची जे तू मिट्टी मैं धूड़ हां ए हो गल सच्ची सूरज तो लेके वर कोई किरना दा पाइए कर कोई सूरज तो लेके वर कोई किरना दा पाइए कर कोई खाबां दा नक्शा कढ़ दईए बूहे ते तख्ती जड़ दईए तख्ती ते ए लिखवा दईए तख्ती ते ए लिखवा दईए है अज धरती नच्ची जे तू मिट्टी मैं धूड़ हां
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-0288-859-0377 ਤੇ।
White Hill Studios leke aaye ne family entertaining movie Muklava.
Oh bhai da ta vyah hoya ta jana pya onu.
Meri kehda chatti hui, mera bhi vyah hi hoya.
Kamlya, saal baad denge tera Muklava.
Starring Abhi Virk, Sonam Bajwa, Gurpreet Kuggi, BN Sharma, Karamjeet Anmol.
Neend mein kam thande sare chhad ke teri vang da laila
Muklava, 24 May ton tuhade nazdeeki cinema ghran ch. For more info visit whitehillstudios.com.
safar apne naal karan da hi maza hai, safar apne pan ch hon da hi swaad hai.
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au.
For more info 0424-115-551. You can email us
info@sandhubuslines.com.au.
Proceda na Sandhu Bus Line.
Dil na dil mile taiyon gal bandi hai, yaar bal yaar da dhyan hona chahida. Gal hui hundi jide vich koi gal hove, gallan vichon gal da gyan hona chahida. ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ।
ਲਓ ਜੀ, ਆਸਟ੍ਰੇਲੀਆ ਦੇ ਵਿਚ ਵੀਕਐਂਡ ਸ਼ੁਰੂ ਹੋ ਚੁੱਕਾ, ਦਿਨ ਅੱਜ ਸ਼ਨਿਚਰਵਾਰ ਹੈ। ਆਸਟ੍ਰੇਲੀਆ ਦੇ ਵਿਚ ਵੋਟਾਂ ਪੈ ਰਹੀਆਂ ਨੇ, ਕੱਲ ਨੂੰ ਪੰਜਾਬ ਚ ਪੈਣੀਆਂ ਨੇ। ਅਮਰੀਕ ਭਾਜੀ ਵੋਟ ਆਪਣੀ ਪਾ ਆਏ ਨੇ ਤੇ ਮੈਂ ਹਜੇ ਪਾਉਣੀ ਆ, ਸੋ ਬਹੁਤ ਸਾਰੇ ਸੱਜਣ ਵੋਟਾਂ ਪਾ ਰਹੇ ਨੇ ਅਮਰੀਕ ਜੀ। ਤੇ ਗੁਰਪ੍ਰੀਤ ਗਿੱਲ ਉਨ੍ਹਾਂ ਨੇ ਵੀ ਤਸਵੀਰ ਭੇਜਤੀ ਹੈ ਫੋਟੋ, ਮਤਲਬ ਵੋਟ ਪਾਉਣ ਦੀ, ਉਹ ਵੀ ਅੱਜ ਹੀ।
ਗੁਰਪ੍ਰੀਤ ਗਿੱਲ ਜਿਹੜੇ ਪਹਿਲਾਂ
ਕੈਨਬਰਾ ਵਾਲੇ ਹੁਣ
ਕਿਹੜੀ ਪਾਰਟੀ ਨਾਲ ਸੰਬੰਧਿਤ ਹੈ?
ਇਹ
ਪੁੱਛੇਗਾ ਕਿਹੜੀ ਪਾਰਟੀ ਦਾ ਜੀ?
ਦਿਲ ਤਾਂ ਇਹਨਾਂ ਦਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਕਰਦਾ ਸੀ, ਪਰ ਇੱਥੇ ਹੈ ਨਹੀਂ ਉਹ ਪਾਰਟੀ। ਤੇ ਉਦਾਂ ਮੈਂ ਹਜੇ ਆਪਾਂ ਆਪਣੀ ਪਾਰਟੀ ਰਜਿਸਟਰ ਨਹੀਂ ਕਰਾਈ, ਹਜੇ ਦੁੱਕੀ ਨਹੀਂ ਦੇਣੀ ਪਾਰਟੀ, ਪਰ ਕੰਮ ਪੂਰਾ ਕਰ ਰਹੀ ਆ, ਕਿਉਂਕਿ ਨਾ ਸਾਡੇ ਕੋਲ ਕਿਸੇ ਨੇ ਦੁੱਕੀ ਦਿੱਤੀ ਹੈ ਤੇ ਨਾ ਆਪਾਂ ਕਿਸੇ ਨੂੰ ਦੁੱਕੀ ਦੇਣੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਪਤਾ ਨਹੀਂ, ਹੁਣ ਵੋਟ ਜਿਹੜੀ ਹੈ ਸੀਕ੍ਰੇਟ ਹੋਣੀ ਚਾਹੀਦੀ ਆ, ਤੇ ਪਤਾ ਨਹੀਂ ਕਿਹਨਾਂ ਨੂੰ ਵੋਟ ਪਾਈ ਆ, ਪਰ ਪਾ ਦਿੱਤੀ ਹੈ ਇੰਨਾ ਉਹਨਾਂ ਨੇ ਜ਼ਰੂਰ।
ਇੰਡੀਆ ਦੀ ਪ੍ਰੈਫਰੈਂਸ ਪੁੱਛਦੇ ਆ ਵੀ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ।
ਅੱਛਾ, ਕੱਲ ਦੀ ਗੱਲ ਕਰੋ।
ਅੱਛਾ, ਕੱਲ ਦੀ
ਠੀਕ ਠੀਕ ਹਾਂਜੀ। ਅਮਰਜੀਤ ਸਿੰਘ ਸਹੋਤਾ ਵੀ ਜੁੜੇ ਨੇ ਬਲਗੁਲਗੇ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ, ਕੀ ਹਾਲ ਚਾਲ ਆ ਜੀ ਅਮਰਜੀਤ। ਤੇ ਰਾਜਮਹਿੰਦਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੰਟਰੋਲ ਯੋਰ ਐਂਗਰ ਵਰਡਸ ਔਰ ਐਕਸ਼ਨ ਟੇਕ ਇਨ ਐਂਗਰ ਟੇਕਨ ਇਨ ਐਂਗਰ ਕੈਨਟ ਬੀ ਟੇਕਨ ਬੈਕ। ਮਤਲਬ ਬਹੁਤ ਵਧੀਆ ਸੁਨੇਹਾ ਇਨ੍ਹਾਂ ਨੇ ਦਿੱਤਾ। ਤੇ ਜਗਤਾਰ ਗਿੱਲ ਭਾਜੀ ਸੁਨੇਹਾ ਭੇਜ ਰਹੇ ਨੇ ਤਸਵੀਰ ਦੇ ਉੱਤੇ ਵਿਚਾਰ, ਬਹੁਤ ਸੋਹਣੀ ਤਸਵੀਰ ਹੈ। ਮੁਸ਼ਕਲ ਦੇ ਸਮੇਂ ਲੜਨਾ ਖੜਨਾ ਇਨਸਾਨ ਚ ਇੱਕ ਤਾਕਤ ਪੈਦਾ ਕਰਦਾ ਹੈ, ਉਹ ਹੈ ਆਤਮ ਬਲ, ਜੋ ਇਨਸਾਨ ਦੀ ਜ਼ਿੰਦਗੀ ਨੂੰ ਸਦਾ ਲਈ ਖੜਾ ਕਰ ਜਾਂਦਾ ਹੈ। ਆਤਮ ਬਲ, ਸੈਲਫ ਕੌਨਫੀਡੈਂਸ। ਬਹੁਤ ਬਹੁਤ ਧੰਨਵਾਦ ਜੀ। ਤੇ ਵਿਜੇ ਵਿਰਦੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਹਾਂ ਟਾਕ, ਤੇ ਵੋਟਿੰਗ ਕਰਨ ਦੇ ਲਈ ਹੋ ਰਹੇ ਆ ਰੈਡੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬਰਿੰਦਰ ਨਿੱਜਰ ਵੀ, ਉਹਨਾਂ ਨੇ ਵੀ ਵੋਟ ਅਰਲੀ ਪਾ ਦਿੱਤੀ ਸੀ। ਤੇ ਸਾਡੇ ਨਾਲ ਨਾ ਜੁੜੇ ਸੀ ਯੋਗੇਸ਼ ਠਾਕੁਰ ਜਪਾਨ ਤੋਂ। ਉਹਨਾਂ ਨੇ ਗੱਲ ਕਰਨ ਨੂੰ ਕਿਹਾ ਸੀ, ਇੱਕ ਨਾ ਬੱਚੇ ਦੀ ਨਾ ਮੌਤ ਹੋਈ ਹੈ ਜੀ ਆਸਟ੍ਰੇਲੀਆ ਦੇ ਵਿੱਚ, ਤੇ ਬੜੀ ਦੁਖਦਾਈ ਖਬਰ ਹੈ। ਜਿਹਾਨ ਸਿੰਘ 9 ਮਹੀਨੇ ਦਾ ਬੱਚਾ ਸੀ ਤੇ ਉਹ ਬਿਮਾਰ ਹੋ ਗਿਆ ਤੇ ਮੈਲਬਨ ਐਪਿੰਗ ਹਾਸਪਿਟਲ ਦੇ ਵਿੱਚ ਉਸ ਨੂੰ ਦਾਖਲ ਕਰਾਇਆ ਗਿਆ। ਇੱਕ ਦੋ ਦਿਨ ਦੀ ਕਹਿ ਲਓ ਕਿ ਗੈਰ ਜ਼ਿੰਮੇਵਾਰਾਨਾ ਦੇਖ ਰੇਖ ਤੋਂ ਬਾਅਦ ਉਸਦੀ ਮੌਤ ਹੋ ਗਈ ਤੇ ਉਸ ਦੇ ਸਬੰਧ ਵਿਚ ਕਈ ਜਥੇਬੰਦੀਆਂ ਨੇ, ਕਈ ਲੋਕਾਂ ਨੇ ਕੈਂਡਲ ਲਾਈਟ ਵਿਜ਼ਨ ਵੀ ਕੀਤਾ ਤੇ ਜਸਟਿਸ ਦੀ ਮੰਗ ਕੀਤੀ ਹੈ। ਤੇ ਬੜੀ ਮੰਦਭਾਗੀ ਘਟਨਾ ਕ੍ਰਮ ਸੀਗਾ ਇਹ, ਜਿਸ ਦੇ ਵਿਚ ਬੇਟੇ ਦੀ ਇਨ੍ਹਾਂ ਦੀ ਡੈਥ ਹੋਈ ਹੈ ਜਿਹਾਨ ਸਿੰਘ ਦੀ। ਤੇ ਚਲੋ ਉਹ ਕਹਿੰਦੇ ਨੇ ਕਿ ਮੈਂ ਤੇ ਮੇਰੀ ਵਾਈਫ ਨੇ ਇਹ ਦੇਖਿਆ ਸਾਰਾ, ਲਾਈਵ ਸੁਣਿਆ ਤੇ ਆਸਟ੍ਰੇਲੀਆ ਦੇ ਰੇਡੀਓ ਤੇ, ਮੈਨੂੰ ਬੜਾ ਮਤਲਬ ਧੱਕਾ ਲੱਗਾ ਤੇ ਅੱਖਾਂ ਚੋਂ ਹੰਝੂ ਵੀ ਆਏ। ਖੈਰ ਇਹ ਆਉਣ ਵਾਲੀ ਗੱਲ ਹੈ ਜੀ, ਇਸ ਤਰ੍ਹਾਂ ਜਦੋਂ ਪਰਿਵਾਰ ਦੇ ਵਿਚ ਕੋਈ ਛੋਟਾ ਬੱਚਾ ਜਾਂਦਾ, ਪਰ ਕਈ ਵੇਲੇ ਅਣਗਹਿਲੀਆਂ ਹੁੰਦੀਆਂ ਨੇ ਜਦੋਂ ਵੱਡੇ ਵੱਡੇ ਸਿਸਟਮ ਅਮਰੀਕ ਜੀ ਹੁੰਦੇ ਨੇ ਤਾਂ ਹੁੰਦੀਆਂ ਨੇ। ਮੈਨੂੰ ਯਾਦ ਹੈ ਕਿ ਪਰਥ ਦੇ ਵਿਚ ਵੀ ਸਾਡੀ ਇਕ ਬੇਟੀ 26-27 ਸਾਲ ਦੀ ਸੀਗੀ, ਉਹ ਇੰਜਨੀਅਰ ਸੀਗੀ ਤੇ ਉਹ ਵੀ ਅਣਗਹਿਲੀ ਕਰਕੇ ਉਸਦੀ ਬੇਵਜ੍ਹਾ ਮਤਲਬ ਮੌਤ ਹੋ ਗਈ। ਉਹ ਨੈੱਟਬਾਲ ਦੀ ਬੜੀ ਵੱਡੀ ਪਲੇਅਰ ਸੀ ਤੇ ਉਸਦੇ ਮੰਮੀ ਡੈਡੀ ਵੀ ਹੁਣ ਚਲੋ ਸਾਡੇ ਪਰਸਨਲ ਫਰੈਂਡ ਬਣੇ ਹੋਏ ਨੇ ਤੇ ਉਹ ਮਤਲਬ ਸਿੱਖ ਖੇਡਣ ਦੇ ਵਿਚ ਨੈੱਟਬਾਲ ਦੇ ਨਾਂ ਦੇ ਸਪੋਂਸਰਸ਼ਿਪ ਵੀ ਦੇ ਰਹੇ ਨੇ, ਪਲੇਅਰਸ ਨੂੰ ਉਤਸ਼ਾਹਿਤ ਕਰ ਰਹੇ ਨੇ ਕੁੜੀਆਂ ਨੂੰ। ਸੋ ਉਹ ਬੇਵਜ੍ਹਾ ਮਤਲਬ ਕਈ ਵਾਰੀ ਜਦੋਂ ਪਰਿਵਾਰ ਚੋਂ ਚਲੇ ਜਾਂਦਾ ਨਾ ਜੀ ਤਾਂ ਫਿਰ ਥੋੜਾ ਜਿਹਾ ਦੁੱਖ ਲੱਗਦਾ। ਪਰ ਮੈਂ ਇੱਥੇ ਇਹ ਵੀ ਗੱਲ ਦੱਸਣਾ ਚਾਹੁੰਦਾ ਅਮਰੀਕ ਜੀ ਕਿ ਇਹ ਬਹੁਤ ਰੇਅਰ ਕੇਸਿਸ ਹੁੰਦੇ ਨੇ ਜਦੋਂ ਇੱਦਾਂ ਹੁੰਦੀ ਹੈ, ਪਰ ਬਹੁਤ ਪੋਜ਼ਿਟਿਵ ਸਟੋਰੀਜ਼ ਨੇ ਉਹਨਾਂ ਵਿਚੋਂ। ਮੈਂ ਖੁਦ ਆਪਣੀ ਮੇਰੀ ਸਟੋਰੀ ਆ, ਪੋਜ਼ਿਟਿਵ ਸਟੋਰੀ ਆ ਕਿ ਮੈਂ ਦੋ ਵਾਰੀ ਮੌਤ ਦੇ ਮੂੰਹ ਦੇ ਵਿਚੋਂ ਨਿਕਲ ਕੇ ਆਇਆ। ਮੈਂ ਇਨ੍ਹਾਂ ਹੀ ਹਸਪਤਾਲਾਂ ਦੇ ਵਿਚੋਂ ਮੇਰਾ ਇਲਾਜ ਹੋਇਆ ਤੇ ਬੜੀ ਕੇਅਰ ਕੀਤੀ ਗਈ।
ਅਮਨਦੀਪ,
ਹਾਂਜੀ
ਅਮਨਦੀਪ, ਪਿੱਛੇ ਜੇ ਮੈਨੂੰ ਹਸਪਤਾਲ ਜਾਣ ਦਾ ਮੌਕਾ ਮਿਲਿਆ ਤੇ ਬਾਈਕ ਨੂੰ ਟਰਬਲ ਆ ਗਈ ਸੀ, ਉਹਨੂੰ ਐਨਾਫਲੈਕਸਿਸ ਆ, ਐਨਾਫਲੈਕਸਿਸ ਜਿਸ ਵੇਲੇ ਤੁਹਾਨੂੰ ਅਟੈਕ ਹੁੰਦਾ ਨਾ, ਤੁਹਾਨੂੰ ਇਮੀਡੀਏਟਲੀ ਹਸਪਿਟਲ ਜਾਣਾ ਪੈਂਦਾ
ਜੀ।
ਤੇ ਉਹਨੂੰ ਲਿਖਿਆ ਹੁੰਦਾ ਡਾਕਟਰ ਨੇ ਵੀ ਜੇ ਤੁਹਾਨੂੰ ਐਨਾਫਲੈਕਸਿਸ ਦੇ ਕੋਈ ਵੀ ਸਿਮਟਮ ਆ ਤੁਸੀਂ ਉਸੇ ਵੇਲੇ
ਥੋੜਾ ਜਿਹਾ ਪੰਜਾਬੀ ਚ ਵੀ ਦੱਸਿਓ, ਸਾਡੇ ਪੰਜਾਬੀ ਚ ਵੀ ਦੱਸਿਓ ਸਰੋਤਿਆਂ ਨੂੰ।
ਐਨਾਫਲੈਕਸਿਸ ਵਿੱਚ ਛਪਾਕੀ ਹੁੰਦੀ ਹੈ ਨਾ, ਛਪਾਕੀ ਹੁੰਦੀ ਹੈ, ਇਕਦਮ ਤੱਫੜ ਨਿਕਲਦੇ ਆ, ਉਹਦੇ ਤੱਫੜ ਕਈ ਵਾਰੀ ਗਲ ਦੇ ਵਿਚ ਇੰਨੇ ਫੈਲ ਜਾਂਦੇ ਆ ਕਿ ਤੁਹਾਡੀ ਸਾਰੀ ਨਾੜੀ ਬੰਦ ਹੋ ਕੇ ਤੁਹਾਡੀ ਵਿਦਨ ਸੈਕਿੰਡ ਮੌਤ ਹੋ ਜਾਂਦੀ ਹੈ। ਜੇ ਐਨਾਫਲੈਕਸਿਸ ਤੁਹਾਡੇ ਗਲ ਵਿਚ ਫੈਲ ਜਾਵੇ, ਆਵਾਜ਼ ਬੰਦ ਹੋ ਜਾਂਦੀ ਹੈ, ਸੋਜਿਸ਼ ਪੈਦਾ ਹੋਣ ਚ, ਉਹ ਬੜੀ ਖਤਰਨਾਕ ਆ। ਤੇ ਉਹਨਾਂ ਹਾਲਤਾਂ ਵਿਚ ਤੁਹਾਨੂੰ ਇਕਦਮ ਡਾਕਟਰ ਹਸਪਿਟਲ ਜਾਣਾ ਪੈਂਦਾ। ਅੱਜ ਕੱਲ ਨਿਊ ਸਾਊਥ ਵੇਲ ਦੇ ਹਸਪਿਟਲ ਵਿਚ ਸੁਧਾਰ ਆਇਆ ਕਿ ਜਿੱਦਾਂ ਤੁਸੀਂ ਐਮਰਜੈਂਸੀ ਜਾਂਦੇ ਆ ਨਾ, ਅੱਗੇ ਤਾਂ ਨਰਸਾਂ ਹੁੰਦੀਆਂ ਸੀ ਅੰਦਰ ਬੈਠੀਆਂ, ਉਹ ਤੁਹਾਨੂੰ ਦੇਖਦੀਆਂ ਹੁੰਦੀਆਂ ਸੀ ਅੰਦਰ ਲਿਜਾ ਕੇ ਦੇਖਣਾ ਟੇਬਲ ਤੇ। ਹੁਣ ਮੋਬਾਈਲ ਆ, ਮੋਬਾਈਲ ਨਰਸਾਂ ਘੁੰਮਦੀਆਂ, ਉਹਨਾਂ ਕੋਲ ਸਾਰਾ ਸੈਟਅਪ ਹੁੰਦਾ। ਉਹ ਜਿੱਦਾਂ ਜਿੱਦਾਂ ਬੰਦੇ ਉੱਥੇ ਜਾਂਦੇ ਉਹ ਬਾਹਰੇ ਹੁੰਦੇ ਆ, ਉਹ 5-6-7 ਮੋਬਾਈਲ ਨਰਸਾਂ ਹੁੰਦੀਆਂ, ਉਹਨਾਂ ਕੋਲ ਸੈਟਅਪ ਜਿਹਾ ਹੁੰਦਾ, ਟਰਾਲੀ ਜੇ ਹੁੰਦੀ, ਸਾਰਾ ਸਿਸਟਮ ਉਹ ਚ ਗੱਡਿਆ ਹੁੰਦਾ। ਉਹ ਤੁਹਾਡੇ ਕੋਲੇ ਆ ਜਾਂਦੇ ਆ, ਉਹ ਤੁਹਾਨੂੰ ਕੋਲੇ ਆ ਕੇ ਸਾਰੀ ਹਿਸਟਰੀ ਪੁੱਛਦੇ ਆ, ਸਭ ਕੁਛ ਕਰਦੇ ਆ, ਤੁਹਾਨੂੰ ਅੰਦਰ ਨੀ ਜਾਣਾ ਪੈਂਦਾ। ਜੇ ਅੰਦਰ ਜਾਣ ਵਾਲੀ ਪੋਜੀਸ਼ਨ ਉੱਥੇ ਅੰਦਰ ਲੈ ਕੇ ਜਾਂਦੇ ਆ, ਅਦਰਵਾਈਜ਼ ਬਾਹਰੇ ਇਲਾਜ ਤੁਹਾਡਾ ਕਰਕੇ ਬਾਹਰੇ ਮੋੜ ਦਿੰਦੇ ਆ। ਕਈ ਵਾਰ ਇੱਦਾਂ ਵੀ ਉੱਥੇ ਕਰਦੇ ਆ। ਤੇ ਹੁਣ ਮੈਂ ਦੇਖਿਆ ਹਸਪਿਟਲ ਵਿਚ ਥੋੜੇ ਸੁਧਾਰ ਆਏ ਆ, ਥੋੜਾ ਟਾਈਮ ਵੀ ਘੱਟ ਲੱਗਦਾ। ਤੇ ਇੱਥੇ ਜਿਹੜੇ ਹਸਪਿਟਲ ਤੁਸੀਂ ਜਾਓ ਨਾ, ਇੱਦਾਂ 5 ਸਟਾਰ ਵਰਗੀਆਂ ਫੈਸਿਲਿਟੀ ਪ੍ਰੋਵਾਈਡ ਆਮ ਬੰਦੇ ਨੂੰ ਕਰਾਉਂਦੇ ਆ ਇਹ। ਤੇ ਕਈ ਵਾਰੀ ਹੋ ਸਕਦਾ ਕਈ ਏਦਾਂ ਦੇ ਘਟਨਾਵਾਂ ਵਾਪਰਦੀਆਂ ਵੀ ਹੋਣ ਜਿੱਥੇ ਅਣਗਹਿਲੀ ਵੀ ਹੁੰਦੀ ਹੋਵੇ, ਤੇ ਉਹਨੂੰ ਅਸੀਂ ਅਵੋਇਡ ਕਰਨਾ ਚਾਹੀਦਾ। ਲੇਕਿਨ ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੋਸਪਿਟਲ ਸਿਸਟਮ ਹੈ, ਜਾਂ ਇਹਨਾਂ ਦੀ ਮੈਡੀਕਲ ਸਿਸਟਮ ਹੈ ਜਿਹੜਾ ਵਰਲਡ ਕਲਾਸ ਹੈ, ਵਰਲਡ ਕਲਾਸ ਵੀ ਉੱਪਰੇ ਹੀ ਆ। ਕਈ ਐਡਵਾਂਸ ਕੰਟਰੀਆਂ ਵਿੱਚ ਵੀ ਇੱਦਾਂ, ਇੰਗਲੈਂਡ ਵਿੱਚ ਇੰਨਾ ਵਧੀਆ ਨਹੀਂ ਹੈਗਾ ਜਿੰਨਾ ਇੱਥੇ ਵਧੀਆ ਹੈ, ਜਾਂ ਅਮਰੀਕਾ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ। ਇੱਥੇ ਤੁਹਾਡੇ ਮੈਡੀਕਲ ਟੈਸਟ ਘੱਟ ਹੁੰਦੇ ਆ ਮੈਡੀਕਲ ਲੇਵੀ ਚ, ਲੇਕਿਨ ਫੈਸਿਲਿਟੀਜ਼ ਤੁਹਾਨੂੰ ਵਰਲਡ ਕਲਾਸ ਪ੍ਰੋਵਾਈਡ ਕੀਤੀਆਂ ਜਾਂਦੀਆਂ। ਮੇਰੇ ਖਿਆਲ ਤੇ ਤੁਸੀਂ ਤਾਂ ਆਪ ਐਕਸਪੀਰੀਅੰਸ ਕੀਤਾ, ਮੈਂ ਵੀ ਕਈ ਵਾਰੀ ਹੋਸਪਿਟਲ ਜਾਣਾ ਪੈਂਦਾ ਸਾਨੂੰ ਵਾਈਫ ਕਰਕੇ ਜਾਂ ਹੋਰ ਏਦਾਂ ਕਰਕੇ, ਤਾਂ ਫੈਸਿਲਿਟੀਜ਼ ਕਾਫੀ ਅੱਛੀਆਂ ਵਧੀ। ਇਹਦੇ ਬਾਰੇ ਤੋਂ ਕੋਈ
ਰਾਏ ਨਹੀਂ ਆ। ਆਪਾਂ ਗੱਲ ਕਰ ਰਹੇ ਸੀ ਜਿਹਾਨ ਦੀ ਬੇਵਕਤੀ ਮੌਤ ਬੱਚੇ ਦੀ, ਓਹਦੇ ਸੰਬੰਧ ਵਿਚ ਮੈਂ ਇਹ ਦੱਸਣਾ ਚਾਹੁੰਦਾ ਕਿ ਚਲੋ ਠੀਕ ਆ ਆਪਾਂ ਨਾਰੇ ਮਜਾਰੇ ਕਰਦੇ ਆ, ਆਪਾਂ ਪ੍ਰੋਟੈਸਟ ਕਰਦੇ ਆ, ਸੁਨੇਹਾ ਦੇਤਾ, ਹਨਾ, ਇਹ ਇੱਦਾਂ ਹੀ ਨੀ ਵੀ ਇੱਥੇ ਹੀ ਖਤਮ ਹੋ ਜਾਏਗਾ। ਜਦੋਂ ਨਾ ਕੋਈ ਮੌਤ ਹੁੰਦੀ ਆ ਹੋਸਪਿਟਲ ਦੇ ਵਿਚ, ਕੋਈ ਮਤਲਬ ਤੁਹਾਡਾ ਓਪਰੇਸ਼ਨ ਜਿਹੜਾ ਆ ਉਹ ਸਕਸੈਸਫੁਲ ਨੀ ਹੁੰਦਾ, ਜਾਂ ਜਿਹੜੀ ਜਾਂ ਤੁਹਾਡੀ ਜਿਹੜੀ ਦਵਾਈ ਤੁਹਾਨੂੰ ਦਿੱਤੀ ਆ ਡਾਇਗਨੋਸ ਹੋ ਰਿਹਾ ਉਹ ਸਹੀ ਨੀ ਹੋ ਰਿਹਾ, ਤਾਂ ਹੋਸਪਿਟਲ ਦੇ ਵਿਚ ਇੰਨਾ ਕੁ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਕਿ ਆਟੋ ਟਰਿਗਰ ਲੱਗਦੇ ਨੇ ਇਨਵੈਸਟੀਗੇਸ਼ਨ ਵਾਸਤੇ, ਆਪਣੇ ਆਪ ਇਨਵੈਸਟੀਗੇਸ਼ਨ ਟਰਿਗਰ ਹੋ ਜਾਂਦੀ ਆ। ਠੀਕ ਹੈ, ਜਦੋਂ ਓਪਰੇਸ਼ਨ ਉਹਦੀ ਫਿਰ ਪੂਰੀ ਵੀਡੀਓ ਦੇਖੇ ਜਾਂਦੇ ਨੇ, ਪੂਰਾ ਉਹਦਾ ਦੇਖਿਆ ਜਾਂਦਾ ਵੀ ਕਿਹੜੀ ਦਵਾਈ ਦਿੱਤੀ ਸੀ, ਕਿਹੜੇ ਟੈਸਟ ਕਰਵਾਏ ਸੀ ਡਾਕਟਰ ਨੇ, ਤਾਂ ਉਹਦੀ ਪੂਰੀ ਛਾਣਬੀਣ ਕੀਤੀ ਜਾਂਦੀ ਆ। ਇਸੇ ਕਰਕੇ ਕਈ ਵਾਰੀ ਜਿਹੜੇ ਸਰਜਨ ਹੁੰਦੇ ਆ, ਡਾਕਟਰ ਹੁੰਦੇ ਆ, ਉਹ ਹੋਸਪਿਟਲ ਦੇ ਵਿਚ ਹੀ, ਹਾਲਾਂਕਿ ਉਹਨਾਂ ਨੂੰ ਬਹੁਤ ਤਜਰਬਾ ਹੁੰਦਾ ਆ, ਪਰ ਫਿਰ ਵੀ ਉਹ ਸੈਕਿੰਡ ਓਪੀਨੀਅਨ ਆਪਣੇ ਜਿਹੜੇ ਹਮ ਜਿਹੜੇ ਦੂਜੇ ਨਾਲ ਹੁੰਦੇ ਆ ਕੋਲੀਗਸ, ਉਹਨਾਂ ਤੋਂ ਜ਼ਰੂਰ ਲੈਂਦੇ ਨੇ। ਇੱਥੋਂ ਤੱਕ ਕਿ ਮੈਂ ਆਪਣੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਦੋਂ ਮੈਂ ਬੁੱਕ ਦੇ ਵਿਚ ਵੀ ਲਿਖਿਆ ਹੈ ਸਾਰਾ ਕਿ ਜਦੋਂ ਮੇਰਾ ਬ੍ਰੇਨ ਟਿਊਮਰ ਦੇ ਡਾਇਗਨੋਸ ਹੋ ਰਿਹਾ ਸੀ ਤਾਂ ਮੇਰੀ ਚੈਕਿੰਗ ਚੱਲ ਰਹੀ ਸੀ ਹੋਸਪਿਟਲ ਦੇ ਵਿਚ, ਮੈਂ ਭਰਤੀ ਹੋ ਰਿਹਾ ਸੀ ਉੱਥੇ, ਸਾਰਾ ਪ੍ਰੋਸੀਜਰ ਚੱਲ ਰਿਹਾ ਸੀ, ਤੇ ਜਿਹੜੇ ਡਾਕਟਰ ਮਾਰਟਿਨ ਸੀਗੇ ਉਹ ਮਤਲਬ ਵਰਲਡ ਦੇ ਟੋਪ 5 ਨਿਊਰੋ ਸਰਜਨ ਦੇ ਵਿਚੋਂ ਆਉਂਦੇ ਨੇ, ਹਨਾ, ਤੇ ਉੱਥੋਂ ਖੜਿਆਂ ਖੜਿਆਂ ਨੇ ਉਹਨਾਂ ਨੇ ਮੇਰੀ ਐਮ ਆਰ ਆਈ ਦੀ ਤਸਵੀਰ ਖਿੱਚ ਕੇ ਬੋਰਡ ਤੇ ਲੱਗੀ ਹੋਈ, ਉਹਨਾਂ ਨੇ ਮੈਸੇਜ ਕੀਤੀ ਤੇ ਮੈਨੂੰ ਦੱਸਿਆ, ਕਹਿੰਦੇ ਵੀ ਮੈਂ ਆਪਣੇ ਜਿਹੜੇ ਸੀਨੀਅਰ ਪ੍ਰੋਫੈਸਰ ਨੇ ਵਰਜੀਨੀਆ ਹੋਸਪਿਟਲ ਦੇ ਵਿਚ, ਮੈਂ ਉਹਨਾਂ ਨੂੰ ਭੇਜੀ ਆ ਤੇ ਓਪੀਨੀਅਨ ਵਾਸਤੇ ਵੀ ਮੈਂ ਆਹ ਕਰਨਾ ਚਾਹੁੰਦਾ, ਤੁਸੀਂ ਮੈਨੂੰ ਓਪੀਨੀਅਨ ਦਿਓ, ਤੇ ਉਹ 2 ਮਿੰਟਾਂ ਚ ਵਾਪਸ ਮੈਸੇਜ ਆ ਗਿਆ, ਉਹ ਕਹਿੰਦੇ ਯਾ ਦੈਟਸ ਰਾਈਟ ਵੀ ਜੋ ਮੈਂ ਪਲਾਨ ਬਣਾਇਆ ਸੀ ਉਹ ਮੇਰੇ ਨਾਲ ਸਹਿਮਤ ਹੈ। ਸੋ ਇੱਥੋਂ ਤੱਕ ਕਿ ਮਤਲਬ ਉਹ ਓਪੀਨੀਅਨ ਲੈਂਦੇ ਨੇ, ਉਹਨਾਂ ਨੂੰ ਪਤਾ ਹੈ ਵੀ ਜੇ ਕੱਲ ਨੂੰ ਕੋਈ ਅਣਹੋਈ ਹੋ ਗਈ, ਹਨਾ, ਹਾਲਾਂਕਿ ਉਹਨਾਂ ਨੇ ਸਾਈਨ ਕਰਾਏ ਹੁੰਦੇ ਆ, ਤਾਂ ਇਨਕੁਆਇਰੀ ਹੋਊਗੀ ਤਾਂ ਉਹਨਾਂ ਨੂੰ ਐਟਲੀਸਟ ਉਹ ਇਹ ਸ਼ੋ ਦੱਸ ਤਾਂ ਸਕਦੇ ਨੇ ਕਿ ਦੇਖੋ ਮੈਂ ਆਹ ਪਲਾਨ ਬਣਾਇਆ ਸੀ ਉਸ ਵੇਲੇ, ਤੇ ਇਹਦੀ ਮੈਂ ਇਹਨਾਂ ਇਹਨਾਂ ਬੰਦਿਆਂ ਤੋਂ ਪੁਸ਼ਟੀ ਕੀਤੀ ਸੀ ਵੀ ਮੈਂ ਕਰ ਲਾਂ ਜਾਂ ਨਾ ਕਰ ਲਾਂ, ਹਨਾ, ਇੱਦਾਂ ਚੱਲਦਾ ਆ। ਓਪੀਨੀਅਨ ਲਈ ਆ, ਡਾਕਟਰ ਵੀ ਐਡੇ ਵੱਡੇ ਅਹੁਦੇ ਤੇ ਐਡੀ ਵੱਡੀ ਪੋਜੀਸ਼ਨ ਤੇ ਜਾ ਕੇ ਵੀ ਲੈਂਦੇ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਹਸਪਤਾਲ ਦੇ ਵਿਚ ਜਿਹੜਾ ਸਿਸਟਮ ਹੈ ਇਹ ਆਪਣੇ ਆਪ ਇਨਕੁਆਇਰੀਆਂ ਜਿਹੜੀਆਂ ਹੋਣ ਲੱਗਦੀਆਂ ਨੇ, ਕਿਉਂਕਿ ਇਹਦੇ ਵਿਚ ਸਿਸਟਮ ਤੇ ਲੋਡ ਪੈਂਦਾ ਹੈ, ਪ੍ਰੋਫੈਸ਼ਨਲਿਜ਼ਮ ਤੇ ਜਿਹੜਾ ਸਵਾਲ ਉੱਠਦੇ ਨੇ ਨਾਰੇ, ਉਹ ਚਾਹੁੰਦੇ ਨੀ ਕੋਈ ਹਸਪਤਾਲ ਦੇ ਵਿਚ ਇੱਦਾਂ ਦੀ ਗੱਲ ਹੋਵੇ। ਖੈਰ, ਬੜੀ ਮੰਦ ਭਾਗੀ ਖਬਰ ਹੈ। ਤੇ ਪੁਸ਼ਪ ਡਡਵਾਲ ਸਾਡੇ ਨਾਲ ਜੁੜੇ ਨੇ ਜਪਾਨ ਤੋਂ ਹੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਗੋਇੰਗ ਗ੍ਰੇਟ, ਕੰਮ ਦੇ ਨਾਲ ਇੰਜੋਏ ਕਰ ਰਹੇ ਹਾਂ। ਤੇ ਬਾਕੀ ਕਹਿੰਦੇ ਭਾਜੀ ਤੁਸੀਂ ਮਨਰੇਗਾ ਦੀ ਗੱਲ ਕੀਤੀ ਸੀ, ਪੰਜਾਬ ਇੱਕ ਸਵਾਲ ਹੈ ਕਿ ਅਗਰ ਤੁਹਾਡੇ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਕੰਮ ਦਿੱਤਾ ਜਾਏ ਔਰ ਬੋਲਿਆ ਜਾਏ ਕਿ ਇਸ ਟੋਏ ਨੂੰ 4 ਵਾਰੀ ਪੁੱਟੋ ਤੇ ਭਰੋ, ਤਾਂ ਕੀ ਇਹ ਜਾਇਜ਼ ਮੰਨੋਗੇ? ਦੇਖੋ ਮਰੀਕ ਜੀ, ਮੈਂ ਨਾ ਇੱਕ ਥੋੜੀ ਜਿਹੀ ਇਹਦੇ ਬਾਰੇ ਵੀ ਜਿਹੜਾ ਸਿਸਟਮ ਸੀਗਾ ਇਹ ਬਣਾਇਆ ਸੀ ਤੇ ਇਸ ਨੂੰ ਪਿੰਡਾਂ ਦੇ ਕੰਮ ਕਰਾਉਣ ਦੇ ਲਈ, ਪਿੰਡਾਂ ਦੀ ਡਿਵੈਲਪਮੈਂਟ ਕਰਾਉਣ ਦੇ ਲਈ ਸਰਪੰਚਾਂ ਨੂੰ ਵੀ ਪਹਿਲਾਂ ਅਥਾਰਟੀ ਨਹੀਂ ਸੀ ਦਿੱਤੀ, ਪਰ ਮੁੜ ਕੇ ਸਰਪੰਚਾਂ ਨੇ ਅਥਾਰਟੀ ਲੈ ਲਈ ਧੱਕੇ ਦੇ ਨਾਲ, ਉੱਥੇ ਕੰਮ ਹੋ ਗਿਆ ਥੋੜਾ ਜਿਹਾ ਗਲਤ। ਪਰ ਫਿਰ ਵੀ ਮੈਂ ਹੁਣ ਪੰਜਾਬ ਜਾ ਕੇ ਆਇਆ, ਪਿੰਡ ਦੇ ਵਿਚ ਸਕੂਲ ਬਣ ਰਿਹਾ ਸਾਡੇ, ਉਸ ਦੇ ਸੰਬੰਧ ਵਿਚ ਰਿਸਰਚ ਕਰ ਰਿਹਾ ਸੀ ਤੇ ਮੈਂ ਆਪਣੇ ਨਵੇਂ ਸ਼ਹਿਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸਾਡੇ ਦੋਸਤ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਇਹਦੇ ਵਿਚ ਅਸੀਂ ਮਨਰੇਗਾ ਸਕੀਮ ਨੂੰ ਕਿਸ ਤਰ੍ਹਾਂ ਵਰਤ ਸਕਦੇ ਆ ਉਹਦੇ, ਤਾਂ ਉਹਨਾਂ ਨੇ ਕਿਹਾ ਸੀ ਬਾਈ ਜੀ ਜਿਹੜੀ ਨਾ ਪੱਟਣ ਲਈ ਨਹੀਂ ਵਰਤ ਸਕਦੇ ਕਿਸੇ ਚੀਜ਼, ਕੋਈ ਵੀ ਚੀਜ਼ ਆ ਨਾ ਜੇ ਉੱਥੇ ਪੱਟਣਾ ਆ ਕੁਛ ਕਰਨਾ ਆ ਉਹਦੇ ਲਈ ਨਹੀਂ ਕਰ ਸਕਦੇ, ਤੁਸੀਂ ਕਿਸੇ ਚੀਜ਼ ਨੂੰ ਪੂਰਨਾ ਆ, ਕਿਸੇ ਚੀਜ਼ ਨੂੰ ਬੰਦ ਕਰਨਾ ਆ ਉਹਦੇ ਵਿਚ ਆਉਂਦੀ ਹੈ। ਬੜੀ ਟਾਈਟ ਕੀਤੀ ਹੋਈ ਆ ਇਹ ਸਕੀਮ ਹੁਣ, ਹੁਣ ਅਸੀਂ ਇੱਦਾਂ ਨਹੀਂ ਕਰ ਸਕਦੇ ਵੀ ਨੀਹਾਂ ਪੁੱਟਣ ਦੇ ਲਈ ਆਪਾਂ ਮਨਰੇਗਾ ਸਕੀਮ ਦੇ ਅੰਡਰ ਲੇਬਰ ਯੂਜ਼ ਕਰ ਲਈਏ, ਇੱਦਾਂ ਨਹੀਂ ਕਰ ਸਕਦੇ। ਹਾਂ, ਜੇ ਭਰਤੀ ਪਾਉਣੀ ਆ ਫੇਰ ਕਰ ਸਕਦੇ ਹਾਂ, ਵਿਚ ਮੇਕ ਸੈਂਸ ਆਲਸੋ, ਹਨਾ, ਕਿ ਲੋਕ ਜਿਹੜੇ ਨੇ ਫਿਰ ਉਹ ਪੱਟ ਪਟਾਈ ਦੇ ਵਿਚ ਐਕਚੁਲੀ ਮਤਲਬ ਬੜਾ ਬਰੀਕੀ ਤੱਕ ਗਿਆ ਕੰਮ। ਅਮਰੀਕ ਜੀ ਹੁਣ ਤੁਸੀਂ ਦੱਸੋ।
ਅਮਨਦੀਪ, ਤੁਸੀਂ ਇੱਕ ਵਰਡ ਸੁਣਿਆ ਹੋਣਾ, ਗ੍ਰੇਟ ਡਿਪਰੈਸ਼ਨ ਆਫ 1929।
ਹਾਂਜੀ,
1929 ਦੇ ਵਿਚ ਵਰਲਡ ਇਕਾਨਮੀ ਦੇ ਵਿਚ ਬਹੁਤ ਵੱਡਾ ਗ੍ਰੇਟ ਡਿਪਰੈਸ਼ਨ ਆਇਆ ਸੀ, ਜਦੋਂ ਲੋਕਾਂ ਕੋਲ ਕੰਮ ਨੀ ਹੁੰਦੇ ਸੀ, ਫੈਕਟਰੀਆਂ ਬੰਦ ਬਿਲਕੁਲ ਹੋ ਗਈਆਂ ਸੀ, ਤੇ ਉਦੋਂ ਕੰਮ ਕ੍ਰੀਏਟ ਨੀ ਹੋ ਰਹੇ ਸੀ, ਲੋਕ ਘਰਾਂ ਚ ਬੈਠੇ ਸੀ, ਬ੍ਰੈਡ ਲੈਣ ਨੂੰ ਪੈਸੇ ਨੀ ਹੁੰਦੇ ਸੀ, ਬਹੁਤ ਮੰਦਾ ਵਰਲਡ ਇਕਾਨਮੀ ਦਾ ਹਾਲ ਹੋ ਗਿਆ ਸੀ। ਉਦੋਂ ਕੇਨਸ ਇਕਨੋਮਿਸਟ ਹੋਇਆ, ਉਹਦੀ ਥਿਉਰੀ ਉਸ ਵੇਲੇ ਪਾਪੂਲਰ ਹੋਈ ਸੀ ਬਹੁਤ, ਕੇਨਸ ਇਨ ਇਕਨੋਮਿਕ ਥਿਉਰੀ। ਉਹਦੇ ਵਿਚ ਉਹਨੇ ਇਹ ਕਿਹਾ ਸੀ ਕਿ ਤੁਸੀਂ ਪਬਲਿਕ ਐਕਸਪੈਂਡੀਚਰ ਨੂੰ ਐਕਸਪੈਂਡ ਕਰੋ, ਕਿ ਸਰਕਾਰੀ ਖਰਚਾ ਕਰੋ, ਵੱਧ ਤੋਂ ਵੱਧ ਸਰਕਾਰੀ ਖਰਚਾ ਕਰੋ, ਲੋਕਾਂ ਨੂੰ ਜੋਬ ਦਵਾਓ, ਲੋਕਾਂ ਨੂੰ ਸਵੇਰੇ ਲੈ ਜਾਓ, ਲੋਕਾਂ ਨੂੰ ਜਿਹੜਾ ਮਨਰੇਗਾ ਸਕੀਮ ਹੈ ਨਾ, ਲੋਕਾਂ ਨੂੰ ਸਵੇਰੇ ਲੈ ਜਾਓ ਸੜਕ ਦੇ ਆਲੇ ਦੁਆਲੇ, ਉਹਨਾਂ ਨੂੰ ਕਹੋ ਕਿ ਟੋਏ ਪੁੱਟੀ ਜਾਓ, ਟੋਏ ਪੁੱਟੀ ਜਾਓ, ਬਾਹਰ ਮਿੱਟੀ ਕੱਢ ਕੇ ਸਿੱਟੀ ਜਾਓ, ਬਾਹਰ ਮਿੱਟੀ ਕੱਢ ਕੇ ਸਿੱਟੀ ਜਾਓ, ਸਾਰਾ ਦਿਨ ਮਿੱਟੀ ਕੱਢ ਕੇ ਸਿੱਟੀ ਜਾਓ, ਦੂਜੇ ਦਿਨ ਉਹਨਾਂ ਲੋਕਾਂ ਨੂੰ ਲੈ ਜਾਓ ਦੁਬਾਰਾ ਰੋਡ ਤੇ, ਉਹਨਾਂ ਕੋਲ ਜਿਹੜੀ ਮਿੱਟੀ ਕੱਲ ਤੁਸੀਂ ਸਿੱਟੀ ਨਾ, ਉਹ ਟੋਏ ਪੂਰ ਦਿਓ, ਅੱਜ ਸਾਫ਼ ਕਰ ਦਿਓ, ਬਿਲਕੁਲ ਬਰਾਬਰ ਕਰ ਦਿਓ। ਉਹਦਾ ਕਹਿਣ ਦਾ ਇਹ ਭਾਵ ਸੀ ਕਿ ਸਰਕਾਰ ਜਿਹੜੀ ਆ ਉਹ ਪਬਲਿਕ ਐਕਸਪੈਂਡੀਚਰ ਕਰੇ, ਜਿੰਨਾ ਉਹਦੇ ਕੋਲ ਪੈਸਾ ਹੈ ਉਹ ਐਕਸਪੈਂਡ ਕਰੇ, ਲੋਕਾਂ ਨੂੰ ਰੁਜ਼ਗਾਰ ਦੇਵੇ ਕਿਸੇ ਨਾ ਕਿਸੇ ਰੂਪ ਦੇ ਵਿਚ, ਲੋਕਾਂ ਕੋਲ ਪੈਸਾ ਆਵੇ। ਜਿਸ ਵੇਲੇ ਪੈਸਾ ਆਊਗਾ ਤਾਂ ਉਹ ਇਫੈਕਟਿਵ ਡਿਮਾਂਡ ਜਨਰੇਟ ਕਰੂਗੇ ਕਿ ਉਹਨੂੰ ਟੁੱਥ ਬਰੱਸ਼ ਵੀ ਚਾਹੀਦਾ, ਉਹਨਾਂ ਨੂੰ ਕੋਈ ਚੀਜ਼ ਘਰ ਦੇ ਵਿਚ ਕੰਮ ਕਰਨ ਦੇ ਲਈ ਚਾਹੀਦੀ, ਉਹ ਖਰੀਦੂਗੇ। ਜਿਸ ਵੇਲੇ ਉਹ ਡਿਮਾਂਡ ਚੀਜ਼ਾਂ ਦੀ ਹੋਊਗੀ ਤਾਂ ਫਿਰ ਉਹਦੇ ਨਾਲ ਫੈਕਟਰੀਆਂ ਲੱਗੂਗੀਆਂ, ਫੈਕਟਰੀਆਂ ਚੱਲੂਗੀਆਂ, ਫੈਕਟਰੀਆਂ ਜਿਹਦੇ ਵਿਚ ਚੀਜ਼ਾਂ ਜਿਹੜੀਆਂ ਪ੍ਰੋਡਿਊਸ ਹੋਣੀਆਂ ਉਹ ਵਿਕੂਗੀਆਂ, ਉਹ ਫੈਕਟਰੀਆਂ ਦੇ ਵਿਚ ਫਿਰ ਅਨਪਲਾਇਮੈਂਟ ਇੰਪਲਾਇਮੈਂਟ ਕ੍ਰੀਏਟ ਹੋਊਗੀ। ਤਾਂ ਇਹ ਜਿਹੜਾ ਸਰਕਲ ਹੈ ਨਾ, ਵਿਸ਼ੀਅਸ ਸਰਕਲ ਆਫ ਇੰਪਲਾਇਮੈਂਟ, ਇਹ ਚੱਲਦਾ ਰਹੂਗਾ ਤਾਂ ਫਿਰ ਇਕਾਨਮੀ ਪਿਕ ਅਪ ਕਰੂਗੀ। ਉਸ ਤੋਂ ਬਾਅਦ ਜਿਹੜਾ ਪਬਲਿਕ ਐਕਸਪੈਂਡੀਚਰ ਸੀ ਨਾ, ਜਿਹੜੀ ਸਰਕਾਰੀ ਖਜ਼ਾਨੇ ਦਾ ਖਰਚਾ ਸੀ, ਉਹਦੇ ਵੱਲ ਲੋਕਾਂ ਦਾ ਬਹੁਤ ਧਿਆਨ ਗਿਆ। ਤੇ ਉਸ ਤੋਂ ਬਾਅਦ ਫਿਰ ਕਮਿਊਨਿਜ਼ਮ ਦੀਆਂ ਜੜਾਂ ਬਹੁਤ ਮਜ਼ਬੂਤ ਹੋਣ ਲੱਗੀਆਂ। ਹੁਣ ਤੁਸੀਂ ਦੇਖਿਆ ਹੋਗਾ ਵਰਲਡ ਵਾਰ ਸੈਕਿੰਡ ਤੋਂ ਬਾਅਦ ਜਿਹੜਾ ਕਮਿਊਨਿਜ਼ਮ ਬੜਾ, ਇਹਦਾ ਬੜਾ ਪ੍ਰਸਾਰ ਹੋਇਆ, ਕਈ ਜਿਹੜੇ ਕਮਿਊਨਿਸਟ ਕੰਟਰੀ ਬਣੇ ਆ, ਜਿਨ੍ਹਾਂ ਦੇ ਵਿਚ ਪਾਵਰ ਜਿਹੜੀ ਰਿਸੋਰਸਿਸ ਦਾ ਜਿਹੜਾ ਕੰਟਰੋਲ ਸੀਗਾ, ਜਿਹੜੇ ਸਾਧਨਾਂ ਦਾ ਕੰਟਰੋਲ, ਉਹ ਸਰਕਾਰੀ ਖਜ਼ਾਨੇ ਦੇ ਵਿਚ ਆ ਗਿਆ, ਸਰਕਾਰੀ ਹੱਥਾਂ ਦੇ ਵਿਚ ਆ ਗਿਆ ਸੀ। ਲੇਕਿਨ ਹੌਲੀ 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 ਉਹ ਸਿਸਟਮ ਫੇਲ ਹੁੰਦਾ ਗਿਆ, ਫਿਰ ਕੈਪੀਟਲਿਜ਼ਮ ਆ ਗਿਆ। ਇਹ ਤਾਂ ਅਮਨਦੀਪ, ਜਦੋਂ ਤੱਕ ਸਰਕਾਰ ਖਰਚਾ ਨਹੀਂ ਕਰੂਗੀ ਉਦੋਂ ਤੱਕ ਇਹ ਇੰਪਲਾਇਮੈਂਟ ਜਨਰੇਟ ਨਹੀਂ ਕਰੂਗੀ, ਉਦੋਂ ਤੱਕ ਗੱਲ ਬਣਦੀ ਨਹੀਂ। ਸਰਕਾਰੀ ਜਿਹੜੀ ਇੰਟਰਵੈਂਸ਼ਨ ਆ ਉਹ ਬਹੁਤ ਜ਼ਰੂਰੀ ਆ ਇੰਪਲਾਇਮੈਂਟ ਦੇ ਵਿਚ। ਤੇ ਇਹ ਹੁਣ ਦੇਖੋ ਤੁਸੀਂ ਮਨਰੇਗਾ ਸਕੀਮ ਜਿਹੜੀ ਮਨਮੋਹਨ ਸਿੰਘ ਨੇ ਜਾਰੀ ਕੀਤੀ, ਬਿਲਕੁਲ ਕੇਂਦਰੀਅਨ ਮਾਡਲ ਤੇ ਡਿਪੈਂਡ ਕਰਦੀ ਆ ਕਿ ਲੋਕਾਂ ਨੂੰ ਰੁਜ਼ਗਾਰ ਦਿਓ, ਇਫੈਕਟਿਵ ਡਿਮਾਂਡ ਕ੍ਰੀਏਟ ਕਰੋ, ਉਹਦੇ ਨਾਲ ਸਾਡੀਆਂ ਫੈਕਟਰੀਆਂ ਵਿਚ ਕੰਮ ਹੋਊਗਾ, ਉਹਦੇ ਨਾਲ ਸਾਡੇ ਬਿਜਨਸ ਜਨਰੇਟ ਹੋਊਗੇ। ਨਾ ਕਿ ਤੁਸੀਂ ਜਦੋਂ ਇੰਡੀਆ, ਹੁਣ ਪਿੱਛੇ ਇੰਡੀਆ ਗਏ ਨਾ, ਤੁਸੀਂ ਕਹਿੰਦੇ ਇੰਪਲਾਇਮੈਂਟ ਬੜੀ ਜਨਰੇਟ ਹੁੰਦੀ ਆ ਵਿਆਹਾਂ ਦੇ ਵਿਚ, ਕੋਈ ਹਲਵਾਈ, ਕੋਈ ਮੂਵੀ ਵਾਲਾ, ਕੋਈ ਉਹ ਜਿਹੜੀ ਇੰਪਲਾਇਮੈਂਟ ਆ ਉਹ ਇਫੈਕਟਿਵ ਇੰਪਲਾਇਮੈਂਟ ਨਹੀਂ ਹੈ।
ਅਮਰੀਕ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਕਨੋਮਿਕ ਪੱਖ ਤੋਂ ਕਹਿ ਰਹੇ ਹਾਂ, ਜਿਹੜੀ ਸਾਰਿਆਂ ਨਾਲ ਜਿਹੜਾ ਸਾਰਿਆਂ ਨਾਲ ਵੱਡਾ ਚੈਲੰਜ ਸੀ ਨਾ ਇੰਡੀਆ ਦੇ ਵਿਚ, ਜਾਂ ਹੈਗਾ ਐਡੀ ਪਾਪੂਲੇਸ਼ਨ ਦੇ ਵਿਚ, ਕਿ 7.4% ਅਨਇੰਪਲਾਇਮੈਂਟ ਵੀ ਬਹੁਤ ਵੱਡਾ ਫਿਗਰ ਹੈ ਜੇ ਦੇਖਿਆ ਜਾਵੇ ਤਾਂ, ਕਰੋੜਾਂ ਚ ਚਲੇ ਜਾਂਦਾ ਹਨਾ। ਆਸਟ੍ਰੇਲੀਆ ਦੇ ਵਿਚ ਉਹ ਇਹ ਲੱਖਾਂ ਚ, ਉੱਥੇ ਕਈ ਕਰੋੜਾਂ ਦੇ ਵਿਚ, ਮਲਟੀ ਕਰੋੜ ਦੇ ਵਿਚ ਚਲੇ ਜਾਂਦਾ। ਹੁਣ ਜਦੋਂ ਪਿੰਡ ਦੇ ਵਿਚ ਮਤਲਬ ਜੇ ਪਾਪੂਲੇਸ਼ਨ ਹੈ ਹਨਾ, ਉੱਥੇ ਹੈਗੀ ਆ ਬਈ ਮਤਲਬ 4,000-5,000 ਹੈ, ਤੁਸੀਂ 8% ਲਾ ਲਓ ਵੀ 8% ਅਨਇੰਪਲਾਇਮੈਂਟ ਰੇਟ ਹੈਗਾ ਆ, ਜਾਂ 10% ਲਾ ਲਓ ਹਨਾ, ਉਸ ਵੇਲੇ ਇੱਦਾਂ ਹੋਊਗਾ। ਸੋ ਦੈਟ ਮੀਨਸ 4,000 ਦੀ ਪਾਪੂਲੇਸ਼ਨ ਪਿੰਡ ਦੀ ਪਿੱਛੇ 400 ਬੰਦਾ ਪਿੰਡ ਚ ਵਿਹਲਾ ਬੈਠਾ ਆ, ਠੀਕ ਹੈ ਨਾ। ਵਿਹਲਾ ਬੰਦਾ ਤਾਂ ਇੱਕ ਨੀ ਮਾਣ ਹੁੰਦਾ, ਸਾਰਿਆਂ ਨੂੰ ਖੱਜਲ ਕਰ ਦਿੰਦਾ। 400 ਬੰਦਾ ਵਿਹਲਾ ਬੰਦਾ ਬੈਠਾ ਹੋਵੇ, ਉੱਥੇ ਤਾਂ ਇੰਨਾ ਥਾਂ ਵੀ ਨਹੀਂ ਹੋਣਾ, ਇੰਨੀਆਂ ਤਾਸ਼ਾਂ ਵੀ ਨਹੀਂ ਹੋਣੀਆਂ ਖੇਡਣ, ਔਰ ਜਦੋਂ ਥੱਥਾਂ ਲੱਗਦੀਆਂ ਤਾਸ਼ਾਂ, ਉੱਥੇ ਫਿਰ ਚੁਗਲੀਆਂ ਚੱਲਦੀਆਂ, ਉੱਥੇ ਫਿਰ ਜਿਹੜੀ ਆ ਲੜਾਈ ਕਢਾਈ ਚੱਲਦੀ ਆ, ਉੱਥੇ ਫਿਰ ਜਿਹੜੀ ਸੋਸ਼ਲ ਫੈਬਰਿਕ ਆ, ਵਿਹਲਾ ਮਨ ਸ਼ੈਤਾਨ ਦਾ ਘਰ, ਇਹ ਪਾਲਿਸੀ ਆ, ਵਿਹਲਾ ਮਨ ਸ਼ੈਤਾਨ ਦਾ ਘਰ।
ਹਾਂ,
ਸੋ ਉਹ ਅਸਲ ਦੇ ਵਿਚ ਕੀ ਆ, ਚਾਹੇ ਫਿਰ ਉਹਨਾਂ ਨੂੰ ਟੋਏ ਪੁੱਟਣੇ ਲਾ ਦਿਓ, ਮਾੜਾ ਜਿਹਾ ਉਹਨਾਂ ਨੂੰ ਹਰਾ ਚਾਰਾ ਦਿਖਾ ਲਓ, ਉਹਨਾਂ ਨੂੰ ਘਾਹ ਦਿਖਾ ਲਓ, ਬਈ ਤੁਹਾਨੂੰ ਅਸੀਂ 150 ਰੁਪਇਆ ਮਿਲਣਾ ਟੋਆ ਪਾ। ਉਹ ਜਿਹੜਾ ਸ਼ੈਤਾਨ ਦਾ ਗਵਾ, ਕਮ ਸੇ ਕਮ ਰਾਤ ਨੂੰ ਥੱਕ ਕੇ ਸੌਂ ਤਾਂ ਜਾਊਗਾ ਨਾ, ਸੌਂ ਜਾਊਗਾ ਫਿਰ ਖਾਊਗਾ ਵੀ।
ਤੁਸੀਂ ਵੀ ਸਾਡੇ ਫਰੈਂਡ ਆ, ਮੇਰੇ ਵੀ ਹੋਰ ਵੀ 2-3 ਫਰੈਂਡ ਆ, ਉਹ ਕਹਿੰਦੇ ਹੁੰਦੇ ਜਦੋਂ ਤੱਕ ਤੁਸੀਂ ਆਪਣੇ ਬ੍ਰੇਨ ਨੂੰ ਥਕਾਉਂਦੇ ਨੀ ਨਾ, ਉਦੋਂ ਤੁਹਾਨੂੰ ਨੀਂਦ ਨੀ ਆਉਂਦੀ। ਜਦ ਤੁਸੀਂ ਜਿੰਨੀ ਮਰਜ਼ੀ ਸ਼ਰਾਬ ਪੀ ਲੋ, ਬੀਅਰ ਪੀ ਲੋ, ਜੋ ਮਰਜ਼ੀ ਪੀ ਲੋ, ਨੀਂਦ ਜਿਹੜੀ ਆਉਣੀ 11 ਵਜੇ ਫੇਰ ਜਾ ਆ ਜਾਂਦੀ ਹੈ। ਜੇ ਤੁਹਾਡਾ ਬ੍ਰੇਨ ਥੱਕਿਆ ਹੁੰਦਾ, ਜਿਸ ਵਿੱਚ ਤੁਸੀਂ ਐਕਟਿਵਲੀ ਕੋਈ ਕੰਮ ਕਰਦੇ ਹੁੰਦੇ ਆ, ਦਿਨ ਨੂੰ ਬ੍ਰੇਨ ਨੂੰ ਯੂਜ਼ ਕੀਤਾ ਹੁੰਦਾ, ਤਦੇ ਕਹਿ ਬਈ ਕੰਮ ਕਈ ਤੁਸੀਂ ਕੰਮ ਕਰੋ ਨਾ, ਕਈ ਕਹਿੰਦੇ ਤੇ ਪਤਾ ਯਾਰ ਪੈਸੇ ਹੈਗੇ ਹੀ ਆ, ਤੂੰ ਕਾਹਨੂੰ ਕੰਮ ਕਰੀ ਜਾਣਾ। ਜਸਟ ਵੈਰੀ ਵੈਰੀ ਸਟੂਪਿਡ ਸਟੂਪਿਡ ਸਟੇਟਮੈਂਟ ਕਈ ਵਾਰੀ ਲੋਕ ਦਿੰਦੇ ਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਤੂੰ ਕੰਮ ਕਰੀ ਜਾਣੇ, ਯਾਰ ਤੂੰ ਰੱਜਿਆ ਹੀ ਨੀ ਹੈ। ਐਕਚੁਲੀ ਰੱਜਣ ਦੀ ਗੱਲ ਨੀ ਹੁੰਦੀ, ਐਕਚੁਲੀ ਬ੍ਰੇਨ ਨੂੰ ਥਕਾਉਣ ਦੀ ਗੱਲ ਹੁੰਦੀ। ਜੇ ਤੁਹਾਨੂੰ ਕੰਮ ਕਰਨ ਦੀ ਕੋਈ ਓਪਰਚੁਨਿਟੀ ਮਿਲਦੀ ਹੈ ਤਾਂ ਬ੍ਰੇਨ ਨੂੰ ਥਕਾਓ। ਜਿੱਦਾਂ ਤੁਸੀਂ ਹੁਣ ਕਿਤਾਬ ਲਿਖਦੇ ਆ, ਤੁਸੀਂ ਕੋਈ ਸੋਸ਼ਲ ਵਰਕ ਕਰਦੇ ਆ, ਤੁਸੀਂ ਹੁਣ ਪ੍ਰਧਾਨ ਬਣੇ ਹੋ ਸੀਗੇ, ਸਾਰਾ ਬ੍ਰੇਨ ਥੋੜਾ ਉਧਰ ਲੱਗਾ ਸੀਗਾ, ਹੁਣ ਤੁਸੀਂ ਹੋ ਗਏ ਵਿਹਲੇ, ਹੁਣ ਤੁਹਾਨੂੰ ਹੋਰ ਕੋਈ ਕੰਮ ਦੇਖਣਾ ਪੈਣਾ, ਤੁਹਾਨੂੰ ਵੀ ਦੇਖਣਾ ਪੈਣਾ। ਉਹਦੀ ਮੈਂ ਸੁਜੈਸ਼ਨ ਦਊਂ,
ਸਾਡੀ ਕਮਿਊਨਿਟੀ ਪਛਤਾਊਗੀ ਮੈਨੂੰ ਵਿਹਲਾ ਕਰਕੇ। ਮੈਂ ਤਾਂ ਮਿੰਟੂ ਭਾਜੀ ਨੂੰ ਮਨਰੇਗਾ ਦੀਆਂ ਕਰ ਰਹੇ ਸੀ, ਚਲੋ ਇਹ ਜਿਹੜੀ ਸਕੀਮ ਇਹਦੇ ਵਿਚ ਬੜੇ ਸੁਧਾਰਾਂ ਦੀ ਲੋੜ ਹੈ, ਤੇ ਮੈਨੂੰ ਲੱਗਦਾ ਹੁਣ ਹੋ ਵੀ ਰਹੀ ਹੈ। ਪਰ ਇਹਦੇ ਨਾਲ ਜਿਹੜੀ ਗਰੀਬ ਜਿਹੜਾ ਟੈਕਸ ਪੇਅਰ ਦਾ ਮਨੀ ਹੈ, ਜੇ ਹੁਣ ਉਹ ਟੈਕਸ ਪੇਅਰ ਦੇ ਜਿਹੜਾ ਪੈਸੇ ਆਪਾਂ ਗੱਲ ਕਰਦੇ ਹਾਂ, ਇੱਥੇ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਹੈ ਉਹ ਵੀ ਟੈਕਸ ਪੇਅਰ ਦਾ ਹੀ ਪੈਸਾ,
ਪਬਲਿਕ ਐਕਸਪੈਂਡੀਚਰ ਆ, ਜਿਹੜੀ ਟੈਕਸ ਪੇਅਰ ਦੀ ਇਨਕਮ ਹੈ, ਪਬਲਿਕ ਇਨਕਮ ਆ ਉਹ, ਪਰ ਉਹਨੂੰ ਲਾਣਾ ਚਾਹੀਦਾ।
ਪਰ ਜਦੋਂ ਇਕੱਠਾ ਕਰੇ ਲਿਆ ਹਨਾ, ਤੇ ਇਕੱਠਾ ਕਰਕੇ ਜੇ ਹੁਣ ਤੁਸੀਂ ਬੁੱਤਾਂ ਤੇ ਲਾਈ ਜਾਣਾ ਆ ਹਨਾ, 3-3 ਹਜ਼ਾਰ ਕਰੋੜ ਬੁੱਤ ਬਣਾਈ ਜਾਣੇ ਆ, ਇੱਕ ਨੀ 20 ਬਣਾਈ ਜਾਣੇ ਆ, ਹੁਣ ਪਾਪੂਲੇਸ਼ਨ ਦੇਖ ਲਓ 125 ਕਰੋੜ ਹੈ, ਇੰਨੀ ਹੈ ਨਾ, ਹਨਾ 3-3 ਹਜ਼ਾਰ ਕਰੋੜ ਬੁੱਤ ਤੇ ਲਾ ਦੇਣਾ, ਜੇ ਜਾਣੀ ਕਿ ਅੱਧੇ ਵੀ ਪੈਸੇ ਦਿੰਦੇ, ਕਰੋੜ ਕਰੋੜ ਵੀ ਦਿੰਦੇ ਤਾਂ ਵੀ ਬਹੁਤ ਬਚ ਜਾਣੇ ਸੀ ਪੈਸੇ, ਹਨਾ ਸਾਰਿਆਂ ਨੇ ਇੰਡੀਆ ਚ ਕਰੋੜਪਤੀ ਬਣ ਜਾਣਾ ਸੀ। ਸੋ ਇਹ ਜਿਹੜੀਆਂ ਗੱਲਾਂ ਨਾ, ਮਤਲਬ ਜੇ ਮਨਰੇਗਾ ਸਕੀਮ ਰਾਹੀਂ ਕੰਮ ਦੇ ਰਹੇ ਆ, ਟੋਏ ਪੁੱਟ ਰਹੇ, ਮਤਲਬ ਦੈਟਸ ਮਚ ਬੈਟਰ ਦੈਨ ਵਟ ਕਰੰਟ ਗਵਰਨਮੈਂਟ ਇਜ਼ ਡੂਇੰਗ ਇਨ ਇੰਡੀਆ, ਹਨਾ, ਜਿਹੜੀ ਮਤਲਬ ਕਈ ਇਹੋ ਜਿਹੀਆਂ
ਮਤਲਬ
ਤੁਹਾਨੂੰ ਪਤਾ ਹੀ ਨੀ, ਉਹ ਜਿਹੜੇ ਹੁਣ ਤੁਸੀਂ ਛੱਡੋ ਪਰੇ, ਹੁਣ ਰਹਿਣ ਦੇ ਛੇੜਨ ਦਰਦਾਂ ਨੂੰ, ਹੁਣ ਤੁਸੀਂ ਮੈਨੂੰ ਨਾ ਮੇਰੇ ਜ਼ਖਮਾਂ ਦੇ ਲੂਣ ਛਿੜਕ ਰਹੇ ਆ, ਤੇ ਹੁਣ ਉਹ ਕਹਾਣੀਆਂ ਹੋ ਗਈਆਂ, ਉਹ ਕਹਾਣੀਆਂ ਹੋ ਗਈਆਂ ਪੁਰਾਣੀਆਂ। ਤੇ ਇੱਧਰ ਚਲੋ ਹੁਣ ਗੁਰਪ੍ਰੀਤ ਗਿੱਲ ਕਹਿੰਦੇ, ਤੁਸੀਂ ਸਵਾਲ ਪੁੱਛਿਆ ਸੀ ਨਾ ਉਹਨੂੰ, ਵੋਟ ਕਿਹਨੂੰ ਪਾਈ ਆ, ਕਿਹਨੂੰ ਸਪੋਰਟ ਕਰ ਰਹੇ ਨੇ, ਉਹ ਕਹਿੰਦੇ ਕਿ ਬਾਈ ਜੀ ਹੁਣ ਮੈਂ ਰਡਾਰ ਪਾਰਟੀ ਨੂੰ ਸਪੋਰਟ ਕਰ ਰਿਹਾ, ਕਿਉਂਕਿ ਮੋਦੀ ਮੈਨੂੰ ਆਈਨਸਟਾਈਨ ਦਾ ਰੂਪ
ਲੱਗਦਾ। ਮੋਦੀ ਬਾਰੇ ਕਮਲਦੀਪ, ਤੁਸੀਂ ਗੱਲ ਸੁਣਾ ਰਹੇ ਸੀ, ਇੱਕ ਵਾਰੀ ਮੋਦੀ ਸਾਹਿਬ ਨੇ ਗੁੱਟੀ ਰੱਖ ਲਈ, ਸਰਦਾਰ ਬਣ ਗਏ ਸੀਗੇ।
ਅੱਛਾ, ਆਹੋ ਆਹੋ,
ਫਾਰਗ ਹੋ ਗਏ ਜਿਹੜੇ ਬੋਲੇ ਹੋ,
ਆਹੋ ਆਹੋ,
ਉਹ ਕੀ ਸਟੋਰੀ ਸੀ ਸੁਣਾਓ ਜਰਾ।
ਉਹ ਅਸਲ ਚ ਸੀਗਾ ਵੀ ਉਹ ਜਦੋਂ ਨਾ ਐਮਰਜੈਂਸੀ ਲੱਗੀ ਹੋਈ ਸੀ, ਇੰਦਰਾ ਗਾਂਧੀ ਚੱਕ ਰਹੀ ਸੀ ਸਾਰਿਆਂ ਨੂੰ, ਤੇ ਉਦੋਂ ਫਿਰ ਮੋਦੀ ਸਾਹਿਬ ਵੀ ਮਤਲਬ ਹਿੱਟ ਲਿਸਟ ਤੇ ਸੀਗੇ, ਤੇ ਇਹਨਾਂ ਨੂੰ ਗੁਜਰਾਤ ਚ ਲੱਭਦੇ ਸੀ, ਤੇ ਇਹਨਾਂ ਨੇ ਫਿਰ ਗੁੱਟੀ ਰੱਖ ਲਈ ਤੇ ਦਾੜੀ ਮਤਲਬ ਵਧਾ ਲਈ ਇਹਨਾਂ ਨੇ, ਤੇ ਜਿੱਦਾਂ ਫਿਰ ਜਹਾਜ਼ ਬੱਦਲਾਂ ਚ ਛੁਪ ਗਏ ਸੀ ਨਾ, ਤੇ ਇਹ ਵੀ ਫਿਰ ਬਾਦਲ ਦੇ ਪਿੱਛੇ ਛੁਪੇ ਸੀਗੇ ਆ ਕੇ ਇਹਨਾਂ ਨੂੰ। ਹਾਂ, ਇਹ ਇਹਨਾਂ ਪਾਉਂਦੇ ਵੀ ਬੱਦਲ ਦੇ ਪਿੱਛੇ ਲੁਕ ਕੇ ਨਾ, ਰਡਾਰ ਨੂੰ ਪਤਾ ਨੀ ਲੱਗਣਾ, ਕਿਉਂਕਿ ਇਹ ਲੁਕੇ ਰਹੇ ਆ ਬਾਦਲ ਦੀ ਮੋਟਰ ਤੇ, ਉੱਤੇ ਬਾਦਲ ਦੇ ਮੋਟਰ ਵਾਲੇ ਕਮਰੇ ਦੇ ਵਿੱਚ। ਸੋ ਇਹ ਇਹਨਾਂ ਨੂੰ ਲੱਗਿਆ ਵੀ ਜਦ ਮੈਂ ਬਾਦਲ ਸਾਹਿਬ ਦੀ ਮੋਟਰ ਦੇ ਰਹਿ ਕੇ ਬਾਦਲ ਦੀ ਛਤਰ ਚ ਆਇਆ ਹੇਠਾਂ, ਮੈਂ ਰਡਾਰ ਚ ਨਹੀਂ ਆਇਆ ਇੰਦਰਾ ਗਾਂਧੀ ਦੇ, ਤਾਂ ਸਾਡੇ ਜਿਹੜੇ ਜਹਾਜ਼ ਜਾਂਦੇ ਆ ਬੱਦਲਾਂ ਚ ਲੋਕ ਜਾਂਦੇ, ਉਹ ਬਾਦਲ ਸਾਹਿਬ ਦੇ ਬੱਦਲ ਚ ਇੱਕੋ ਲੱਗਦੇ, ਉਹਨਾਂ ਨੂੰ ਇੱਕੋ ਜਿਹੇ ਨੇ, ਕਾਲੇ ਕਾਲੇ ਜਿਹੇ ਨੇ, ਮੰਡਰਾ ਰਹੇ ਨੇ, ਇਹਨਾਂ ਨੂੰ ਪਤਾ ਨੀ ਲੱਗਣਾ। ਤੇ ਉਹ ਫਿਰ ਫੜ ਤਾਂ ਏਦਾਂ ਹੋਏ ਸੀਗੇ ਵੀ ਕਿਸੇ ਨੇ ਆ ਕੇ ਪੁੱਛ ਲਿਆ ਵੀ ਪ੍ਰਕਾਸ਼ ਸਿੰਘ ਹੈਗੇ ਨੇ ਇੱਥੇ, ਤੇ ਉਹਨਾਂ ਭਾਂਦੇ ਵੀ ਸਰਦਾਰ ਹੈਗਾ, ਪੰਜਾਬੀ ਚ ਜਵਾਬ ਦੇਣਾ,
ਤੇ
ਉਹ ਕਹਿੰਦੇ ਕਿਹੜੇ ਪ੍ਰਕਾਸ਼ ਦੀ ਗੱਲ ਕਰਦੇ, ਟੀਲੋਂ ਦੀ।
ਉਹ ਆਪਣੀ ਗਰੁੱਪ ਆਫ ਪੀਪਲ ਜਾ ਰਿਹਾ ਸੀ, ਉਹ ਪਤਾ ਮੋਦੀ ਸਾਹਿਬ ਕੀ ਕਹਿੰਦੇ, ਮੋਦੀ ਸਾਹਿਬ ਕਹਿੰਦੇ ਬਹਿਨ ਔਰ ਭਾਈ ਕਿਸ ਕੀ ਬਾਤ ਕਰੇ, ਟੀਲੋਂ ਸਾਹਿਬ ਕੀ, ਤੇ ਉਹ ਵੀ ਫੜ ਲਿਆ ਵੀ ਇਹਦਾ ਭਈਆ
ਕਹਿੰਦੇ ਵੀ ਇਹਦਾ ਜਾਲੀ ਬੰਦਾ ਕਹਿ, ਤੇ ਗੱਲ
ਜਾਲੀ ਬੰਦੇ ਦਾ ਮਤਲਬ ਕੀ ਤੁਹਾਡਾ,
ਮਤਲਬ ਵੈਸੇ ਹੀ ਰੱਖੇ ਹੋਏ ਨੇ
ਜਾਲੀ,
ਇਹ ਤਾਂ ਇਹ ਫਿਰ MiG-21 ਹੀ ਹੈ ਜਿਹੜਾ ਬੱਦਲਾਂ ਚ ਲੁਕਿਆ ਹੋਇਆ। ਅੱਛਾ,
MiG-21
ਹੁਣ ਇੱਕ ਗੀਤ ਸਮਰਪਿਤ ਕਰੀਏ ਫਿਰ ਮੋਦੀ ਸਾਹਿਬ ਨੂੰ। ਲੋ ਜੀ ਗੀਤ ਬੜਾ ਜਬਰਦਸਤ ਹੈ ਤੇ ਮੈਨੂੰ ਲੱਗਦਾ ਸਾਰਿਆਂ ਦਿਲ ਦੇ ਬਹੁਤ ਕਰੀਬ ਹੋਊਗਾ ਸਾਰੇ ਉੱਥੇ ਗਏ ਵੀ ਹੋਣੇ ਆਨੰਦ ਵੀ ਮਾਣਿਆ ਹੋਣਾ ਜਿੱਥੇ ਮੋਦੀ ਸਾਹਿਬ ਮਾਣਦੇ ਰਹੇ ਕਈ ਸਾਲ ਢੀਲੋਂ ਉਹਨਾਂ ਦੇ ਤੇ ਲੋ ਗੀਤ ਸੁਣਦੇ ਆ ਜੀ ਇੰਦਰਜੀਤ ਨਿੱਕੂ ਦਾ
ਗੱਲ ਥੋੜੇ ਸਾਲ ਪੁਰਾਣੀ ਹੈ ਕੋਈ ਝੂਠ ਨਾ ਸੱਚ ਕਹਾਣੀ ਹੈ
ਲੈ ਵਿੱਕੀ ਜੀ ਲੱਗਦਾ ਹੁਣ ਸਾਡੇ ਪਰਦੇਸੀਆਂ ਦੀ ਗੱਲ ਕਰੂਗੇ
ਗੱਲ ਥੋੜੇ ਸਾਲ
ਗ੍ਰਿਫਿਥ ਦਾ 23ਵਾਂ ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ। ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ। ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਿਥ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ। ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ। ਅਡਲਟ ਟਿਕਟ $55, ਚਾਈਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ।
ਜੀ ਬਿਲਕੁਲ, ਬਹੁਤ ਸੋਹਣੀਆਂ ਸੇਵਾਵਾਂ ਦੇ ਰਹੇ ਨੇ ਸੰਧੂ ਬੱਸ ਸਰਵਿਸ। ਅਮਰੀਕ ਜੀ, ਇੱਕ ਨਾਲ ਅਨਾਉਂਸਮੈਂਟ ਵੀ ਆਪਾਂ ਹੁਣੇ ਸੁਣੀ ਆ, ਗ੍ਰਿਫਿਥ ਖੇਡਾਂ ਹੋ ਰਹੀਆਂ ਨੇ ਨਾ 7-8 ਨੂੰ ਜੂਨ ਨੂੰ, ਤੇ ਆਪਣੇ ਕਰਨ ਸੰਧੂ ਹੁਣੀ ਨਾ ਬੱਸ ਲੈ ਕੇ ਜਾਂਦੇ ਨੇ ਪਿਛਲੇ 6-7 ਸਾਲ ਤੋਂ, ਤਾਂ ਉਹ ਮਤਲਬ ਇੱਕ ਸਰਵਿਸ ਹੈ ਜਿਹੜੀ ਕਿ ਮਤਲਬ ਕ੍ਰੇਗੀਵਰਨ ਗੁਰਦੁਆਰਾ ਸਾਹਿਬ ਤੋਂ ਉਹ ਚੱਲਦੇ ਨੇ ਤੇ ਬਹੁਤ, ਤੁਹਾਨੂੰ ਪਤਾ ਕਿ ਆਪਣੇ ਪੇਰੈਂਟਸ ਕਾਫੀ ਆਏ ਹੋਏ ਨੇ, ਕਈ ਵਾਰੀ ਰਿਲੇਟਿਵ ਆਏ ਹੁੰਦੇ ਨੇ, ਤਾਂ ਆਪ ਕੋਲ ਕਈ ਵਾਰੀ ਕੰਮ ਕਰਨ ਦੇ ਰੁਝੇਵਿਆਂ ਦੇ ਵਿੱਚ ਜਾਣ ਦਾ ਟਾਈਮ ਨਹੀਂ ਹੁੰਦਾ, ਤੇ ਬੜਾ ਮਤਲਬ ਵਾਜਿਬ ਰੇਟ ਦੇ ਵਿਚ ਨਾ ਉਹਨਾਂ ਨੇ ਗ੍ਰਿਫਿਥ ਦਾ ਟੂਰ ਜਿਹੜਾ ਉਹ ਆਰਗੇਨਾਈਜ਼ ਕਰਦੇ ਨੇ। ਤੇ ਮੇਰੀ ਨਾ ਪਰਸੋਂ ਚੌਥ ਉਹਨਾਂ ਨਾਲ ਗੱਲ ਹੋ ਰਹੀ ਸੀਗੀ, ਤਾਂ ਕਹਿੰਦੇ ਅਸੀਂ ਨਾ 20 ਟਿਕਟਾਂ ਫ੍ਰੀ ਦਿੰਦੇ ਹੁੰਦੇ ਸੀ ਪਹਿਲਾਂ, ਵੀ ਫ੍ਰੀ ਮਤਲਬ, ਤੇ ਉਹ ਕਹਿੰਦੇ ਉਹ ਲੈ ਲੈਣੀਆਂ ਸਾਰਿਆਂ ਨੇ, ਤੇ ਕਹਿੰਦਾ ਹੋਇਆ ਕੀ ਕਿ ਪਿਛਲੇ ਸਾਲ ਨਾ ਸਾਡੀ ਬੱਸ ਦੇ ਵਿਚ 18 ਬੰਦੇ ਆਏ ਨੀ, ਮਤਲਬ ਬੁੱਕ ਕਰਾ ਕੇ ਨੀ ਆਏ, ਤੇ ਉਹਨਾਂ ਵਿਚੋਂ ਉਹ ਬੰਦੇ ਸੀ ਜਿਹੜੇ 20 ਟਿਕਟਾਂ ਅਸੀਂ ਦਿੱਤੀਆਂ ਸੀ, 18 ਬੰਦੇ ਪਹੁੰਚੇ ਨੀ, ਠੀਕ ਹੈ ਨਾ, ਬੁੱਕ ਕਰਾ ਲਈਆਂ, ਤੇ ਬੱਸ ਫਿਰ 18 ਸੀਟਾਂ ਖਾਲੀ ਗਈਆਂ, ਤੇ ਨਾ ਮਤਲਬ ਉਹਨਾਂ ਨੇ ਫਿਰ ਮਤਲਬ ਕਿਸੇ ਹੋਰ ਨੂੰ ਥਾਂ ਦੇ ਸਕੇ, ਹੈ ਨਾ, ਇਸ ਕਰਕੇ ਇਹ ਸਰਵਿਸ ਉਹਨਾਂ ਨੇ ਐਤਕੀ ਫਿਰ ਬੰਦ ਕੀਤੀ ਹੈ। ਮੈਂ ਕਿਹਾ ਨਹੀਂ, ਇਹਨੂੰ ਬੰਦ ਕਰੋ, ਜਿਹੜਾ ਫ੍ਰੀ ਵਾਲਾ ਦੇਖੋ ਸਵੇਰ ਨੂੰ ਬੱਸ ਲੈ ਕੇ ਜਾਣੀ, ਵੈਸੇ ਤਾਂ ਉਹਨਾਂ ਨੂੰ ਘਾਟਾ ਹੀ ਪੈਂਦਾ, ਇਹਦੇ ਵਿਚ ਕੋਈ ਫਾਇਦਾ ਨਹੀਂ ਹੁੰਦਾ, ਵੈਸੇ ਹੀ ਜਿੱਦਾਂ ਕਹਿੰਦੇ ਸਰਵਿਸ ਜਾਣੀ ਉਹ ਕਹਿੰਦੇ ਅਸੀਂ ਦਸਵੰਧ ਕੱਢ ਰਹੇ ਹਾਂ ਆਪਣਾ, ਭਈ ਚਲੋ ਅਸੀਂ ਸੇਵਾ ਕਰਨੀ ਆ, ਅਸੀਂ ਵੀ ਕੋਈ ਯੋਗਦਾਨ ਪਾ ਦਈਏ ਗ੍ਰਿਫਿਥ ਖੇਡਾਂ ਦੇ ਵਿਚ, ਸ਼ਹੀਦਾਂ ਦੇ ਨਾਮ ਤੇ ਹੈ ਨਾ ਹੁੰਦਾ, 5ਵੇਂ ਪਾਤਸ਼ਾਹ ਸਾਡੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਦੇ ਮਤਲਬ ਪਿਛਲੇ 22-23 ਸਾਲ ਤੋਂ ਚੱਲ ਰਿਹਾ, ਭਈ ਅਸੀਂ ਵੀ ਕੋਈ ਨਾ ਕੋਈ ਯੋਗਦਾਨ ਪਾਈਏ, ਪਰ ਫਿਰ ਸਾਡੇ ਲੋਕ ਥੋੜਾ ਮਿਸ ਯੂਜ ਕਰਦੇ ਨੇ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਏਦਾਂ ਕਰੋ, ਜੇ ਦੇਣਾ ਚਾਹੁੰਦੇ ਹੋ ਤਾਂ ਬਾਅਦ ਦੇ ਵਿਚੋਂ ਰੀਫੰਡ ਕਰ ਦਿਆ ਕਰੋ ਥੋੜੇ ਥੋੜੇ ਸਾਰਿਆਂ ਨੂੰ ਪੈਸੇ, ਪਰ ਜਦੋਂ ਦੇਖੋ ਨਾ
ਕਰੋ ਪਹਿਲਾਂ ਨਾ ਦੱਸੋ,
ਨਹੀਂ ਦੇਖੋ ਨਹੀਂ ਦੱਸਣਾ, ਗੱਲ ਇਹ ਆ ਵੀ ਜਦੋਂ ਕੋਈ ਫ੍ਰੀ ਦੀ ਚੀਜ਼ ਹੁੰਦੀ ਹੈ ਨਾ, ਫਿਰ ਉਹ ਐਪਰੀਸ਼ੀਏਟ ਨਹੀਂ ਕਰਦੇ ਲੋਕ, ਹੈ ਨਾ, ਮਤਲਬ ਮੈਂ ਇਹ ਕਹਿਣਾ ਚਾਹੁੰਦਾ, ਇਹ ਕਹਿਣਾ ਚਾਹੁੰਦਾ, ਪਰ ਇਹ ਸੇਵਾ ਕਰ ਰਹੇ ਨੇ ਤੇ ਬੜੀ ਵਧੀਆ ਗੱਲ ਹੈ। ਸੋ ਦੋਸਤੋ, ਮੈਲਬਨ ਦੇ ਵਿਚ ਅਗਰ ਤੁਸੀਂ ਰਹਿੰਦੇ ਹੋ ਤੇ ਤੁਸੀਂ ਆਪ ਜਾਣਾ ਚਾਹੁੰਦੇ ਹੋ, ਡਰਾਈਵ ਨਹੀਂ ਕਰਨਾ ਚਾਹੁੰਦੇ, ਸਾਂ ਦਿਹਾੜੀ ਜਾ ਕੇ ਸ਼ਾਮ ਨੂੰ ਰਾਤ ਨੂੰ ਮੁੜਨਾ ਚਾਹੁੰਦੇ ਹੋ, ਜਾਂ ਤੁਹਾਡੇ ਰਿਲੇਟਿਵਸ ਪੇਰੈਂਟਸ ਆਏ ਹੋਏ ਨੇ, ਉਹਨਾਂ ਨੂੰ ਬੜੇ ਵਾਜਿਬ ਰੇਟ ਦੇ ਵਿਚ ਮਤਲਬ ਮੇਲਾ ਗੇਲਾ ਸਾਰਾ ਦਿਖਾਉਣਾ ਚਾਹੁੰਦੇ ਹੋ, ਤਾਂ ਇਹ ਤੋਂ ਵਧੀਆ ਓਪਰਚੁਨਿਟੀ ਹੋਰ ਨਹੀਂ ਮਿਲ ਸਕਦੀ। ਸੋ ਤੁਸੀਂ ਸੰਧੂ ਬੱਸ ਸਰਵਿਸ ਨੂੰ ਕੰਟੈਕਟ ਕਰੋ ਤੇ ਟਿਕਟ ਬੁੱਕ ਜ਼ਰੂਰ ਕਰਾਓ।
ਸੰਬੰਧਿਤ ਇੱਥੇ ਇੱਕ ਕਲੈਰੀਫਿਕੇਸ਼ਨ ਦਿਓ, ਇਹ 2 ਦਿਨ ਗੇਮਾਂ ਹੁੰਦੀਆਂ, ਇਹ ਬਸ ਇੱਕ ਦਿਨ ਲੈ ਕੇ
ਨਹੀਂ, ਇਹ ਦੂਸਰੇ ਦਿਨ, ਬਸ ਦੂਸਰੇ ਦਿਨ, ਹਾਂ, ਕਿਉਂਕਿ ਰਾਤ ਦੀ ਉੱਥੇ ਫਿਰ ਅਕੋਮੋਡੇਸ਼ਨ ਬੜੀ ਮੁਸ਼ਕਲ ਹੋ ਜਾਂਦੀ ਹੈ ਨਾ, ਤਾਂ
ਜਿਹਦਾ ਮੇਨ ਜਿਹੜਾ ਮੇਨ ਡੇ ਹੁੰਦਾ, ਜਿਹੜਾ ਫਾਈਨਲ ਡੇ ਹੁੰਦਾ, ਉਦਣ ਦੀ ਗੱਲ ਹੈ,
ਉਦਣ ਦੀ ਗੱਲ ਹੈ। ਤੇ ਸਾਡੇ ਨਾਲ ਨਵਰਾਜ ਬਲ ਜੁੜੇ ਨੇ, ਕਹਿੰਦੇ ਨਜ਼ਾਰਾ ਆ ਗਿਆ ਜੀ, ਗੀਤ ਸੁਣ ਕੇ ਪੁਰਾਣੀਆਂ ਯਾਦਾਂ ਯਾਦ ਆ ਗਈਆਂ, ਬਿਲਕੁਲ ਜੀ। ਮਨਜੀਤ ਧਨੋਆ ਵੀ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਤੇ ਉਹ ਵੀ ਐਪਲ ਤੋੜ ਰਹੇ ਨੇ, ਕਿਆ ਬਾਤ ਹੈ। ਮੈਂ ਨਾ ਹੁਣ ਅੱਜ ਨੀ ਫੋਟੋਆਂ ਸ਼ੇਅਰ ਕਰਨੀਆਂ, ਪਰ ਇਹਨਾਂ ਦਾ ਨਾ ਵੀਡੀਓ ਬਣਾਇਆ ਹੋਇਆ ਸੀ, ਇਹ ਮੰਜੀ ਮਾਪ ਇਲਾਕਾ ਆ ਜੀ ਪਰਥ ਤੋਂ ਥੋੜਾ ਜਿਹਾ ਦੂਰ, ਉਥੋਂ ਉਥੇ ਫਾਰਮ ਤੇ ਕੰਮ ਕਰਦੇ ਨੇ, ਤੇ ਮੈਨੂੰ ਲੱਗਦਾ ਹੁਣ ਤਾਂ ਇਹ ਅਮਰੀਕਾ ਚਲੇ ਗਏ ਹੋਣਗੇ। ਤਾਂ ਬਹੁਤ ਬਹੁਤ ਧੰਨਵਾਦ ਜੀ ਮਨਜੀਤ, ਤੁਹਾਡੀ ਆਓ ਭਗਤ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਿੱਖ ਖੇਡਾਂ ਦੇ ਟੂਰ ਦੇ ਦੌਰਾਨ ਸਾਡੀ ਬੜੀ ਉਹ ਭਗਤ ਕੀਤੀ ਸ਼ੁਕਰੀਆ ਤੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਵੀ ਪ੍ਰੋਗਰਾਮ ਚ ਆਏ ਨੇ ਸਤਿ ਸ੍ਰੀ ਅਕਾਲ ਜੀ ਦੁੱਕੀ ਦੀਨ ਦੇਣੀ ਪਾਰਟੀ ਜਿੰਦਾਬਾਦ ਹਰਜਿੰਦਰ ਜੀ ਤੁਹਾਡੇ ਤੋਂ ਪਹਿਲਾਂ ਇਸ ਪਾਰਟੀ ਦੀ ਕਾਫੀ ਗੱਲਬਾਤ ਹੋ ਚੁੱਕੀ
ਹੈ ਇੰਡੀਆ ਦਾ ਪ੍ਰੋਗਰਾਮ ਸੁਣਦੇ ਹਾਂ ਜੀ ਬਸੀ ਪਠਾਣਾ ਤੇ
ਹਾਂਜੀ 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 ਤੇ
ਅੱਛਾ ਜੀ
ਹਾਂਜੀ ਤੇ ਬਾਕੀ
ਇਹਨੇ ਕੱਲ ਨੂੰ ਵੋਟ ਪਾਣੀ ਹੋਣੀ ਹੈ
ਹਾਂਜੀ ਜਗਵੀਰ ਸਿੱਖ ਵੀ ਸਾਡੇ ਨਾਲ ਜੁੜੇ ਸੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਵੀ ਪ੍ਰੋਗਰਾਮ ਸੋਹਣਾ ਚੱਲ ਰਿਹਾ ਬਾਜੀ ਕਹਿੰਦੇ ਮੈਂ ਸਵਰਾਜ ਟਰੈਕਟਰ ਹੀਰੋ ਹੋਂਡਾ ਸਟੈਂਡਰਡ ਟਰੈਕਟਰ ਤੇ ਕਲਾਸ ਕੰਬਾਈਨ ਦੇ ਵਿਚ ਕੰਮ ਕੀਤਾ ਪਰ ਆਪਣੇ ਕੋਲ ਰਿਲੇਟਡ ਪੜਾਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਕੰਮ ਇੰਡੀਆ ਦੇ ਵਿਚ ਬਹੁਤ ਆ ਜੀ ਵਧੀਆ ਗੱਲ ਹੈ ਜੀ ਬਹੁਤ ਥੈਂਕ ਯੂ ਜੀ ਤੁਹਾਡਾ ਤੇ ਨਵਰਾਜ ਬਾਲ ਉਹਨਾਂ ਨੇ ਕਿਹਾ ਸੀਗਾ ਕਿ ਵਧੀਆ ਟੌਪਿਕ ਚੱਲ ਰਿਹਾ ਜੀ ਤੇ ਇੰਡੀਆ ਚ ਜੌਬ ਬਹੁਤ ਹੈ ਪਰ ਕੰਮ ਘੱਟ ਲੋਕ ਕਰਨਾ ਚਾਹੁੰਦੇ ਨੇ ਕਿਉਂਕਿ ਛੋਟੇ ਛੋਟੇ ਬਹੁਤ ਕਾਰੋਬਾਰ ਹੈ ਜਿਹੜੇ ਲੋਕ ਬਾਹਰ ਆ ਕੇ ਕਰ ਸਕਦੇ ਨੇ ਪਰ ਕਰਨੇ ਨੂੰ ਸ਼ਰਮ ਮਹਿਸੂਸ ਕਰਦੇ ਨੇ ਬਿਲਕੁਲ ਇੰਡੀਆ ਦੇ ਵਿਚ ਬੜੀਆਂ ਸਰਵਿਸ ਜਿਹੜੀਆਂ ਹਜੇ ਹੋ ਸਕਦੀਆਂ ਨੇ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਵੀ ਮੋਸਟਲੀ ਪਿੰਡਾਂ ਚ ਸਾਰੀ ਫੈਮਿਲੀ ਵਿਚੋਂ ਸਿਰਫ ਇਕ ਬੰਦਾ ਹੀ ਕੰਮ ਕਰਦਾ ਤੇ ਲੇਡੀਜ਼ ਨਾ ਬਰਾਬਰ ਕੰਮ ਕਰਦੀਆਂ ਨੇ ਹਾਂਜੀ ਉਹ ਅਸੀਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀ ਵੀ ਜਿਹੜੇ ਘਰ ਦੇ ਕੰਮ ਕਾਰ ਹੈ ਨਾ ਗ੍ਰਸਤੀ ਸਾਹਮਣੀ ਇਹ ਵੀ ਐਕਚੁਲੀ ਕੰਮ ਦੇ ਵਿਚ ਹੀ ਗਿਣਿਆ ਜਾਣਾ ਚਾਹੀਦਾ ਤੇ ਗਿਣਿਆ ਜਾਂਦਾ ਵੀ ਆ ਤੇ ਸਾਡੇ ਹੋਰ ਜਿਹੜੇ ਸੁਨੇਹੇ ਨੇ ਉਹਨਾਂ ਦੇ ਵਿਚ ਜਗਤਾਰ ਭਾਜੀ ਕਹਿੰਦੇ ਨੇ ਕਿ ਮੋਦੀ ਸਾਹਿਬ ਪੰਜਾਬ ਆ ਗਏ ਸੀ ਤੇ ਉਹਨਾਂ ਨੇ ਪੁੱਛਿਆ ਵੀ ਕੱਲ ਮਨਦੀਪ ਤੁਹਾਡੀਆਂ ਦੋ ਤਸਵੀਰਾਂ ਦੇਖੀਆਂ ਫੇਸਬੁੱਕ ਤੇ ਇੱਕੋ ਜਗ੍ਹਾ ਪਰ ਤਸਵੀਰਾਂ ਕਈ ਸਾਲ ਫਰਕ ਹੈ ਇਹ ਫਰਕ ਕਿੰਨੇ ਕੁ ਸਾਲਾਂ ਦਾ ਤੇ ਜੀਵਨ ਚ ਬਦਲਾਵ ਕਿਵੇਂ ਆਇਆ ਅਮਰੀਕ ਭਾਜੀ ਮੈਂ ਪੋਸਟ ਪਾਈ ਸੀ ਮੈਂ ਪਰਸੋਂ ਚੌਥ ਮੇਰੇ ਚੈੱਕਅਪਸ ਹੋ ਰਹੇ ਸੀਗੇ ਮੈਲਬਨ ਦੇ ਵਿਚ ਜਿਹੜੇ ਹੁੰਦੇ ਆ ਸਲਾਨਾ ਕਿਉਂਕਿ ਮੇਰਾ ਅਪਰੇਸ਼ਨ ਉੱਥੇ ਹੋਇਆ ਦੋ ਤਿੰਨ ਅਪਰੇਸ਼ਨ ਹੋਏ ਨੇ ਤਾਂ ਕਈ ਸਾਲਾਂ ਬਾਅਦ 9 ਸਾਲ ਪਹਿਲਾਂ ਇਹ 2012 ਦੀ ਫੋਟੋ ਹੈ ਜੀ ਜਿਹੜੀ ਤੁਸੀਂ ਪਹਿਲੀ ਦੇਖੀ ਹੈ ਮੈਂ ਹੀਰੋ ਮਜੈਸਟਿਕ ਖੜਾ ਹਾਂ ਕਲੀਨ ਸ਼ੇਵ ਹਸਪੀਟਲ ਦੇ ਬਾਹਰ ਤੇ ਇਹ ਫੋਟੋ ਮੇਰੇ ਆਪਰੇਸ਼ਨ ਤੋਂ 14 ਦਿਨ ਬਾਅਦ ਦੀ ਸੀ ਕਿ ਇੱਕ ਲਾਸਟ ਸਟੇਜ ਤੇ ਕੈਂਸਰ ਸੀ ਤੇ ਕਾਫੀ ਤਹਿਲਕਾ ਮਚਿਆ ਹੋਇਆ ਸੀ ਮੇਰੇ ਫਰੈਂਡ ਸਰਕਲ ਦੇ ਵਿਚ ਕਿ ਪਤਾ ਨੀ ਕਿੱਦਾਂ ਹੋਣਾ ਹੈ ਕੋਈ ਪਤਾ ਨੀ ਲੱਗ ਰਿਹਾ ਤੇ ਆ ਸਕਦੇ ਨੀ ਸੀ ਕਿਉਂਕਿ ਉੱਥੇ ਮਨਾਹੀ ਸੀ ਅੰਦਰ ਜਾਣ ਦੀ ਪਰ ਮੇਰੀ ਰਿਕਵਰੀ ਇੰਨੀ ਸ਼ਾਨਦਾਰ ਸੀ ਇੰਨੀ ਵਧੀਆ ਸੀ ਕਿ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਦੇਖੋ ਬੜਾ ਸਾਰੇ ਮੇਰੇ ਰਿਸ਼ਤੇਦਾਰ ਓਵਰਸੀਜ਼ ਇੱਥੋਂ ਸਾਰੇ ਮਿੱਤਰ ਸੱਜਣ ਚਿੰਤਤ ਨੇ ਤੇ ਉਹ ਮੇਰੀ ਬਾਂਹ ਫੜ ਕੇ ਹੌਲੀ ਹੌਲੀ ਅਸੀਂ ਤਕਰੀਬਨ ਜਿੱਥੇ ਮੇਰਾ ਨਿਊਰੋ ਸਰਜਰੀ ਚ ਰੂਮ ਸੀਗਾ ਉੱਥੋਂ ਤਕਰੀਬਨ ਪੌਣਾ ਘੰਟਾ ਮੈਂ ਹੌਲੀ ਹੌਲੀ ਤੁਰ ਕੇ ਸੜਕ ਪਾਰ ਕਰਕੇ ਇੱਥੇ ਖੜ ਕੇ ਫੋਟੋ ਖਿਚਾਈ ਸੀ ਇਹ ਵੀ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਮੈਂ ਹਜੇ ਖੜਾ ਹਾਂ ਮੈਂ ਖੜ ਸਕਦਾ ਹਾਂ ਕਿਉਂਕਿ ਜਦੋਂ ਬ੍ਰੇਨ ਟਿਊਮਰ ਦੀ ਗੱਲ ਆਉਂਦੀ ਬ੍ਰੇਨ ਕੈਂਸਰ ਦੀ ਗੱਲ ਆਉਂਦੀ ਤਾਂ ਏਦਾਂ ਲੱਗਦਾ ਵੀ ਕਲੀਨ ਸ਼ੇਵ ਮਤਲਬ ਸ਼ੇਵ ਕੀਤੀ ਹੋਣੀ ਆ ਸਿਰ ਪੱਟ ਆਇਆ ਹੋਣਾ ਟੈਂਕੇ ਲੱਗੇ ਹੋਣੇ ਆ ਹਨਾ ਤੇ ਪਰ ਮੈਂ ਉਹ ਫੋਟੋ ਦੇ ਨਾਲ ਬਹੁਤ ਰਾਹਤ ਮਿਲੀ ਸੀ ਇਸ ਕਰਕੇ ਫੋਟੋ ਖਿਚਾਈ ਸੀ ਉਦੋਂ ਤੇ ਉਸ ਤੋਂ ਬਾਅਦ ਦੇਖੋ ਜ਼ਿੰਦਗੀ ਦੇ ਮਾਇਨੇ ਬਦਲ ਜਾਂਦੇ ਆ ਇਹ ਨਾ ਜਗਤਾਰ ਭਾਜੀ ਤੇ ਅਮਰੀਕ ਭਾਜੀ ਮੈਂ ਨਾ ਕਿਤਾਬ ਲਿਖੀ ਆ ਉਹਦੇ ਵਿਚ ਨਾ ਇੱਕ ਪੂਰਾ ਚੈਪਟਰ ਲਿਖਿਆ ਦੁੱਖ ਸੁੱਖ ਦਾ ਕਿ ਦੁੱਖ ਤੇ ਸੁੱਖ ਹੁੰਦੇ ਕੀ ਆ ਕਿਉਂਕਿ ਅਸਲ ਦੇ ਵਿਚ ਜਿਹੜੇ ਬੰਦੇ ਨੇ ਦੁੱਖ ਦੇਖੇ ਨੀ ਨਾ ਉਹ ਦੁੱਖਾਂ ਬਾਰੇ ਲਿਖ ਨੀ ਸਕਦਾ ਉਹ ਦੁੱਖਾਂ ਬਾਰੇ ਲੈਕਚਰ ਨੀ ਦੇ ਸਕਦਾ
ਨਹੀਂ ਲਿਖ ਸਕਦਾ
ਠੀਕ ਹੈ ਨਾ
ਨਹੀਂ ਲਿਖ ਸਕਦਾ
ਹਾਂ ਇਸ ਕਰਕੇ ਮੈਂ ਬੜਾ ਨੇੜਿਓਂ ਦੇਖਿਆ ਇਹ ਸਾਰਾ ਕੁਝ ਤੇ ਮੇਰੇ ਆਪਣੇ ਅਨੁਭਵ ਨੇ ਆਪਣੇ ਮੇਰੇ ਐਕਸਪੀਰੀਅੰਸ ਨੇ ਤੇ ਉਹਨਾਂ ਨਾਲ ਕਿੱਦਾਂ ਡੀਲ ਕੀਤਾ ਮੈਂ ਕਿੱਦਾਂ ਦੀ ਮਾਹੌਲ ਸੀ ਸਾਰਾ ਹਸਪਤਾਲਾਂ ਦਾ ਸਟਰਕਚਰ ਜਿਹੜਾ ਤੁਸੀਂ ਉੱਥੇ ਉਸ ਚੈਪਟਰ ਦੇ ਵਿਚ ਪੜ੍ਹ ਸਕਦੇ ਹੋ ਤੇ ਜਿਹੜੇ ਫਿਰ ਆਮ ਸਵਾਲ ਆਉਂਦੇ ਨੇ ਜਿਹੜੇ ਹਰ ਬੰਦੇ ਦੇ ਆਉਂਦੇ ਆ ਇਹ ਸਾਰਿਆਂ ਦਾ ਮਤਲਬ ਇੱਕੋ ਹੀ ਸਵਾਲ ਹੁੰਦਾ ਨਾ ਤੁਸੀਂ ਵੀ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਤੇ ਬੰਦੇ ਨੂੰ ਜਦ ਦੁੱਖ ਲੱਗਦਾ ਨਾ ਫਿਰ ਉਦੋਂ ਕਹਿੰਦਾ ਇਹ ਮੈਨੂੰ ਦੁੱਖ ਕਿਉਂ ਲੱਗਿਆ ਦੁੱਖ ਆਉਂਦੇ ਕਿਉਂ ਆ ਹਨਾ ਇਹ ਸਾਰਿਆਂ ਦਾ ਵੱਡਾ ਸਵਾਲ ਇਹੀ ਆ ਬੰਦਾ ਚਾਹੇ ਰੱਬ ਨੂੰ ਮੰਨਦਾ ਚਾਹੇ ਰੱਬ ਨੂੰ ਨਹੀਂ ਮੰਨਦਾ ਤਾਂ ਉਹਦੇ ਮਨ ਦੇ ਵਿਚ ਇਹੀ ਹੁੰਦਾ ਵੀ ਦੁੱਖ ਕਿਉਂ ਆਉਂਦੇ ਨੇ ਸੋ ਮੈਂ ਉਸ ਕਿਤਾਬ ਦੇ ਵਿਚ ਇੱਕ ਚੈਪਟਰ ਦੇ ਰਾਹੀਂ ਇਹ ਸਾਰੇ ਜਿਹੜੇ ਦੁੱਖ ਸੁੱਖ ਦੇ ਕੌਨਸੈਪਟ ਹੈ ਉਹ ਆਪਣੀਆਂ ਪਰਸਨਲ ਐਗਜ਼ਾਮਪਲਸ ਦੇ ਨਾਲ ਆਪਣੇ ਅਨੁਭਵ ਦੇ ਨਾਲ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਆ ਬੜੇ ਲੰਬੇ ਚੌੜੇ ਵਿਚਾਰ ਨੇ ਜੇ ਰੇਡੀਓ ਤੇ ਵੀ ਕਰਨੇ ਹੋਣ ਕਿਤੇ ਕਰਾਂਗੇ ਪਰ ਇਹ ਬਦਲਾਵ ਜਿਹੜਾ ਆ ਜਿਹੜਾ ਸਰੀਰ ਦਾ ਤੁਸੀਂ ਦੇਖ ਰਹੇ ਹੋ ਮੈਂ ਹੁਣ ਸਰੂਪ ਵੀ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਵੀ ਕਈ ਮੇਰੇ ਆਪਰੇਸ਼ਨ ਹੋਏ ਨੇ ਤੇ ਪਰ ਉਸ ਤੋਂ ਬਾਅਦ ਚਲੋ ਹੁਕਮ ਦੇ ਅਧੀਨ ਹੀ ਫਿਰ ਮੈਂ ਇਹ ਸਰੂਪ ਬਣਾਇਆ ਰੱਖਿਆ ਤੇ ਮੇਰਾ ਮਨ ਕੀਤਾ, ਮੇਰੇ ਮਨ ਚ ਉਹ ਪ੍ਰਕਾਸ਼ ਹੋਇਆ ਹਨਾ, ਤੇ ਇਸ ਕਰਕੇ ਮਤਲਬ ਇਹ ਮੈਂ ਰੂਪ ਦੇ ਵਿਚ ਆਯਾ। ਤੇ ਅਮਰੀਕ ਭਾਜੀ ਜਾਣੂ ਨੇ ਸ਼ੁਰੂ ਤੋਂ ਹੀ, ਤੇ ਇਹਨਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਹਾਲਾਤਾਂ ਦੇ ਵਿਚ ਮੈਂ ਲੰਘਿਆ। ਖੈਰ, ਗੁਰਵੀਰ ਸਿੱਧੂ ਸਾਡੇ ਨਾਲ ਜੁੜੇ ਨੇ ਜੀ ਬ੍ਰਿਸਬਨ ਤੋਂ। ਤੁਹਾਨੂੰ ਪਤਾ ਉੱਥੇ ਆਪਣੇ ਬੜੇ ਹੀ ਅਜ਼ੀਜ਼ ਮਿੱਤਰ ਨਵਦੀਪ ਅੱਜ ਇਲੈਕਸ਼ਨਾਂ ਦੇ ਵਿਚ ਸੈਨੇਟ ਦੇ ਐਜ਼ ਏ ਸੈਨੇਟਰ ਕੈਂਡੀਡੇਟ ਖੜੇ ਨੇ। ਹਾਂਜੀ, ਤੇ ਉਹ ਮਤਲਬ ਉਨ੍ਹਾਂ ਨੂੰ ਬਹੁਤ ਸਖ਼ਤ ਲੋੜ ਹੈ ਹੈਲਪ ਦੀ, ਔਰ ਬਹੁਤ ਸਾਰੇ ਸਾਡੇ ਦੋਸਤ ਮਿੱਤਰ, ਉਨ੍ਹਾਂ ਦੇ ਦੋਸਤ ਮਿੱਤਰ, ਭਾਈਚਾਰਾ ਉਨ੍ਹਾਂ ਦੀ ਮਦਦ ਕਰ ਰਿਹਾ, ਅਪੀਲ ਕਰ ਰਿਹਾ, ਵੋਟ ਪਾ ਰਿਹਾ, ਵੋਟ ਪਵਾ ਰਿਹਾ। ਤੇ ਉਹ ਵੀ ਆਪਣੇ ਗੁਰਵੀਰ ਸਿੱਧੂ ਵੀ ਆਪਣੀ ਬੇਟੀ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਬੂਥ ਤੇ ਖੜੇ ਨੇ, ਹੈਲਪ ਕਰਾ ਰਹੇ ਨੇ ਤੇ ਵੋਟਾਂ ਵੀ ਪਵਾ ਰਹੇ ਨੇ। ਸੋ ਉਨ੍ਹਾਂ ਦੀ ਆਪਾਂ ਪੂਰੀ ਸਪੋਰਟ ਕਰਨੀ ਆ। ਸੋ ਬ੍ਰਿਸਬਨ, ਕੁਈਨਜ਼ਲੈਂਡ ਦੇ ਵਿਚ ਕਿਤੇ ਵੀ ਕਿਸੇ ਕੋਲ ਵੀ ਕਿਸੇ ਦੀ ਵੀ ਵੋਟ ਹੈ ਤਾਂ ਉਹ ਸੈਨੇਟਰ ਸੈਕਸ਼ਨ ਦੇ ਵਿਚ ਨਵਦੀਪ ਜਿੱਥੇ ਲਿਖਿਆ ਹੋਊਗਾ ਵੱਡਾ ਪੇਪਰ, ਜਿਹੜਾ ਚਿੱਟਾ ਪੇਪਰ ਹੈ ਉਹਦੇ ਪਰ, ਜਿੱਥੇ ਵੀ ਨਵਦੀਪ ਗ੍ਰੀਨ ਪਾਰਟੀ ਦੇ ਹੇਠਾਂ, ਗ੍ਰੀਨ ਪਾਰਟੀ ਨੂੰ ਤਾਂ ਚਲੋ ਉੱਥੇ ਉੱਪਰ ਨਹੀਂ ਪਾਉਣੀ, ਉਹਦੇ ਹੇਠਾਂ ਨਾਮ ਲਿਖੇ ਹੋਇਆ, ਬਸ ਤੁਸੀਂ ਨਾਮ ਦੇ ਮੂਹਰੇ ਨੰਬਰ ਇੱਕ ਲਿਖਣਾ, ਦੈਟਸ ਇਟ, ਕੰਮ ਖਤਮ। ਇੱਦਾਂ ਹੀ ਵਿਕਟੋਰੀਆ ਦੇ ਵਿਚ ਵੀ ਸਾਡੇ ਕਈ ਮਿੱਤਰ ਸੱਜਣ ਖੜੇ ਨੇ ਪੰਜਾਬੀ ਭਾਈਚਾਰੇ ਚੋਂ, ਉਨ੍ਹਾਂ ਦੇ ਨਾਮ ਦੇ ਮੂਹਰੇ ਏਕਾ ਪਾਉਣਾ ਹੈ, ਬਸ ਇਹੀ ਨੁਕਤਾ। ਬਾਕੀ ਮੈਂ ਹੁਣ ਸਾਡੇ ਏਰੀਏ ਚ ਤਾਂ ਨਹੀਂ ਖੜਾ ਨਿਊ ਸਾਊਥ ਵੇਲਸ ਚੋਂ, ਪਰ ਵਿਕਟੋਰੀਆ ਚੋਂ ਵੀ ਸਾਡੇ ਮੇਰਾ ਖਿਆਲ ਪਰਵਿੰਦਰ ਸਰਵਾਰਾ ਖੜੇ ਨੇ, ਤੇ ਉਨ੍ਹਾਂ ਦੇ ਨਾਮ ਦੇ ਮੂਹਰੇ ਇੱਕ ਪਾਉਣਾ ਹੈ, ਉਹ ਲੇਬਰ ਪਾਰਟੀ ਵੱਲੋਂ ਖੜੇ ਨੇ। ਤਾਂ ਕੁਛ ਹੋਰ ਮੈਸੇਜ ਜਿਹੜੇ ਸੀ, ਜਗਤਾਰ ਜੌਹਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨੀਲਾ ਤੋਂ, ਤੇ ਕਹਿੰਦੇ ਨੇ ਪਿੰਡ ਛੀਨਾ ਦੇ ਸਰਪੰਚ ਪੰਥਦੀਪ ਸਿੰਘ ਨੇ ਕਿੰਨੇ ਸੁਚੱਜੇ ਢੰਗ ਨਾਲ ਮਨਰੇਗਾ ਦੀ ਵਰਤੋਂ ਕੀਤੀ ਹੈ, ਬਹੁਤ ਵਧੀਆ, ਪਿੰਡ ਦੀ ਨੁਹਾਰ ਬਦਲ ਦਿੱਤੀ ਉਨ੍ਹਾਂ ਨੇ। ਬੇਈਮਾਨ ਸਰਕਾਰੀ ਕਰਮਚਾਰੀ, ਕਰਮਚਾਰੀਆਂ, ਲੀਡਰਾਂ ਤੇ ਸਰਪੰਚਾਂ ਨੇ ਮਨਰੇਗਾ ਦਾ ਸਕੀਮ ਦਾ ਜਲੂਸ ਕੱਢ ਦਿੱਤਾ ਹੈ ਜੀ, ਪਰ ਜਿਨ੍ਹਾਂ ਨੇ ਇਹ ਵਰਤਿਆ ਆ ਉਹ ਮਤਲਬ ਪਿੰਡ ਦੀ ਨੁਹਾਰ ਹੀ ਬਦਲ ਜਾਂਦੀ ਹੈ ਇਸ ਸਕੀਮ ਨਾਲ। ਅਮਰੀਕ ਜੀ, ਹੁਣ ਸਾਡੇ ਪਿੰਡ ਮੈਂ ਤੁਹਾਨੂੰ ਦੱਸਦਾ, ਸਕੂਲ ਜਿਹੜਾ ਢਹਿਣ ਵਾਲਾ, ਕਿਉਂਕਿ 1970 ਦੇ ਸ਼ੁਰੂ ਦੇ ਵਿਚ ਬਣਿਆ ਸੀ, ਤੇ ਹੁਣ ਸਾਡੇ ਪਿੰਡ ਵਾਲੇ ਨਾ ਸਾਰੇ ਰਲ ਕੇ ਹੰਭਲਾ ਮਾਰ ਰਹੇ ਨੇ ਕਿ ਉਹ ਸਕੂਲ ਦੀ ਨਵੀਂ ਬਿਲਡਿੰਗ ਬਣਾ ਰਹੇ ਨੇ। ਤਾਂ ਮੈਨੂੰ ਲੱਗਦਾ ਕਿ ਸਾਡੇ ਪਿੰਡ ਵਾਲੇ ਬੜੇ ਮਤਲਬ ਸੁਹਿਰਦ ਨੇ, ਉਹਨਾਂ ਨੇ ਮਤਲਬ ਜਿਹੜੇ ਸਰਪੰਚ ਬਣੇ ਨੇ ਜਾਂ ਜਿਹੜੀ ਪੰਚਾਇਤ ਟੋਟਲ ਜਿਹੜੀ ਸਾਰੇ ਹੈਗੇ ਆ ਉਹ ਬੜੇ ਮਤਲਬ ਕੋਆਪਰੇਟਿਵ ਨੇ, ਤੇ ਮੈਨੂੰ ਲੱਗਦਾ ਇਸ ਸਕੀਮ ਦੇ ਉਹ ਵੱਧ ਤੋਂ ਵੱਧ ਫਾਇਦਾ ਉਠਾਉਣਗੇ, ਤੇ ਜੋ ਵੀ ਮਤਲਬ ਸਕੂਲ ਦਾ ਜਿਹੜਾ ਪ੍ਰੋਜੈਕਟ ਹੈ ਉਸ ਨੂੰ ਸਿਰੇ ਚਾੜਨਗੇ, ਜੇ ਓਨੈਸਟਲੀ ਕੰਮ ਕੀਤਾ ਜਾਵੇ ਤਾਂ ਮਤਲਬ ਬਹੁਤ ਵਧੀਆ ਗੱਲ ਹੈ ਜੀ। ਤੇ ਬਾਕੀ ਅਮਰੀਕ ਜੀ, ਹੁਣ ਆਪਾਂ ਥੋੜੀ ਜਿਹੀ ਗੱਲ ਆਸਟ੍ਰੇਲੀਆ ਦੀ ਵੀ ਕਰਨੀ ਆ ਕਿ ਆਸਟ੍ਰੇਲੀਆ ਦੇ ਵਿਚ ਅੱਜ ਬੜੇ ਟੈਸਟ ਦੀ ਘੜੀ ਆ, ਜਿਹੜੀ ਓਪੀਨੀਅਨ ਪੋਲਸ ਇਹ ਕਹਿ ਰਹੀਆਂ ਨੇ ਕਿ ਨੱਕੋ ਨੱਕ ਚੱਲ ਰਿਹਾ ਕੰਮ, 49-51 ਦਾ ਹੀ ਫਰਕ ਹੈ ਦੋਨਾਂ ਪਾਰਟੀਆਂ ਚ। ਸੋ ਲੇਬਰ ਹਜੇ ਥੋੜੀ ਜਿਹੀ ਬੜੋਤਰੀ ਚ, ਥੋੜੇ ਜਿਹਾ ਗਾਂਹ ਆ, ਪਰ ਜਾਂਦੇ ਜਾਂਦੇ ਆਪਾਂ ਇਹ ਡਿਸਕਸ ਕਰਨਾ ਕਿ ਪਿਛਲੀ ਵਾਰੀ ਜੌਨ ਹਾਵਰਡ ਦਾ ਇੱਕ ਇਲੈਕਸ਼ਨਾਂ ਦੇ ਵਿਚ ਹੋਰ ਵੀ ਇਹੋ ਜਿਹਾ ਹੀ ਮਾਹੌਲ ਬਣਿਆ ਸੀ, ਪਰ ਇਨ ਦਾ ਐਂਡ ਮੌਜੂਦਾ ਸਰਕਾਰ ਜਿੱਤ ਗਈ ਸੀ, ਕਿਉਂਕਿ ਸੀਟ ਬਾਈ ਸੀਟ ਜਿਹੜੀ ਆ ਉਹ ਪੋਲਸ ਜਿਹੜੀਆਂ ਜ਼ਿਆਦਾ ਅਹਿਮੀਅਤ ਰੱਖਦੀਆਂ। ਤੁਹਾਡਾ ਕੀ ਵਿਚਾਰ ਹੈ ਅੱਜ ਦੀ ਇਲੈਕਸ਼ਨ ਬਾਰੇ?
ਜੀ ਅਮਨਦੀਪ, ਜਿੱਦਾਂ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਨਾ ਪੰਜਾਬ ਦੀ ਇਲੈਕਸ਼ਨ ਦੀ, ਮੈਂ ਆਸਟ੍ਰੇਲੀਆ 'ਚ ਰਹਿਣਾ ਹਾਲੇ, ਮੈਂ ਆਸਟ੍ਰੇਲੀਆ ਦੀ ਗੱਲ ਕਰਨ ਲੱਗਾ। ਜਿੱਦਾਂ ਪੰਜਾਬ ਦੀ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿਚ 10 ਸੀਟਾਂ ਕਾਂਗਰਸ ਨੂੰ ਜਾ ਰਹੀਆਂ ਤੇ 2 ਸੀਟਾਂ ਅਕਾਲੀ ਦਲ ਨੂੰ ਜਾ ਰਹੀਆਂ ਤੇ 1 ਸੀਟ ਜਿਹੜੀ ਜਾ ਰਹੀ ਹੈ ਉਹ PDA ਨੂੰ ਜਾ ਰਹੀ ਹੈ। ਬਿਲਕੁਲ ਉਹੀ ਸਿਚੁਏਸ਼ਨ ਬਿਲਕੁਲ ਠੀਕ ਹੈ, ਉੱਥੇ ਏਦਾਂ ਹੀ ਹੋਣਾ ਆ, 10 ਸੀਟਾਂ ਕਾਂਗਰਸ ਨੂੰ ਜਾਣੀਆਂ, 2 ਸੀਟਾਂ ਅਕਾਲੀ ਦਲ ਨੂੰ ਜਾਣੀਆਂ ਤੇ 1 ਸੀਟ ਜਿਹੜੀ ਆ PDA ਨੂੰ ਜਾਣੀ ਹੈ। ਜੇ ਕਾਂਗਰਸ ਨੂੰ 10 ਸੀਟਾਂ, ਕਾਂਗਰਸ ਨੂੰ 10 ਸੀਟਾਂ ਜਾਣੀਆਂ ਆ, ਚਾਹੇ ਇੱਧਰ ਉੱਧਰ ਦੂਜੀਆਂ ਸੀਟਾਂ ਇੱਧਰ ਉੱਧਰ ਹੋ ਸਕਦੀਆਂ। ਤੇ ਇੱਧਰ ਅਮਨਦੀਪ, ਜਿਹੜੀ ਇੱਧਰ ਪੇਸ਼ਨਗੋਈ ਹੋ ਰਹੀ ਹੈ ਨਾ ਆਸਟ੍ਰੇਲੀਆ ਦੇ ਵਿਚ, ਜੇ ਤੁਸੀਂ ਇਕਨੋਮਿਕ ਫਰੰਟ ਨੂੰ ਦੇਖੋ, ਇੱਥੇ ਦੀ ਇਕਾਨਮੀ ਨੂੰ ਦੇਖੋ ਜਾਂ ਇੱਥੇ ਦੀਆਂ ਸਹੂਲਤਾਂ ਨੂੰ ਦੇਖੋ, ਖਾਸ ਤੌਰ ਤੇ ਨਿਊ ਸਾਊਥ ਵੇਲ ਤੇ ਵਿਕਟੋਰੀਆ ਦੀ ਜਿਹੜੀ ਸਹੂਲਤਾਂ ਉਹਨਾਂ ਨੂੰ ਦੇਖੋ, ਉਹਨਾਂ ਦੇ ਅਨੁਸਾਰ ਜੇ ਤੁਸੀਂ ਵੋਟ ਪਾਓਗੇ ਤਾਂ ਉਹਨਾਂ ਦੇ ਅਕੋਰਡਿੰਗਲੀ ਜੇ ਪਰਫਾਰਮੈਂਸ ਜਿਹੜੀ ਗਵਰਨਮੈਂਟ ਦੀ ਰਹੀ ਆ ਇੱਥੇ ਕਲੀਸ਼ਨ ਸਰਕਾਰ ਦੀ ਰਹੀ ਆ ਤੇ ਲੇਬਰ ਸਰਕਾਰ ਦੀ ਜਿਹੜੀ ਪਾਲਿਸੀਜ਼ ਆ, ਜਿੱਦਾਂ ਯੂਨੀਅਨਿਜ਼ਮ ਲਿਆਉਗੇ ਤੇ ਉਹ ਕੰਮ ਘੱਟ ਹੋਊਗਾ, ਇਨ ਕੇਸ ਲੇਬਰ ਪਾਰਟੀ ਆਉਂਦੀ ਆ ਤੇ ਉਹਦੇ ਨਾਲ ਜਿਹੜੇ ਯੂਨੀਅਨਿਜ਼ਮ ਦਾ ਜ਼ਿਆਦਾ ਬੋਲਬਾਲਾ ਹੋ ਜਾਂਦਾ ਨਾ, ਉਹ ਫਿਰ ਸੰਡੇ ਸੈਟਰਡੇ ਪੈਨਲਟੀ ਰੇਟ ਵਗੈਰਾ ਉਹ ਜ਼ਿਆਦਾ ਹੁੰਦੇ ਆ ਤਾਂ ਉਹਦੇ ਕਰਕੇ ਕੰਮ ਘੱਟਦਾ। ਮੇਰੇ ਖਿਆਲ ਦੇ ਵਿਚ ਜਿਦਾਂ ਪੇਸ਼ਨ ਗੋਈ ਅਸੀਂ ਪੰਜਾਬ ਦੀ ਕੀਤੀ ਆ ਜਾਂ ਹਿੰਦੁਸਤਾਨ ਦੀ ਕੀਤੀ ਆ, ਇੱਥੇ ਵੀ ਅੱਜ ਸ਼ਾਮ ਨੂੰ ਜਾਂ ਅੱਧੀ ਰਾਤ ਤੱਕ ਤੁਸੀਂ ਪ੍ਰਾਈਮ ਮਿਨਿਸਟਰ ਦੇਖੋਗੇ ਕੋਲੀਸ਼ਨ ਸਰਕਾਰ ਦਾ ਜਾਂ ਟੋਰੀ ਪਾਰਟੀ ਦਾ ਜਾਂ
ਪਟਾਕੇ ਚਲਾ ਲੇ, ਆਪਾਂ ਚਲਾ ਲਈਏ ਹੁਣ, ਆਪਾਂ ਹੋਲਡ ਨੀ ਕਰਨਾ ਕਿਉਂਕਿ ਸਰੋਤੇ ਸਾਡੇ ਉਹ ਵੀ ਕਿਤੇ ਫਾਈਨ ਨਾ ਕਰਾ ਲੈਣ। ਤੇ ਠੀਕ ਹੈ ਜੀ, ਫਿਰ ਅੱਜ ਰਾਤ ਨੂੰ ਪਤਾ ਲੱਗ ਜਾਣਾ ਤੇ ਕੱਲ ਨੂੰ ਤੁਹਾਡੇ ਫਿਰ ਮੈਂ ਲਿਖ ਲਿਆ ਰਿਕਾਰਡਿੰਗ ਚਲਾਣ ਲੱਗ ਪੈਣਾ ਜੇ ਕੰਮ ਗਲਤ ਹੋ ਗਿਆ।
ਕੋਈ ਗੱਲ ਹੀ ਨੀ ਅਮਨਦੀਪ, ਪਟਾਕੇ ਹੁਣ ਇਲੈਕਸ਼ਨਾਂ ਮੁੱਕ ਜਾਣੀਆਂ, ਹੁਣ ਇਲੈਕਸ਼ਨਾਂ ਮੁੱਕ ਜਾਣੀਆਂ, ਹੁਣ 23 ਤਰੀਕ ਨੂੰ 24 ਤਰੀਕ ਸਰਕਾਰ ਬਣ ਜਾਣੀ ਆ, ਲੋਕਾਂ ਨੇ ਫਿਰ ਸਭ ਕੁਛ ਭੁੱਲ ਜਾਣਾ ਤੇ 29-30 ਤਰੀਕ ਤੋਂ ਫਿਰ ਵਿਸ਼ਵ ਕੱਪ ਕ੍ਰਿਕਟ ਸ਼ੁਰੂ ਹੋ ਰਿਹਾ। ਦੇਖਿਓ ਉਧਰ ਕਿਦਾ ਧਮਾਕੇ ਪੈਂਦੇ, ਸਾਰੀ ਦੁਨੀਆਂ ਨੇ ਉਧਰ ਨੀ ਹੋ ਜਾਣਾ,
ਅਗਲੇ
2 ਵੀਕਾਂ ਤੋਂ ਬਾਅਦ ਫਿਰ ਕ੍ਰਿਕਟ ਹੋਇਆ ਕਰਨੀ,
ਸਾਰਾ ਕੁਝ ਭੁੱਲ
ਜਾਓ, 1.5 ਮਹੀਨਾ ਚੱਲਣਾ ਇਹ ਡਰਾਮਾ ਪੂਰਾ।
ਕਿਆ ਬਾਤ ਹੈ,
ਪਾਗਲ ਹੋ ਜਾਊਗੀ।
ਠੀਕ ਹੈ ਜੀ, ਚਲੋ ਅਮਰੀਕ ਜੀ ਮਿਲਦੇ ਆ ਫਿਰ ਕੱਲ ਨੂੰ ਪ੍ਰੋਗਰਾਮ ਚ।
ਚਲੋ ਠੀਕ ਹੈ ਜੀ ਅਮਨਦੀਪ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਇੰਜੋਏ ਕਰੋ, ਇਲੈਕਸ਼ਨ ਚ ਭਾਗ ਲਾਓ ਤੇ ਪ੍ਰਾਈਮ ਮਿਨਿਸਟਰ ਇੱਥੇ ਬਣਾ ਦਿਓ ਤੇ 4-5 ਦਿਨ ਬਾਅਦ ਇੰਡੀਆ
ਵੀ ਬਣ ਜਾਏ।
ਚਲੋ ਇਹਨਾਂ ਸ਼ਬਦਾਂ ਨਾਲ ਜਿਹੜੇ ਅਸੀਂ ਦੂਜੀ ਅਗਲੇ ਹਫਤੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਨਾ,
ਨਵੀਆਂ
ਨਵੇਂ 2 ਪ੍ਰਾਈਮ ਮਿਨਿਸਟਰ ਬਣ ਚੁੱਕੇ ਹੋਣਗੇ।
ਕੀ ਬਾਤ ਹੈ, ਸ਼ੁਕਰੀਆ ਜੀ। ਸੋ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ, ਤੁਹਾਡਾ ਵੀ ਦੋਸਤੋ ਮਿੱਤਰੋ ਜਿਹੜੇ ਸਾਡੇ ਨਾਲ ਤੁਸੀਂ ਜੁਆਇਨ ਕਰਦੇ ਹੋ, ਤੇ ਬੌਬੀ ਸਿੱਧੂ ਵੀ ਪ੍ਰੋਗਰਾਮ ਚ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਬਾਈ ਪੋਸਟ ਕਦੋਂ ਤੱਕ ਵੋਟ ਪਾ ਸਕਦੇ ਆ ਪਲੀਜ਼ ਦੱਸਣਾ। ਗੁੱਡ ਨਿਊਜ਼, ਬਿੱਲੀ ਵਾਲਾ ਫਾਰਮੂਲਾ ਕੰਮ ਕਰ ਗਿਆ। ਕਿਆ ਬਾਤ ਹੈ, ਠੀਕ ਹੈ ਜੀ। ਸੋ 2 ਮਸਲਿਆਂ ਦੇ ਹੱਲ ਕਰਤੇ ਬੌਬੀ, ਤੇ ਬਾਈ ਪੋਸਟ ਦਾ ਹੁਣ ਲੰਘ ਗਿਆ ਜੀ ਟਾਈਮ, ਤੇ ਹੁਣ ਤੁਸੀਂ ਤੁਹਾਨੂੰ ਫਿਜ਼ੀਕਲੀ ਅੱਜ ਜਾਣਾ ਪੈਣਾ ਆ, ਸੋ ਵੋਟ ਪਾਓ ਪਾਓ। ਤੇ ਯੋਗੀ ਕੁਮਾਰ ਵੀ ਸਾਡੇ ਨਾਲ ਜੁੜੇ ਨੇ, ਵੀ ਸਤਿ ਸ੍ਰੀ ਅਕਾਲ ਮਨਾ ਰਹੇ ਨੇ, ਕੀ ਹਾਲ ਹੈ ਜੀ। ਤੇ ਬਾਕੀ ਵਿਜੇ ਵਿਰਦ ਜੀ ਕਹਿੰਦੇ ਨੇ ਕਿ ਮੇਰੇ ਸ਼ਹਿਰ ਕਾ ਚੁਣਾਵ ਵੀ ਤੇਰੇ ਇਸ਼ਕ ਜੈਸਾ ਹੈ, ਹਵਾ ਇਧਰ ਕੀ ਹੈ ਰੁਝਾਨ ਉਧਰ ਕਾ ਨਿਕਲੇਗਾ। ਕਿਆ ਬਾਤ ਹੈ, ਮੇਰੇ ਖਿਆਲ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਦੀ ਸਮਰੀ ਕਰਤੀ ਹੈ। ਸੋ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ, ਕਈਆਂ ਸੱਜਣਾ ਦੇ ਸੁਨੇਹੇ ਵੀ ਰਹਿ ਗਏ ਹੋਣਗੇ, ਮਾਫ਼ੀ ਚਾਹੁੰਦਾ। ਸੋ ਕੱਲ ਨੂੰ ਫੇਰ ਮਿਲਾਂਗੇ, ਉਦ ਤੱਕ ਦੇ ਲਈ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਹੈ ਨਵੀਂ ਬਣ ਚੁੱਕੀ ਹੋਗੀ, ਇੰਡੀਆ ਚ ਵੋਟਾਂ ਹੋਣਗੀਆਂ, ਸੋ ਕੱਲ ਨੂੰ ਮੈਂ ਕੋਸ਼ਿਸ਼ ਕਰਦਾ ਕਿ ਬਿੰਟੂ ਭਾਜੀ ਨੂੰ ਇੰਡੀਆ ਤੋਂ ਲਵਾਂ, ਤੇ ਤਾਂ ਕਿ ਆਪਾਂ ਫਰੈਸ਼ ਜਾਣਕਾਰੀ ਉਹਨਾਂ ਦੀ ਔਨ ਦਾ ਸਪੋਟ ਔਨ ਦਾ ਡੋਟ ਲੈ ਸਕੀਏ। ਸੋ ਮੈਂ ਛੱਡ ਕੇ ਜਾ ਰਿਹਾ ਜੀ ਆਪ ਨੂੰ, ਸੋਹਣੇ ਸੋਹਣੇ ਗੀਤਾਂ ਦੇ ਨਾਲ, ਸੰਗੀਤ ਦੇ ਨਾਲ, ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ। ਠੀਕ 15 ਮਿੰਟ ਬਾਅਦ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ। ਮੈਂ ਕੱਲ ਨੂੰ ਫੇਰ ਸਵੇਰ ਨੂੰ ਹਾਜ਼ਰ ਹੋਵਾਂਗਾ 9 ਵਜੇ ਸਿਡਨੀ ਸਮੇਂ ਦੇ ਮੁਤਾਬਿਕ। ਉਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।